ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਔਰ ਅੰਮ੍ਰਿਤਮਈ ਬਾਣੀ ਦੀ ਕਥਾ ਰੂਪ ਦੇ ਅੰਦਰ, ਵਿਆਖਿਆ ਰੂਪ ਦੇ ਅੰਦਰ ਸਮੇਂ ਦੀ ਬਖਸ਼ਿਸ਼ ਕੀਤੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਗੁਰੂ ਨਾਨਕ ਦੇ ਇਸ ਪਾਵਨ ਦਰਬਾਰ ਵਿੱਚ। ਇਸ ਦਰਬਾਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗਿਆਨ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਸ ਗੁਰਤਾਗਦੀ ਤੇ ਸਵਾਇਮਾਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਤੇ ਹਜ਼ੂਰੀ, ਤੇ ਜਿਸ ਪ੍ਰਕਾਰ ਪਿੱਛੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਸਹਿਸ ਕੀਰਤੀ ਸਲੋਕਾਂ ਦੀ 39 ਸਲੋਕ ਪਿੱਛੇ ਹੋ ਚੁੱਕੇ ਹੈ ਤੇ 40ਵੇਂ ਸਲੋਕ ਦੀ ਵਿਚਾਰ ਜਿੱਥੋਂ ਆਰੰਭ ਹੋਣੀ ਹੈ ਉਹਦਾ ਪਾਠ ਵੀ ਆਪ ਜੀ ਨੇ ਸਰਵਣ ਕਰ ਲਿਆ। ਸੋ ਕੱਲ ਕੁਝ ਅਰਥ ਪਿਛਲੇ ਸਲੋਕ ਦੇ ਰਹਿ ਗਏ ਸਨ, ਇਸ ਕਰਕੇ ਆਪਾਂ ਥੋੜਾ ਜਿਹਾ ਪਿਛਲੇ ਸਲੋਕ ਨੂੰ ਨਾਲ ਲੈ ਲਈਏ ਤਾਂ ਕਿ ਜਿਹੜੇ ਅਰਥ ਕੁਝ ਰਹਿ ਗਏ ਸਨ ਉਹ ਵੀ ਕੀਤੇ ਜਾਣ। ਨਹਿ ਸੀਤਲੰਗ ਤੇ ਲੈ ਲੋ ਜੀ।
ਨਹਿ ਸੀਤਲੰਗ ਚੰਦਰ ਦੇਵ ਹੈ।
ਤੇ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਬਚਨ ਕਹੇ ਹੈ ਕਿ ਜਿਹੜਾ 52 ਚੰਦਨ ਹੈ, 52 ਉਂਗਲ ਦਾ ਆਕਾਰ ਹੈ। ਸੀਤਲਤਾ ਦੀ ਗੱਲ ਚੱਲੀ ਸੀ ਹਰੀ ਲਾਲ ਕ੍ਰਿਸ਼ਨ ਦੇ ਨਾਲ ਕਿ ਮਹਾਰਾਜ ਕਿਰਪਾ ਕਰਕੇ ਦੱਸੋ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਜਿਹੜੀ ਕੁਝ ਸੀਤਲ ਕਰਨ ਵਾਲੇ ਪ੍ਰਕਿਰਤੀ ਦੇ ਵਿੱਚ ਪ੍ਰਮਾਣ ਮਹਾਰਾਜ ਸਾਹਿਬ ਜੀ ਨੇ ਲਏ ਹੈ ਕਿ ਭਾਵੇਂ ਚੰਦਰਮਾ ਨੂੰ ਬੜਾ ਸੀਤਲ ਮੰਨਿਆ, ਚੰਦਰਮਾ ਦੀ ਸੀਤਲਤਾ ਦੇ ਕਾਰਨ ਹੀ ਪੈੜੀਆਂ ਵਿੱਚ ਰਸ ਪੈਂਦਾ। ਚੰਦਰਮਾ ਦੀ ਚਾਂਦਨੀ ਜਿਹੜੀ ਹੈ ਇਹ ਮਿਠਾਸ ਹੈ, ਠੰਡ ਹੈ ਇਹਦੇ ਵਿੱਚ। ਇਸ ਕਰਕੇ ਚੰਦਰ ਦੇਵ ਜਿਹੜਾ ਹੈ, ਜਿਹੜਾ ਲੋਕਾਂ ਨੂੰ ਠੰਡ ਦੇ ਰਿਹਾ ਹੈ, ਪਰ ਆਪ ਤਾਂ ਉਹ ਖੁਦ ਵਿਸ਼ਿਆਂ ਦੇ ਵਿੱਚ ਵੀ ਤਪਿਆ, ਦੂਸਰੇ ਨੂੰ ਸ਼ਾਂਤੀ ਕੀ ਦੇਵੇਗਾ। ਇਸ ਕਰਕੇ ਉਹ ਖੁਦ ਦੇ ਵਿੱਚ ਸ਼ਾਂਤੀ ਨਹੀਂ ਹੈ, ਜਿਸ ਕਰਕੇ ਉਸਨੇ ਕਾਮ ਦੇ ਵੱਸ ਹੋ ਕੇ ਆਪਣੀ ਗੁਰੂ ਪਤਨੀ ਜਿਹੜੀ ਉਹਦੀ ਮਾਂ ਲੱਗਦੀ ਸੀ ਤੇ ਉਹਦੇ ਨਾਲ ਸੰਬੰਧ ਕਰਕੇ ਬੁੱਧ ਨਵੇਂ ਪੁੱਤਰ ਪੈਦਾ ਕੀਤਾ। ਇਸ ਕਰਕੇ ਉਹ ਤਾਂ ਖੁਦ ਸ਼ਾਂਤੀ ਨਹੀਂ ਹੈ, ਇਹ ਤਾਂ ਪ੍ਰਮਾਣ ਦਿੱਤਾ। ਪਰ ਜਿਹੜੇ ਨਾਨਕ ਸੀਤਲੰਗ ਸਾਧ ਸੁਹਜਨ ਹੈ, ਜਿਹੜੇ ਮਹਾਂਪੁਰਸ਼ ਨੇ, ਤੇ ਉਹ ਕਾਮ ਆਦਿਕ ਦੀਆਂ ਜ਼ਹਿਰਾਂ ਨੂੰ ਖਤਮ ਕਰ ਦਿੰਦੇ ਆਪਣੇ ਹਿਰਦੇ ਚੋਂ ਵੀ ਦੂਸਰੇ ਦੀ। ਇਸ ਕਰਕੇ ਤੇ ਨਹਿ ਸੀਤਲੰਗ, ਇਹ ਚੰਦਰ ਦੇਵ ਦੀ ਵੀ ਸੀਤਲਤਾ ਉਹੀ ਜਿਹੀ ਨਹੀਂ ਹੈ। ਹਾਂਜੀ, ਨਹਿ ਸੀਤਲੰਗ।
ਨਹਿ ਸੀਤਲੰਗ 52 ਚੰਦਨ ਹੈ।
52 ਚੰਦਨ ਜਿਹੜਾ ਹੈ, 52 ਉਂਗਲ ਦਾ ਆਕਾਰ ਹੈ, ਉਹ ਸੱਪ ਇੰਚ ਇੰਚ ਤੇ ਲਟਕਦੇ ਨੇ ਜਿਹੜਾ ਅਸਲੀ ਚੰਦਨ ਹੈ, ਤੇ ਉਹਨਾਂ ਨੂੰ ਥੋੜੀ ਬਹੁਤ ਸ਼ਾਂਤੀ ਮਿਲਦੀ ਹੈ, ਠੰਡ ਮਿਲਦੀ ਹੈ, ਪਰ ਸੱਪਾਂ ਦੀ ਜ਼ਹਿਰ ਤਾਂ ਅੱਜ ਤੱਕ ਕਿਸੇ ਚੰਦਨ ਨੇ, 52 ਚੰਦਨ ਨੇ, ਇਹ ਨਹੀਂ ਹੈ ਵੀ ਉਹਨਾਂ ਦੀ ਜ਼ਹਿਰ ਖਤਮ ਕਰ ਦਿੱਤੀ ਹੋਵੇ। ਇਸ ਕਰਕੇ ਸੰਤਾਂ ਦੇ ਮੁਕਾਬਲੇ ਚ ਨਹਿ ਸੀਤਲੰਗ 52 ਚੰਦਨ ਹੈ, ਇਹ ਵੀ ਨਹੀਂ ਹੈ, ਕਿਉਂਕਿ ਮਹਾਂਪੁਰਸ਼ ਜਿਹੜੇ ਨੇ, ਗੁਰੂ ਸਾਹਿਬਾਨ ਜਿਹੜੇ ਨੇ, ਉਹ ਸੱਪਾਂ ਦੀ ਨਿਆਈ ਜਿਹੜੇ ਜੀਵਨ, ਜਿਨ੍ਹਾਂ ਦੇ ਕਾਮ ਕਰੋੜ ਲੋਭ ਬੋ ਹੰਕਾਰ ਦੀਆਂ ਜ਼ਹਿਰਾਂ ਨੇ, ਤੇ ਉਹ ਇਹ ਜ਼ਹਿਰਾਂ ਨੂੰ ਕੱਢ ਕੇ ਨਾਨਕ ਸੀਤਲੰਗ ਸਾਧ ਸਹਿਜ ਨੇ, ਉਹ ਇਸ ਤਰ੍ਹਾਂ ਦੀ ਸੀਤਲਤਾ ਦੇ ਦਿੰਦੇ ਹੈ। ਇਸ ਕਰਕੇ ਇਹ ਜਿਹੜਾ 52 ਚੰਦਨ ਹੈ ਉਹਦੀ 19 ਸਮਰੱਥਾ ਨਹੀਂ ਹੈ ਜਿੰਨੀ ਮਹਾਂਪੁਰਸ਼ਾਂ ਦੀ ਹੈ। ਇਸ ਕਰਕੇ ਨਹਿ ਸੀਤਲੰਗ ਬੋਲ ਦੋ ਜੀ ਅੱਗੇ।
ਨਹਿ ਸੀਤਲੰਗ ਸੀਤ ਰੁਤੇਣ,
ਤੇ ਜਿਹੜੀ ਸੀਤਲ ਰੁੱਤ ਹੈ, ਠੰਡ ਜਿਹੜੀ ਦੇਣ ਵਾਲੀ, ਜਿਹਦੇ ਵਿੱਚ ਮੱਗਰ ਤੇ ਪੋਹ ਦਾ ਮਹੀਨਾ ਇਹ ਸੀਤ ਰੁੱਤ ਹੈ, ਇਹ ਵੀ ਉਤਨੀ ਬਾਹਰ ਦੀ ਸ਼ਾਂਤੀ ਦੇ ਸਕਦੀ ਹੈ, ਬਾਹਰ ਦੀ ਠੰਡ ਦੇ ਸਕਦੀ ਹੈ, ਪਰ ਬਿਮਾਰ ਲੋਕਾਂ ਨੂੰ ਪੁੱਛ ਕੇ ਦੇਖੋ, ਉਹਨਾਂ ਦੇ ਕਈ ਕੀ ਅਰਜਾਈਆਂ ਦਿੰਦੇ ਆ, ਹੀਟਰ ਲਾਉਂਦੇ ਆ ਵੀ ਮਾੜੀ ਜਿਹੀ ਠੰਡ ਨਾ ਲੱਗ ਜਾਵੇ, ਜੇ ਸੁਖਦਾਇਕ ਹੋਵੇ ਤਾਂ ਉਹਨਾਂ ਨੂੰ ਸੁਖ ਦੇਵੇ। ਮਹਾਂਪੁਰਸ਼ਾਂ ਦੀ ਸ਼ੀਤਲਤਾ ਇਹ ਸੀ ਹੈ, ਜਿਹੜੇ ਕਾਮ ਕ੍ਰੋਧ ਦੇ ਵਿੱਚ ਹੋਮੇ ਦੇ ਵਿੱਚ ਬਿਮਾਰ ਨ, ਉਹਨਾਂ ਨੂੰ ਵੀ ਸ਼ਾਂਤੀ ਦੇ ਰਹੀ ਹੈ। ਇਸ ਕਰਕੇ ਉਹਨਾਂ ਦੇ ਕੋਲ ਸ਼ੌਕ ਅਵਸਥਾ ਰੂਪੀ ਜਿਹੜੀ ਰੁਤੇਨ ਰੁੱਤ ਹੈ, ਸ਼ੌਕ ਅਵਸਥਾ ਹੋਣੀ ਇਹ ਰੁੱਤ ਹੈ ਅਸਲੀ, ਤੇ ਇਹ ਸ਼ਾਂਤੀ ਦੇਣ ਵਾਲੀ ਹੈ। ਇਸ ਕਰਕੇ ਸੰਤਾਂ ਦਾ ਕੋਈ ਮੁਕਾਬਲਾ ਨਹੀਂ। ਤੇ ਅੱਗੇ ਦੱਸਦੇ ਹਨ,
ਨਾਨਕ ਸੀਤਲੰ ਸਾਧ ਸੁਜਨ ਹੈ,
ਤੇ ਸ਼ੀਤਲਤਾ ਹੀ ਦੇਣ ਵਾਲੇ ਤਾਂ ਅਸਲੀ ਭਾਈ ਮਹਾਂਪੁਰਸ਼ ਨੇ, ਤਾਂ ਹੀ ਉਹਨਾਂ ਦਾ ਨਾਮ ਸੰਤ ਹੈ, ਸ਼ਾਂਤ ਆਤਮਾ ਨੂੰ ਇਹ ਸੰਤ ਕਿਹਾ ਜਾਂਦਾ ਹੈ। ਇਸ ਕਰਕੇ ਚੰਦਨ ਚੰਦਨਾ ਸਰਦਰੁੱਤ ਮੂਲ ਨ ਮਿਟੀ ਕਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਇਹ ਕੁਝ ਇਸ ਤਰ੍ਹਾਂ ਦੇ ਸੀ ਅਰਥ। ਤੇ ਆਓ ਜਿਸ ਪ੍ਰਕਾਰ ਅੱਗੇ ਹਰੀ ਲਾਲ ਕ੍ਰਿਸ਼ਨ ਲਾਲ ਨੇ ਸੰਤਾਂ ਦੇ ਫਿਰ ਜਿਹੜੇ ਇਹਨਾਂ ਵਿੱਚ ਐਡੀ ਸ਼ਾਂਤੀ ਹੈ, ਉਹਨਾਂ ਮਹਾਂਪੁਰਸ਼ਾਂ ਦੇ ਬਾਬਤ ਮਹਾਰਾਜ ਉਹਨਾਂ ਦੇ ਗੁਣ ਕਥਨ ਕਰੋ। ਆਪ ਜੀ ਉੱਤਰ ਵਿੱਚ ਕਥਨ ਕਰਦੇ ਹਨ,
ਮੰਤਰੰ ਰਾਮ ਰਾਮ ਨਾਮੰ।
ਇਹ ਭਾਈ ਸੰਤ ਜਨ ਜਿਹੜੇ ਰਾਮ ਰਮੇ ਹੋਏ ਰਾਮ ਪਰਮਾਤਮਾ ਦੇ ਨਾਮੰ ਨਾਮ ਰੂਪੀ ਮੰਤਰ ਨੂੰ ਉਹ ਜਪਦੇ ਨੇ, ਅਤੇ ਫਿਰ ਜਿੱਥੇ ਨਾਮ ਜਪਦੇ ਨੇ ਉੱਥੇ ਉਹਨਾਂ ਦੇ ਵਿੱਚ ਇਹ ਵੀ ਗੁਣ ਹੈ,
ਧਿਆਨੰ ਸਰਵਤਰ ਪੂਰਨ ਹੈ।
ਉਹ ਨਾਮ ਜਪਣ ਵਾਲਿਆਂ ਨਾਮ ਜਪਣ ਲੱਗਿਆਂ ਕਿਸੇ ਫੋਟੋਆਂ ਦਾ ਧਿਆਨ ਨਹੀਂ ਧਰਦੇ, ਉਹ ਬੁੱਤਾਂ ਦਾ ਧਿਆਨ ਨਹੀਂ ਧਰਦੇ, ਉਹ ਮਿਥਿਆ ਦੇਹਾਂ ਦਾ ਧਿਆਨ ਨਹੀਂ ਧਰਦੇ। ਉਹ ਧਿਆਨ ਕਿਸ ਦਾ ਧਿਆਨ ਕਰਦੇ ਹੈ, ਜਿਹੜਾ ਸਰਵਤਰ ਸਾਰਿਆਂ ਥਾਵਾਂ ਵਿੱਚ ਪੂਰਨ ਹੈ। ਪੂਰਨ ਜਾਣ ਕੇ ਉਸ ਪਰਮੇਸ਼ਰ ਨੂੰ ਧਿਆਕਾਰ ਬਿਰਤੀ ਬਣਾ ਕੇ ਉਸ ਦੀ ਉਹ ਧਿਆਨ ਉਸ ਦਾ ਕਰਦੇ ਨੇ। ਪਰਮਾਤਮਾ ਨੂੰ ਸਭ ਥਾਵਾਂ ਵਿੱਚ ਪੂਰਨ ਦੇਖਣ ਰੂਪ ਹੀ ਉਹਨਾਂ ਦਾ ਧਿਆਨ ਹੈ। ਸੋ ਇਸ ਕਰਕੇ ਕਥਨ ਕੀਤਾ ਹੈ। ਅੱਗੇ ਬੋਲੋ ਜੀ,
ਗਿਆਨੰ ਸਮ ਦੁੱਖ ਸੁਖੰ।
ਤੇ ਇਸ ਕਰਕੇ ਜਿਹੜਾ ਗਿਆਨੰ ਗੱਗੇ ਦੇ ਪੈਰ ਦੇ ਵਿੱਚ ਚਿੰਨ੍ਹ ਹੈ ਭਾਈ, ਤੋ ਇਸ ਕਰਕੇ ਇਸ ਨੂੰ ਚਿੰਨ੍ਹ ਨੂੰ ਇਸ ਤਰ੍ਹਾਂ ਸਮਝਣਾ ਜਿਵੇਂ ਗੱਗੇ ਨੂੰ ਸਿਹਾਰੀ ਲੱਗੀ ਹੋਵੇ ਤੇ ਨਾਲ ਐੜਾ ਹੋਵੇ ਤੇ ਨੰਨੇ ਦੇ ਉੱਤੇ ਟਿੱਪੀ ਲੱਗੀ ਹੈ, ਜਿਵੇਂ ਗਿਆਨੰ ਐ ਉਚਾਰਨ ਬਣਨਾ। ਦੁੱਖ ਤੇ ਸੁਖ ਰੂਪ ਨੂੰ ਸਮ ਸਮਾਨ ਗਿਆਨੰ ਜਾਣਦੇ ਨੇ, ਉਹਨਾਂ ਦਾ ਐਸਾ ਗਿਆਨ ਹੈ ਕਿ ਦੁੱਖ ਸੁੱਖ ਦੇ ਵਿੱਚ ਉਹਨਾਂ ਦੀ ਬਿਰਤੀ ਸਮਾਨ ਰਹਿੰਦੀ ਹੈ। ਤਤੀਕਸ਼ਾ ਬਿਰਤੀ ਕਹਿੰਦੇ ਨੇ ਇਸ ਨੂੰ। ਦੁੱਖ ਹੋਣ ਤੋਂ ਸਮਝਦੇ ਨੇ ਕਿ ਪਰਮਾਤਮਾ ਸਾਡੇ ਨਾਲ ਇਹ ਬੜੀ ਕਿਰਪਾ ਕਰ ਰਿਹਾ ਹੈ, ਮੰਦ ਕਰਮਾਂ ਦਾ ਫਲ ਭੁਗਤਾ ਕੇ ਪਾਪਾਂ ਦੀ ਨਿਵਿਰਤੀ ਕਰ ਰਿਹਾ ਹੈ। ਤੇ ਸੁੱਖ ਆਉਣ ਦੇ ਸਮੇਂ ਸਮਝਦੇ ਨੇ ਕਿ ਸਾਡੇ ਪੁੰਨਾਂ ਦਾ ਫਲ ਪ੍ਰਾਪਤ ਸਾਨੂੰ ਦੇ ਰਿਹਾ, ਵਾਹਿਗੁਰੂ ਕਿਰਪਾ ਕਰਦਾ ਹੈ, ਐਸਾ ਉਹਨਾਂ ਦਾ ਖਿਆਲ ਹੈ।
ਜੁਗਤ ਨਿਰਮਲ ਨਿਰਵੈਰਨ ਹੈ,
ਇਉਂ ਸੁੱਖ ਅਤੇ ਦੁੱਖ ਨੂੰ ਮਿਥਿਆ ਜਾਣ ਕੇ ਆਪਣਾ ਦ੍ਰਿਸ਼ਟਾ ਰੂਪ ਹੁੰਦੇ ਹੈ, ਉਹਨਾਂ ਦੀ ਨਿਰਮਲ ਉਜਲ ਤੇ ਨਿਰਵੈਰਤਾ ਜਿਹੜੀ ਹੈ, ਨਿਰਵੈਰਨ ਹੈ, ਵੈਰ ਤੋਂ ਰਹਿਤ ਜੁਗਤ ਜੁਗਤੀ ਹੈ। ਨਿਰਮਲ ਤੇ ਨਿਰਵੈਰ ਜਿਹੜਾ ਵਾਹਿਗੁਰੂ ਹੈ ਤੇ ਉਹਦੇ ਚ ਜੁਗਤ ਜੁੜੇ ਰਹਿੰਦੇ ਨੇ। ਪਰਮਾਤਮਾ ਨਿਰਮਲ ਵੀ ਹੈ ਤੇ ਨਿਰਵੈਰ ਵੀ ਹੈ, ਉਹਦੇ ਚ ਜੁੜੇ ਰਹਿੰਦੇ ਨੇ ਹਰ ਵੇਲੇ।
ਦਯਾਲੰ ਸਰਬੱਤਰ ਜੀਆ,
ਤੇ ਦਯਾਲੰ ਜਿਹੜਾ ਦੱਦੇ ਦੇ ਨਾਲ ਜਈਏ ਨੂੰ ਕੰਨਾ ਲੱਗਿਆ ਹੋਇਆ ਹੈ, ਇਹਦਾ ਉਚਾਰਨ ਭੇਦ ਇਹੀ ਹੈ ਕਿ ਜਈਏ ਦੇ ਥਾਂ ਤੇ ਈੜੀ ਤੇ ਐੜੇ ਦੀ ਦਿਮਾਗ ਦੇ ਵਿੱਚ ਸਮਝ ਲਓ, ਸੁੱਧ ਉਚਾਰਨ ਵੇਲੇ ਇਹ ਕਲਪਨਾ ਕਰ ਲਓ ਤੇ ਲੱਲੇ ਦੇ ਉੱਤੇ ਟਿੱਪੀ ਲੱਗੀ ਹੋਈ ਹੈ। ਦਯਾਲੰਗ ਇਹ ਹੈ ਉਚਾਰਨ, ਸਰਬੱਤ ਸਾਰੇ ਜੀਵਾਂ ਦੇ ਉੱਤੇ ਦਯਾਲੰਗ ਕਿਰਪਾਲਤਾ ਕਰਦੇ ਹੈ, ਜੀਵਾਂ ਤੇ ਤਰਸ ਕਰਦੇ ਹੈ, ਉਹ ਹਰ ਤਰ੍ਹਾਂ ਕਰਕੇ ਸਰੀਰਕ ਬਿਮਾਰੀਆਂ ਵਾਸਤੇ ਵੀ। ਪੁਰਾਣੇ ਸਮੇਂ ਚ ਰਿਸ਼ੀ ਮੁਨੀ ਜਿਹੜੇ ਸੀ, ਵੈਦਿਕ ਦੀ ਵਿਦਿਆ ਉਹਨਾਂ ਦੇ ਕੋਲ ਸੀ, ਇਸੇ ਕਰਕੇ ਫਿਰ ਉਹ ਸਰੀਰਕ ਬਿਮਾਰੀਆਂ ਤੇ ਮਾਨਸਿਕ ਬਿਮਾਰੀਆਂ ਨੂੰ ਦੂਰ ਕਰਦੇ ਸੀ, ਜੀਵਾਂ ਦੇ ਉੱਤੇ ਦਇਆ ਕਰਦੇ ਤਰਸ ਕਰਦੇ ਸਨ। ਤੇ ਅੱਗੇ ਦੱਸਦੇ ਹਨ,
ਪੰਜ ਦੁੱਖ ਵਿਵਰਜਿਤ ਹੈ,
ਤੇ ਪੰਜ ਦੁੱਖ ਜਿਹੜੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਅਹੰਕਾਰ, ਇਹਨਾਂ ਨੂੰ ਵਿਵਰਜਿਤ ਹੈ, ਰੋਕ ਕੇ ਰੱਖਦੇ ਨੇ ਤਾਂ ਕਿ ਇਹ ਤੰਗ ਨਾ ਕਰਨ। ਤੇ ਇਸ ਕਰਕੇ ਜਿਹੜਾ ਹੈ ਵੀ ਇਹ ਉਹਨਾਂ ਦੇ ਐਸੇ ਕਰਦਮ ਹਨ। ਪੰਜ ਦੁੱਖ ਜਿਹੜੇ ਅਵਿਦਿਆ ਸਮਤਾ ਰਾਗ ਦਵੈਸ਼ ਅਵਿਨਵੇਸ਼ ਇਹ ਵੀ ਹੈ ਪੰਜ। ਤੇ ਇਸ ਪ੍ਰਕਾਰ ਦੱਸਦੇ ਹਨ ਜੀ,
ਭੋਜਨੰ ਗੋਪਾਲ ਕੀਰਤਨੰ,
ਕਿ ਗੋ ਧਰਤੀ ਦਾ ਨਾਮ ਹੈ, ਪਾਲ ਪਾਲਣਾ ਕਰਨ ਵਾਲੇ ਦਾ ਨਾਮ ਹੈ। ਧਰਤੀ ਦੀ ਪਾਲਣਾ ਕਰਨ ਵਾਲਾ ਕੌਣ? ਪਰਮੇਸ਼ਵਰ ਵਾਹਿਗੁਰੂ ਹੈ। ਤੇ ਉਸ ਗੋਪਾਲ ਪਰਮਾਤਮਾ ਦਾ ਜਿਹੜਾ ਜਸ ਕਰਦੇ ਆ ਨਾ, ਉਹਨਾਂ ਦਾ ਭੋਜਨ ਇਹੀ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਇਹ ਉਹਨਾਂ ਦਾ ਭੋਜਨ ਹੈ, ਨਾਮ ਹੀ ਉਹਨਾਂ ਦਾ ਭੋਜਨ ਹੈ। ਇਸ ਕਰਕੇ ਤੇ ਐਸਾ ਉਹਨਾਂ ਦਾ ਇਹ ਕਰਤੱਵ ਹੈ, ਭੋਜਨੋਂ ਗੋਪਾਲ ਕੀਰਤਨਮ, ਜਿਹੜਾ ਕੀਰਤਨ ਕਰਨਾ ਹੈ, ਨਵਦਾ ਭਗਤੀ ਦੀਆਂ ਸਰਵਣ ਕੀਰਤਨ ਸਿਮਰਨ ਪਾਤ ਸੇਵ ਅਰਜਾਨ ਦਾਸਾ ਸਕਵਨ ਵੰਦਨਾ ਸਰਵ ਨਿਵੇਦਨ ਜਾਨ, ਇਹ ਨਵਦਾ ਭਗਤੀ ਦੇ ਵਿੱਚੋਂ ਕੀਰਤਨ ਭਗਤੀ ਹੈ, ਕਥਾ ਭਗਤੀ ਹੈ, ਇਸੇ ਨੂੰ ਉਹਨਾਂ ਨੇ ਭੋਜਨ ਬਣਾਇਆ ਹੋਇਆ। ਤੇ ਇਸ ਕਰਕੇ ਉਹ ਫਿਰ ਭੋਜਨੋਂ ਗੋਪਾਲ ਕੀਰਤਨ ਇਸ ਤੋਂ ਅੱਗੇ ਦੱਸਦੇ ਨੇ,
ਅਲਪ ਮਾਇਆ ਜਲ ਕਮਲ ਰਹਿਤ ਹੈ।
ਤੇ ਇੱਥੇ ਯਈਆ ਜਿਹੜਾ ਈੜੀ ਤੇ ਐੜੇ ਦੀ ਆਵਾਜ਼ ਦੇ ਵਿੱਚ ਬੋਲੇਗਾ, ਈੜੀ ਦੀ ਸਿਹਾਰੀ, ਐੜੇ ਦਾ ਕੰਨਾ, ਯਈਆ ਸੁਧ ਬੋਲੇਗਾ ਮਾਇਆ। ਤੇ ਇਉਂ ਫਿਰ ਮਾਇਆ ਦੇ ਤਾਂ ਅਲਪ ਤੁੱਛ ਜਾਣ ਕੇ ਉਹ ਨਿਰਲੇਪ ਰਹਿੰਦੇ ਨੇ, ਜਿਵੇਂ ਜਲ ਨਾਮ ਹੈ ਪਾਣੀ ਦਾ, ਪਾਣੀ ਦੇ ਕਮਲ ਨਿਰਲੇਪ ਰਹਿਤ ਹੈ ਰਹਿੰਦੇ ਹਨ, ਐ ਰਹਿੰਦੇ ਨੇ ਜਿਵੇਂ ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਇਸ ਪ੍ਰਕਾਰ ਦੱਸਿਆ ਹੈ,
ਉਪਦੇਸ਼ੰ ਸਾਮ ਮਿੱਤਰ ਸਤਰ ਹੈ,
ਮਿੱਤਰ ਅਤੇ ਸਤਰ ਹੈ, ਦੁਸ਼ਮਣ ਸਤਰੂ ਨਾ ਦੁਸ਼ਮਣ ਦਾ ਹੁੰਦਾ ਹੈ। ਤੇ ਮਿੱਤਰ ਤੇ ਸ਼ਤਰੂ ਦੁਸ਼ਮਣ ਜਿਹੜੇ ਨੇ, ਮਿੱਤਰ ਅਤੇ ਸਤਰ ਹੈ ਦੁਸ਼ਮਣ ਭਾਵ ਕੋਈ ਵੀ ਮਿੱਤਰਤਾ ਹੀ ਜਾਂ ਦੁਸ਼ਮਣਤਾ ਹੀ ਕਰੀ ਜਾਵੇ, ਪਰ ਸੰਤ ਜਿਨ੍ਹਾਂ ਦੋਨਾਂ ਨੂੰ ਇੱਕ ਸਮਾਨ ਹੀ ਉਪਦੇਸ਼ ਸਿੱਖਿਆ ਦਿੰਦੇ ਹੈ, ਕਿਉਂਕਿ ਉਹਨਾਂ ਦੇ ਅੰਦਰ ਭਗਤੀ ਦਾ ਪ੍ਰਭਾਵ ਹੈ।
ਭਗਵੰਤ ਭਗਤ ਭਾਵਨੀ,
ਭਗਵੰਤ ਪਰਮਾਤਮਾ ਦੀ ਭਗਤ ਭਗਤੀ ਵਿੱਚ ਭਾਵਨੀ ਸ਼ਰਧਾ ਧਾਰਨ ਕਰਕੇ ਰੱਖਦੇ ਹੈ। ਉਹ ਉਪਦੇਸ਼ ਦੇਣ ਲੱਗਿਆਂ ਵਿਤਕਰਾ ਨਹੀਂ ਕਰਦੇ, ਇਹ ਦੁਸ਼ਮਣ ਹੈ। ਤੇ ਜਿਸ ਤਰ੍ਹਾਂ ਦੁਆਪਰ ਦਾ ਪ੍ਰਸੰਗ ਆਉਂਦਾ ਹੈ ਕਿ ਜਿਸ ਵੇਲੇ ਮਹਾਂਭਾਰਤ ਦਾ ਜੰਗ ਹੋਣਾ ਸੀ, ਉਹਦੇ ਵਿੱਚ ਹੁਣ ਸਹਾਇਤਾ ਦੇ ਲਈ ਰਾਜਿਆਂ ਨੂੰ ਦੁਰਯੋਧਨ ਆਪਣੇ ਪੱਖ ਵਿੱਚ ਕਰਦਾ ਹੈ, ਪਾਂਡਵ ਵਿਚਾਰੇ ਬੜੇ ਦੈਵੀ ਗੁਣ ਇਹਨਾਂ ਦੇ ਵਿੱਚ ਸਨ, ਉਹ ਕੋਈ ਖਿੱਚਾ ਖਿੱਚੀ ਨਹੀਂ ਸੀ ਕਰਦੇ, ਬਲਕਿ ਉਹਨਾਂ ਦਾ ਤਾਂ ਮਾਮਾ ਵੀ ਉਹਨਾਂ ਨੇ ਵਰਗਲਾ ਲਿਆ ਸੀ। ਤੇ ਇਹ ਫਿਰ ਐਸਾ ਹੋਇਆ ਵੀ ਇਹਨਾਂ ਨੂੰ ਪਤਾ ਲੱਗਿਆ, ਦੁਰਯੋਧਨ ਨੂੰ ਸ਼ਕਨੀ ਬੜਾ ਸਤਾਨ ਸੀ, ਉਹਨੇ ਕਿਹਾ ਉਹਦੇ ਮਾਮੇ ਨੇ ਵੀ ਵੱਡੀ ਸ਼ਕਤੀ ਤਾਂ ਵਾਸਦੇਵ ਹੈ, ਕ੍ਰਿਸ਼ਨ ਹੈ, ਇਹਨਾਂ ਦੇ ਕੋਲੋਂ ਸ਼ਕਤੀ ਪ੍ਰਾਪਤ ਕਰੋ। ਤੇ ਦੂਸਰੀ ਬਾਤ ਵੀ ਤੇਰਾ ਜੰਗ ਜਿਹੜਾ ਹੈ, ਤੇਰਾ ਜੰਗ ਹੋਣਾ ਭੀਮ ਸੈਨ ਦੇ ਨਾਲ, ਭੀਮ ਸੈਨ ਨੇ ਤੈਨੂੰ ਛੱਡਣਾ ਨਹੀਂ, ਤੈਨੂੰ ਮਾਰ ਦੇਊਗਾ। ਕਹਿੰਦਾ ਫਿਰ ਕੀ ਕਰਾਂ? ਕਹਿੰਦੇ ਸੱਤ ਵਕਤ ਆ ਜਿਹੜਾ ਹੈ ਨਾ, ਉਹ ਧਰਮ ਪੁੱਤਰ ਯੁਧਿਸ਼ਠਰ ਹੈ, ਉਹਦੇ ਕੋਲ ਜਾ। ਇਹ ਸਹਾਇਤਾ ਲੈਣੀ ਭਗਵਾਨ ਕ੍ਰਿਸ਼ਨ ਦੇ ਕੋਲ ਜਦੋਂ ਗਏ ਸੀ, ਉਹਨਾਂ ਤਾਂ ਕਹੇ ਤਾਂ ਮੈਂ ਤਾਂ ਹਥਿਆਰ ਨਹੀਂ ਚੱਕਣਾ, ਦੱਸ ਤੈਨੂੰ ਵੀ ਮੇਰੀ ਸ਼ਕਤੀ ਦੋ ਪਾਸੇ ਆ, ਇੱਕ ਮੇਰੀਆਂ ਫੌਜਾਂ ਨੇ, ਇੱਕ ਮੈਂ ਹਾਂ। ਉਹ ਕਹਿਣ ਲੱਗਿਆ ਜੀ, ਇਹ ਜਾ ਕੇ ਭਗਵਾਨ ਕ੍ਰਿਸ਼ਨ ਦੇ ਸਰਾਣੇ ਖੜਿਆ ਸੀ ਦੁਰਯੋਧਨ, ਤੇ ਧਰਮ ਪੁੱਤਰ ਯੁਧਿਸ਼ਠਰ ਬਾਜ ਗਿਆ ਸੀ, ਇਹ ਚਰਨੀ ਖੜਾ। ਮਹਾਰਾਜ ਸਾਹਿਬ ਜੀ ਜਦੋਂ ਕ੍ਰਿਸ਼ਨ ਜੀ ਉੱਠੇ, ਕਹਿੰਦੇ ਆਓ ਰਾਜਨ, ਕੀ ਕਿਸ ਤਰ੍ਹਾਂ ਆਏ? ਧਰਮ ਪੁੱਤਰ ਯੁਧਿਸ਼ਠਰ ਕਹਿੰਦੇ ਜੀ ਸਹਾਇਤਾ ਲੈਣ ਵਾਸਤੇ ਆਇਆ। ਉਹ ਦੁਰਯੋਧਨ ਬੋਲ ਪਿਆ, ਕਹਿੰਦੇ ਜੀ ਮੈਂ ਪਹਿਲਾਂ ਆਇਆ, ਮੇਰੀ ਗੱਲ ਸੁਣੋ। ਕਹਿੰਦੇ ਅੱਛਾ ਤੂੰ ਵੀ ਆਇਆ ਹੋਇਆ? ਕਹਿੰਦੇ ਵੀ ਮੇਰੀ ਨਿਗਾਹ ਤਾਂ ਇਹਦੇ ਤੇ ਪਈ ਹੈ ਪਹਿਲਾਂ। ਇਹ ਦੱਸਿਆ ਵੀ ਕਿ ਜਿਹੜਾ ਨਿਮਰਤਾ ਵਿੱਚ ਹੈ, ਭਗਵਾਨ ਦੀ ਨਿਗਾਹ ਉਹਦੇ ਤੇ ਪੈਂਦੀ। ਉਹ ਝਗੜਾ ਪਾ ਲਿਆ ਉੱਥੇ, ਤਾਂ ਧਰਮ ਪੁੱਤਰ ਕਹਿੰਦਾ ਮਹਾਰਾਜ ਮੇਰਾ ਇਹ ਅਨਜ ਹੈ, ਛੋਟਾ ਭਰਾ ਹੈ, ਵੀ ਤੁਸੀਂ ਇਹਦੀ ਉਹ ਪਹਿਲਾਂ ਸੁਣ ਲਓ। ਕਹਿੰਦੇ ਵੀ ਆਹ ਚੀਜ਼ ਹੈ, ਦੋਨਾਂ ਚੋਂ ਦੱਸ ਕੀ ਚਾਹੀਦਾ। ਕਹਿੰਦੇ ਜੀ ਫਿਰ ਮੈਨੂੰ ਤਾਂ ਫੌਜਾਂ ਦੇ ਦਿਓ। ਜਿਵੇਂ ਧਰਮ ਪੁੱਤਰ ਯੁਧਿਸ਼ਠਰ ਜਿਸ ਦੇ ਹੋਵੇ ਵੱਲ ਕਦੇ ਨਾ ਹਾਰਦਾ, ਉਹ ਥੋੜੀ ਹਾਰਦਾ ਹੁੰਦਾ। ਤੇ ਇਹ ਧਰਮ ਪੁੱਤਰ ਦੇ ਕੋਲ ਫਿਰ ਜਦੋਂ ਜੰਗ ਸੀ ਵੀ ਭੀਮ ਸੈਨ ਦੇ ਨਾਲ ਯੁੱਧ ਹੋਣਾ ਨਿਸ਼ਚਿਤ ਹੋ ਗਿਆ, ਇਵੇਂ ਇਹਨੇ ਮਾਰ ਦੇਣਾ। ਧਰਮ ਪੁੱਤਰ ਨੂੰ ਜਾ ਕੇ ਉਹ ਦੇਖੇ ਮੇਰੇ ਜਦ ਜੰਗ ਧਰਮ ਦੇ ਹੁੰਦੇ ਸੀ, ਸੂਰ ਛਪੇ ਤੋਂ ਬਾਅਦ ਕੋਈ ਕਿਤੇ ਫਿਰੀ ਜਾਵੇ, ਕੋਈ ਕਿਸੇ ਨੂੰ ਕੁਛ ਨਹੀਂ ਸੀ ਕਹਿੰਦਾ। ਤੇ ਜਾ ਕੇ ਧਰਮ ਪੁੱਤਰ ਯੁਧਿਸ਼ਠਰ ਕਹਿਣ ਲੱਗੇ ਵੀ ਅਨੁਜ ਕਿਵੇਂ ਆਉਣਾ ਹੋਇਆ ਹੈ? ਕਹਿਣ ਲੱਗਾ ਭਰਾਤਾ ਵੀ ਦੇਖ, ਤੂੰ ਸੱਤ ਵਕਤ ਹੈ, ਸਮਦ੍ਰਿਸ਼ਟੀ ਵਾਲਾ ਹੈ, ਵੀ ਮੇਰਾ ਭੀਮ ਸੈਨ ਦੇ ਨਾਲ ਜੰਗ ਹੋਣਾ, ਵੀ ਮੇਰਾ ਬਚਾਅ ਹੋ ਸਕਦਾ ਨਹੀਂ, ਮੈਨੂੰ ਮਾਰ ਦੇਣਾ ਉਸਨੇ। ਪਰ ਉਹ ਸੱਤ ਵਕਤਾ ਸੀ, ਉਪਦੇਸ਼ੰਗ ਸਮ ਮਿੱਤਰ ਸੱਤਰ ਹੈ, ਉਹ ਮਿੱਤਰ ਸੱਤਰ ਦਾ ਭਾਵ ਹੈ ਹੀ ਨਹੀਂ ਸੀ। ਉਹ ਕਹਿੰਦਾ ਵੀ ਇੱਕ ਉਪਾਅ, ਵੱਡੀ ਮਾਂ, ਵੱਡੀ ਮਾਂ ਕਹਿੰਦੇ ਸੀ ਇਹ ਪਾਂਡਵ ਵੀ, ਤੇ ਗੰਧਾਰੀ ਨੂੰ ਵੱਡੀ ਮਾਂ ਕਹਿੰਦੇ ਸੀ ਕਿਉਂਕਿ ਉਹ ਵੱਡੀ ਸੀ, ਕੁੰਤੀ ਛੋਟੀ ਸੀ, ਜਿਹਦੇ ਪੁੱਤਰ ਸੀ। ਕਹਿੰਦੇ ਵੀ ਉਹਦੀ ਅੱਖਾਂ 'ਚ ਇੰਨੀ ਸ਼ਕਤੀ ਆ ਗਈ ਹੈ, ਜੇ ਪੱਟੀ ਖੋਲ੍ਹ ਕੇ ਇੱਕ ਵਾਰੀ ਤੂੰ ਉਹਦੇ ਸਾਹਮਣੇ ਬਿਲਕੁਲ ਜੈਸਾ ਪੇਟ ਤੋਂ ਜਨਮ ਲਿਆ ਸੀ, ਕੋਈ ਬਸਤਰ ਨਾ ਹੋਵੇ, ਬਸਤਰਹੀਣ ਹੋ ਕੇ ਬਈ ਤੇਰੀ ਬੱਜਰ ਦੀ ਦੇਹ ਬਣ ਜੂ, ਮਾਰ ਨਹੀਂ ਸਕਦਾ ਕੋਈ ਵੀ। ਅਤੇ ਜਦੋਂ ਭਗਵਾਨ ਕ੍ਰਿਸ਼ਨ ਨੂੰ ਪਤਾ ਲੱਗਿਆ, ਕਹਿੰਦੇ ਧਰਮ ਪੁੱਤਰ ਯੁਧਿਸ਼ਠਿਰ, ਤੇਰੇ ਸੱਚ ਨੇ ਤਾਂ ਵਿਪਤਾ 'ਚ ਪਾ ਦਿੱਤਾ, ਜੇ ਜਿਉਂਦਾ ਰਹਿ ਗਿਆ ਬੁਰਾਈ ਜਿਉਂਦੀ ਰਹਿ ਜੂ, ਮੈਂ ਬੁਰਾਈ ਛੱਡਣੀ ਨਹੀਂ ਹੈ, ਤੂੰ ਮੇਰੇ ਲਈ ਵੀ ਮੁਸ਼ਕਿਲ ਖੜੀ ਕਰ ਦਿੱਤੀ। ਕਹਿੰਦਾ ਜੀ ਮੈਂ ਤਾਂ ਹੁਣ ਆਪਣੇ ਆਪ ਨੂੰ ਇਹ ਕਲੰਕ ਥੋੜ੍ਹੀ ਲਾਉਣਾ ਸੀ ਵੀ ਮੈਂ ਤਾਂ ਮਿੱਤਰ ਸੱਤਰ ਦਾ ਭਾਵ ਛੱਡ ਕੇ ਉਪਦੇਸ਼ ਦਿੱਤਾ, ਮੈਂ ਇਹ ਨਹੀਂ ਦੇਖਿਆ ਮੇਰੇ ਭਰਾ ਨੂੰ ਮਾਰਨ ਲੱਗਿਆ। ਕਹਿੰਦੇ ਵੀ ਹੁਣ ਮੈਨੂੰ ਕੁਛ ਕਰਨਾ ਪਊ ਭਗਵਾਨ ਜੀ। ਲੋਕੇ ਖੜ ਕੇ ਜਦੋਂ ਹੋਏ ਇਸ਼ਨਾਨ ਕਰਕੇ ਅਲਫ ਨੰਗਾ ਤੁਰਿਆ ਜਾਂਦਾ, ਭਗਵਾਨ ਕ੍ਰਿਸ਼ਨ ਤਾੜੀ ਮਾਰ ਕੇ ਹੱਸ ਪਏ, ਕਹਿੰਦੇ ਓਏ ਇਸ ਉਮਰ ਦੇ ਵਿੱਚ ਨੰਗਾ ਕਿੱਥੋਂ ਆਇਆ ਦਵਾਂ ਇਹਨਾਂ। ਉਹ ਕਹਿੰਦਾ ਜੀ ਮੈਨੂੰ ਇਸ ਤਰ੍ਹਾਂ ਕਿਹਾ ਭਰਾਤਾ ਨੇ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਸਰੀਕ ਸਰੀਕ ਇਹ ਹੁੰਦਾ ਚਾਹੇ ਜਿਹੋ ਜਿਹਾ ਮਰਜ਼ੀ ਧਰਮੀ ਵੀ ਹੋਵੇ। ਕਹਿੰਦੇ ਕਿਉਂ, ਤੈਨੂੰ ਬੇਪਰਤ ਕਰਨ ਵਾਸਤੇ ਕਰਿਆ। ਪਹਿਲੀ ਤਾਂ ਗੱਲ ਵੀ ਬੱਜਰ ਦੀ ਦੇਹ ਕਿਵੇਂ ਹੋਜੂ ਤੇਰੀ, ਸ਼ੰਕਾ ਪਾਤੀ ਉਹਨੂੰ। ਦੂਸਰੀ, ਜਵਾਨ ਬੱਚਾ ਬੱਚਾ ਹੋਵੇ ਗੋਦ ਵਾਲਾ, ਉਹ ਤਾਂ ਨੰਗਾ ਚੰਗਾ ਮਾਂ ਦੀ ਗੋਦ ਦੇ ਵਿੱਚ, ਉਹ ਤੂੰ ਬੇਸ਼ਰਮ। ਕਹਿੰਦੇ ਮਾਂ ਦੇ ਸਾਹਮਣੇ ਨੰਗਾ ਹੋ ਕੇ ਖੜੇਗਾ ਤੂੰ, ਤੈਨੂੰ ਸ਼ਰਮ ਨਹੀਂ ਆਉਂਦੀ। ਕਹਿੰਦਾ ਜੀ ਫਿਰ ਕੀ ਕਰਾਂ। ਕਹਿੰਦੇ ਲੱਕ ਠੱਕ ਲੈ, ਲੱਕ ਦੇ ਆਲੇ ਦੁਆਲੇ ਉਹਨੇ ਸਾਧ ਸਿੰਘ ਜੀ ਪੜਦਾ ਕਰ ਲਿਆ, ਕੇਲਿਆਂ ਦੇ ਪੱਤੇ ਬੰਨ ਲਏ ਜਾਂ ਕੁਛ ਹੋਰ ਫੁੱਲਾਂ ਦੇ ਸਿਹਰੇ ਬੰਨ ਲਏ, ਦੋ ਤਰ੍ਹਾਂ ਦੀ ਗੱਲ ਹੁੰਦੀ ਹੈ। ਮਾਤਾ ਨੂੰ ਜਾ ਕੇ ਸਹਿਮਤ ਕੀਤਾ ਸੀ ਵੀ ਅੱਖਾਂ ਤੋਂ ਪੱਟੀ ਖੋਲ੍ਹ। ਉਹ ਕਹਿੰਦੀ ਮੇਰਾ ਪਰਨ ਹੈ, ਮੈਂ ਮਰਨ ਤੱਕ ਮੈਂ ਖੋਲ੍ਹਣੀ ਸੀ, ਪਰ ਪੁੱਤਰ ਦੇ ਮੂੰਹ 'ਚ ਆ ਕੇ ਪੱਟੀ ਖੋਲ੍ਹ ਦਿੱਤੀ, ਸਾਰੀ ਦੇਹ ਬਜਰ ਦੀ ਬਣ ਗਈ। ਕਹਿੰਦੇ ਉਹ ਦੁਰਯੋਧਨ ਆਹ ਕੀ ਕਰਿਆ ਤੈਂ। ਕਹਿੰਦੇ ਜੀ ਮੈਨੂੰ ਇਸ ਤਰ੍ਹਾਂ ਕਰਕੇ ਅਸੀਂ ਵੀ ਨੰਗਾ ਹੋ ਕੇ ਮੈਂ। ਕਹਿੰਦੇ ਮਾਂ ਦੇ ਸਾਹਮਣੇ ਬੱਚਾ ਬੱਚਾ ਹੀ ਹੁੰਦਾ ਹੈ, ਉਹਦੀ ਦ੍ਰਿਸ਼ਟੀ 'ਚ ਉਹੀ ਹੈ ਅਜੇ ਬਚਪਨ, ਪਰ ਤੂੰ ਆਪਣੀ ਮੌਤ ਰੱਖ ਲਈ। ਉੱਥੋਂ ਹੀ ਫਿਰ ਮਾਰਿਆ ਸੀ ਭੀਮ ਸੈਨ ਨੇ, ਗਦਾ ਮਾਰ ਮਾਰ ਕੇ ਉੱਥੋਂ ਹੀ ਉਹਦੀ ਫਿਰ ਮੌਤ ਹੋਈ ਸੀ। ਪਰ ਉਪਦੇਸ਼ ਸਿੰਘ ਸਾਹਿਬ ਮਿੱਤਰ ਸਤਰਿਆ, ਧਰਮ ਪੁੱਤਰ ਨੇ ਤਾਂ ਫਿਰ ਦੋਨਾਂ ਨੂੰ ਸਮਾਨ ਜਾਣ ਕੇ ਉਪਦੇਸ਼ ਦਿੱਤਾ। ਸੋ ਇਸ ਪ੍ਰਕਾਰ ਅੱਗੇ ਇਹ ਗੁਣ ਹੈ ਸੰਤਾਂ ਦਾ, ਸ਼ਾਂਤ ਆਤਮਾ ਦਾ, ਉਹਨੇ ਕਲੰਕ ਨਹੀਂ ਲਵਾਇਆ ਆਪਣੇ ਆਪ ਨੂੰ। ਭਾਵੇਂ ਭਰਾ ਦੀ ਮੌਤ ਕਰਨ ਵਾਸਤੇ ਉਹਦਾ ਬਚਨ ਸੀ ਜਿਹੜਾ, ਇਹ ਇੱਕ ਕਾਰਨ ਬਣ ਸਕਦਾ ਸੀ, ਪਰ ਪਰਮਾਤਮਾ ਸੱਚਾਈ ਵਾਲਿਆਂ ਦੀ ਮਦਦ ਕਰਦਾ। ਭਗਵਾਨ ਜੀ ਨੇ ਆਪ ਹੀ ਯੁਗਤੀ ਕਰ ਲਈ। ਅੱਗੇ ਦੱਸਦੇ ਹਨ ਜੀ,
ਭਗਵੰਤ ਭਗਤ ਭਾਵਨੀ,
ਤੇ ਭਗਵੰਤ ਖੱਟ ਪਗਾਂ ਸਬੰਨ ਜੋ ਪਰਮਾਤਮਾ ਹੈ ਉਹਦੇ ਚ ਭਾਵ ਨਹੀਂ ਰੱਖਦੇ, ਭਗਤੀ ਦੇ ਵਿੱਚ ਸ਼ਰਧਾ ਧਾਰਨ ਕਰਦੇ ਹਨ।
ਪਰ ਨਿੰਦਾ ਨਹਿ ਸਰੋਤ ਸ਼ਰਵਣ,
ਮਹਾਂਪੁਰਸ਼ਾਂ ਦਾ ਇੱਕ ਇਹ ਵੀ ਗੁਣ ਹੈ, ਪਰਾਏ ਦੀ ਨਿੰਦਾ ਫਕੀਰਤੀ ਨੂੰ ਆਪਣੇ ਸਰੋਤ ਕੰਨਾਂ ਦੁਆਰਾ ਸਰਵਣ ਸੁਣਨਾ ਨਹੀਂ ਚਾਹੁੰਦੇ, ਉਹ ਕਦੇ ਸੁਣਦੇ ਨਹੀਂ ਹਨ।
ਆਪ ਤਿਆਗ ਸਗਲ ਰੇਣੁ ਕਹਿ,
ਇਹ ਪੈਰ ਦਾ ਚਿੰਨ੍ਹ ਭਾਈ ਇਸ ਤਰ੍ਹਾਂ ਬੋਲਣਾ ਜਿਵੇਂ ਐੜੇ ਨੂੰ ਕੰਨਾ ਲੱਗਿਆ ਹੋਵੇ, ਤਿਆਗ ਤੇ ਆਪਣੇ ਆਪੇ ਦਾ ਜਣੀ ਹੰਕਾਰ ਦਾ ਤਿਆਗ ਕਰਕੇ। ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਕਹਿੰਦੇ ਹੰਕਾਰ ਨੂੰ ਛੱਡ ਕੇ ਕੀ ਕਰਦੇ ਹਨ, ਆਪ ਤਿਆਗ ਸਗਲ ਰੇਣੁ ਕਹਿ, ਸਾਰਿਆਂ ਦੇ ਚਰਨਾਂ ਦੇ ਚਰਨ ਧੂੜੀ ਬਣ ਕੇ ਰਹਿੰਦੇ ਆ, ਅਤਿਅੰਤ ਜਣੀ ਨਿਮਰਤਾ ਅਤਿਅੰਤ ਹੀ ਉਹਨਾਂ ਦੇ ਵਿੱਚ ਹੈ। ਤੋ ਇਸ ਕਰਕੇ ਅੱਗੇ ਹੁਣ ਦੱਸਦੇ ਹਨ ਜੀ,
ਖੱਟ ਲੱਖਣ ਪੂਰਨ ਪੁਰਖ ਹੈ,
ਤੇ ਜਿਨ੍ਹਾਂ ਦੇ ਵਿੱਚ ਇਹ ਖੱਟ ਛੇ ਲੱਖਣ, ਇੱਕ ਤਾਂ ਲੱਲੇ ਦੇ ਉੱਤੇ ਅਧਿਕ ਲੱਗੂਗੀ ਤੇ ਇਸ ਤਰ੍ਹਾਂ ਸਮਝਣਾ, ਖੱਖੇ ਨੂੰ ਸਿਹਾਰੀ ਤੇ ਐੜਾ ਸਮਝਣਾ ਤੇ ਨਾਣਾ, ਖੱਟ ਲੱਖਣ ਜਿਨ੍ਹਾਂ ਦੇ ਵਿੱਚ ਇਹ ਛੇ ਲੱਛਣ ਹੋਣ ਉਹਨਾਂ ਦੀ ਬਾਬਤ ਕਹਿੰਦੇ ਹਨ।
ਪੂਰਨ ਪੁਰਖ ਹੈ,
ਉਹ ਫਿਰ ਪੂਰਨ ਪੁਰਖ ਹਨ, ਕੋਈ ਊਣਤਾਈ ਨਹੀਂ, ਇਹ ਉਹਨਾਂ ਦੇ ਵਿੱਚ ਗੁਣ ਹਨ।
ਨਾਨਕ ਨਾਮ ਸਾਧ ਸਵਜਨ ਹੈ,
ਤੇ ਉਹਨਾਂ ਨੂੰ ਫਿਰ ਭਾਈ ਕਿਹਾ ਜਾਏਗਾ ਬੇ ਉਹ ਸੰਤ ਜਨ, ਮਹਾਤਮਾ ਜਨ, ਪੂਰਨ ਪੁਰਖ ਨ, ਜਿਨ੍ਹਾਂ ਦੇ ਵਿੱਚ ਇਹ ਖੱਟ ਲੱਖਣ ਛੇ ਲੱਛਣ ਹੋਣ ਕਥਨ ਕੀਤੇ ਜੇ, ਉਹਨਾਂ ਦਾ ਨਾਮ ਸਵੈਜਨ ਪਿਆਰੇ ਸਾਧ ਜਾਂ ਸੰਤ ਜਨ ਕਿਹਾ ਜਾਂਦਾ ਹੈ। ਤੇ ਇਹਦੇ ਵਿੱਚ ਇਸ ਤਰ੍ਹਾਂ ਦਾ ਥੋੜਾ ਜਿਹਾ ਭੇਦ ਵੀ ਹੈ ਇੱਕ, ਕਿ ਇਹਨਾਂ ਨੂੰ ਕੁਝ ਵਿਦਵਾਨ ਬਾਰਾਂ ਬਣਾ ਲੈਂਦੇ ਨੇ, ਕਿਉਂਕਿ ਅੱਧੀ ਅੱਧੀ ਪੰਕਤੀ ਦੇ ਵਿੱਚ ਇੱਕ ਇੱਕ ਲੱਛਣ ਵੀ ਹੈ ਤੇ ਅਰਥ ਉਹੀ ਰਹਿਣੇ ਨੇ, ਇਸ ਕਰਕੇ ਦੁਬਾਰੇ ਅਰਥ ਕਰਨ ਦੀ ਲੋੜ ਨਹੀਂ। ਤੇ ਇਹਦੇ ਇੱਕ ਇੱਕ ਮੰਨ ਕੇ ਤਾਂ ਲੱਛਣ ਬਣਦੇ ਨੇ, ਖੱਟ ਖੱਟ ਦਾ ਅਰਥ ਛੇ ਹੁੰਦਾ ਤੇ ਉਹ ਇਹਦੇ ਅਨੁਸਾਰ ਅਰਥ ਹੋ ਗਏ। ਜੇ ਜਿਹੜੇ ਵਿਦਵਾਨ ਦੋ ਦੋ ਲੱਛਣ ਕਰ ਲੈਂਦੇ ਆ, ਫਿਰ ਸ਼ੰਕਾ ਹੋਏਗੀ ਜੀ ਖੱਟ ਲੱਛਣ ਕਿਹਾ ਉਹਦਾ ਕੀ ਬਣੇਗਾ ਖੱਟ ਸ਼ਬਦ ਦਾ। ਇੱਕ ਇੱਕ ਅਰਥ ਮੰਨ ਕੇ ਤਾਂ ਖੱਟ ਹੁੰਦੇ ਆ, ਪਰ ਜੇ ਦੋ ਦੋ ਅਰਥ ਮੰਨ ਕੇ ਕਰਨੇ ਆ ਤਾਂ ਖੱਟ ਦਾ ਖੱਟ ਪਦ ਹੈ ਜਿਹੜਾ ਇਹਦਾ ਅਰਥ ਮਿਲਣਾ ਮਿਲਣਾ ਅਰਥ ਸਮਝਣਾ ਵੀ ਜਿਨ੍ਹਾਂ ਦੇ ਵਿੱਚ ਇਹ 12 ਲਕਸ਼ਣ ਮਿਲੇ ਹੋਏ ਨੇ ਕਿਉਂਕਿ ਆਮ ਸਾਡੀ ਬੋਲੀ ਹੈ ਵੀ ਫਲਾਨਾ ਨੇ ਧੰਨ ਦੀ ਬੜੀ ਖੱਟੀ ਖੱਟੀ ਹੈ ਖੱਟੀ ਖੱਟ ਕੇ ਆਇਆ ਉੱਥੇ ਐਂ ਅਰਥ ਲੈ ਲੈਣਾ ਇਹਦਾ ਵੀ ਉਹਨੂੰ ਧੰਨ ਮਿਲਿਆ ਹੈ ਧੰਨ ਦੀ ਖੱਟੀ ਖੱਟੀ ਹੈ ਇਸ ਨੇ ਇਉਂ ਉਹਨਾਂ ਨੇ ਭਾਈ ਇਸ ਤਰ੍ਹਾਂ ਉਹਨਾਂ ਨੂੰ 12 ਲਕਸ਼ਣ ਜਿਹੜੇ ਖੱਟੀ ਮਿਲੀ ਹੈ ਇਹ ਉਹਨਾਂ ਦੇ ਜੀ 12 ਲਕਸ਼ਣ ਹੈ 12 ਦਾ ਵੀ ਅਰਥ ਹੋ ਜਾਂਦਾ ਇਹ ਸੋ ਇਸ ਪ੍ਰਕਾਰ ਇਹਦੇ ਅਰਥ ਸਨ ਵੀ ਉਹਨਾਂ ਨੂੰ ਪੂਰਨ ਪੁਰਖ ਕਿਹਾ ਜਾਂਦਾ ਕੱਪੜੇ ਪਾ ਕੇ ਕੋਈ ਸਾਧ ਨਹੀਂ ਬਣ ਸਕਦਾ ਕੱਪੜੇ ਪਾ ਕੇ ਕੋਈ ਸੰਤ ਨਹੀਂ ਬਣ ਸਕਦਾ ਇਹ ਲਕਸ਼ਣ ਜਿੱਥੇ ਸੰਤ ਨੂੰ ਪਰਮਾਤਮਾ ਦਾ ਰੂਪ ਹੀ ਦੱਸਿਆ ਉੱਥੇ ਲਕਸ਼ਣ ਵੀ ਕੀਤੇ ਹੈ ਕਈ ਥਾਵਾਂ ਤੇ ਕੀਤੇ ਹੈ ਜਿਨ੍ਹਾਂ ਸਾਸ ਗ੍ਰਾਸ ਨੇ ਵੀ ਸ੍ਰੈ ਹਰਨਾਮਾ ਮਨਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਅੱਗੇ ਦੱਸਦੇ ਹਨ
ਨਾਨਕ ਨਾਮ ਸਾਧ ਸਵਜਨ ਹੈ
ਤੇ ਸਤਿਗੁਰੂ ਜੀ ਕਥਨ ਕਰਦੇ ਨੇ ਉਹਨਾਂ ਦਾ ਨਾਮ ਸਵਜਨ ਪਿਆਰੇ ਸਾਧ ਸੰਤ ਜਨ ਇਹ ਕਿਹਾ ਜਾਂਦਾ ਹੈ
ਅਜਾ ਭੁਗੰਤ ਕੰਦ ਮੂਲਮ
ਸੰਸਾਰ ਦੀ ਹਾਲਤ ਕਥਨ ਕਰਦੇ ਹੈ ਸੰਸਾਰ ਦੀ ਹਾਲਤ ਕੀ ਹੈ ਜੋ ਕਥਨ ਕਰਦੇ ਜਿਵੇਂ ਅਜਾ ਬੱਕਰੀ ਕੰਦ ਮੂਲੰ ਫਲ ਫੁੱਲ ਆਦਿ ਤੇ ਭੁਗੰਤ ਭੋਗ ਦੀ ਭੋਗਣ ਦਾ ਮਤਲਬ ਖਾਣਾ ਹੁੰਦਾ ਹੈ ਇਸਤੇਮਾਲ ਕਰਨਾ ਹੁੰਦਾ ਹੈ ਉਹ ਖਾਂਦੀ ਹੋਈ ਬੜੀ ਖੁਸ਼ ਹੁੰਦੀ ਹੈ
ਬਸੰਤੇ ਸਮੀਪ ਕਿਹਰ ਹੈ
ਪਰ ਜੇ ਕਿਤੇ ਕਿਹਰ ਹੈ ਨਾਮ ਹੈ ਸ਼ੇਰ ਦਾ ਸ਼ੇਰ ਦੇ ਸਮੀਪ ਪਾਸ ਬਸੰਤੇ ਵਸਦੀ ਹੋਵੇ ਭਾਵ ਸ਼ੇਰ ਦੇ ਪਾਸ ਜਾ ਕੇ ਦੁੱਖ ਦੇ ਸਹਿਤ ਹੋ ਜਾਂਦੀ ਹੈ ਖੁਰਾਕ ਨਹੀਂ ਲੱਗਦੀ ਖਾਧੀ ਹੋਈ ਇਹ ਬੱਕਰੀ ਦੀ ਨਿਆਈ ਜੀਵ ਹੈ ਫਲ ਫੁੱਲ ਆਦਿ ਪਦਾਰਥਾਂ ਨੂੰ ਭੋਗਦਾ ਹੈ ਪਰ ਕਾਲ ਰੂਪੀ ਸ਼ੇਰ ਦੇ ਪਾਸ ਇਹ ਬਸ ਰਿਹਾ ਹੈ ਤੇ ਇਸ ਪ੍ਰਕਾਰ ਸਾਧ ਸਿੰਘ ਜੀ ਇਹਦੇ ਵਿੱਚ ਇੱਕ ਕਲਪਨਾ ਕੀਤੀ ਹੈ ਜਾਂ ਫਿਰ ਇਹ ਇਤਿਹਾਸਕ ਸਾਖੀ ਕਿਉਂਕਿ ਰਾਜਾ ਮਹਾਰਾਜਾ ਦੇ ਇਤਿਹਾਸ ਵੀ ਤਾਂ ਹੈ ਲਿਖੇ ਹੋਏ ਬੀਰਬਲ ਅਕਬਰ ਦਾ ਬੜਾ ਸਿਆਣਾ ਵਜ਼ੀਰ ਸੀ ਉਹਦੇ ਨਾਲ ਈਰਖਾ ਕਿਉਂਕਿ ਉਹਦੀ ਸਿਆਣਪ ਉਹਦਾ ਬੁੱਧ ਬਲ ਉਹਦੀ ਵਿਦਿਆ ਨੇ ਸ੍ਰੋਮਣ ਬਣਾ ਦਿੱਤਾ ਦੂਸਰਿਆਂ ਉਹ ਦੂਏ ਈਰਖਾ ਕਰਦੇ ਵਜ਼ੀਰ ਉਹ ਕਿਤੇ ਨਾ ਕਿਤੇ ਹੈ ਜਾ ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ ਕੰਨ ਉਹਦੇ ਇਹੋ ਜਿਹੇ ਭਰੇ ਬੀਰਬਲ ਨੂੰ ਰਾਜਾ ਕਹਿੰਦਾ ਵੀ ਦੇਸ ਨਿਕਾਲਾ ਦਿਓ ਫਿਰ ਉਹਨੂੰ ਬੀਰਬਲ ਨੂੰ ਲੱਗਿਆ ਪਤਾ ਵੀ ਦੇਸ ਨਿਕਾਲਾ ਦੇਣ ਵਾਸਤੇ ਬਾਦਸ਼ਾਹ ਨੇ ਮਨ ਬਣਾ ਲਿਆ ਉਹਨੇ ਕਿਹਾ ਵੀ ਬਾਦਸ਼ਾਹ ਦੇ ਸਾਹਮਣੇ ਨਹੀਂ ਜਾਣਾ ਹੁਣ ਜਦੋਂ ਕਿਤੇ ਇਹਨੂੰ ਲੋੜ ਪੈ ਗਈ ਇਹ ਵਜ਼ੀਰਾਂ ਨੇ ਰਾਜ ਦਾ ਵਿਹੜਾ ਗਰਕ ਕਰ ਦੇਣਾ ਮੇਰਾ ਧਰਮ ਬਣਦਾ ਹੈ ਵੀ ਮੈਂ ਰਾਜੇ ਨੂੰ ਗੁੰਮਰਾਹ ਨਾ ਹੋਣ ਦਿਆਂ ਉਹ ਆਪ ਇੱਕ ਉਹਦਾ ਪ੍ਰੇਮੀ ਸੀ ਬਹੁਤ ਹੁੰਦੇ ਨੇ ਵਜ਼ੀਰਾਂ ਦੇ ਕਿਹੜੇ ਨੇ ਉਹਦੇ ਘਰ ਦੇ ਵਿੱਚ ਲੁੱਕ ਕੇ ਬਹਿ ਗਿਆ ਕਹਿੰਦਾ ਵੀ ਦੱਸਣਾ ਨਹੀਂ ਕਿਸੇ ਨੂੰ ਕਹਿੰਦਾ ਜੀ ਠੀਕ ਹੈ ਸਮਾਂ ਲੰਘਦਾ ਗਿਆ ਤੇ ਰਾਜੇ ਦੇ ਸਾਹਮਣੇ ਇੱਕ ਸਮੱਸਿਆ ਆ ਗਈ ਸਮੱਸਿਆ ਕੀ ਆਈ ਵੀ ਉਹ ਇਸ ਪ੍ਰਕਾਰ ਦਾ ਸੀ ਵੀ ਜਿਹੜਾ ਕਿਤੇ ਦੋ ਬੱਚੇ ਇਕੱਠੇ ਪੈਦਾ ਹੋਏ ਤੇ ਦੋਨੋਂ ਬੀਬੀਆਂ ਕਿਤੇ ਜਿਨ੍ਹਾਂ ਨੂੰ ਬੱਚੇ ਹੋਣ ਵਾਲੇ ਸੀ ਉਹ ਲਾਗੇ ਲਾਗੇ ਸੀ ਇੱਕ ਦੇ ਇਹਦਾ ਇਸ ਤਰ੍ਹਾਂ ਵੀ ਆਉਂਦਾ ਵੀ ਨਣਦ ਤੇ ਭਰਜਾਈ ਸਨ ਦੋਨੇ ਉਹ ਜਿਸ ਵੇਲੇ ਦੋਨਾਂ ਨੂੰ ਬੱਚੇ ਪੈਦਾ ਹੋਏ ਸੱਸ ਨੇ ਸੋਚਿਆ ਵੀ ਮੇਰੀ ਧੀ ਦਾ ਘਰ ਬਸ ਜਾਊ ਉਹਦੀ ਜਿਹੜੀ ਲੜਕੀ ਸੀ ਉਹਦੇ ਤਾਂ ਹੋਈ ਸੀ ਲੜਕੀ ਗਾਹਾਂ ਤੇ ਨੂੰਹ ਦੇ ਜੰਮਿਆ ਸੀ ਲੜਕਾ ਉਹ ਸ਼ੈਤਾਨ ਐਡੀ ਦੇਖੀ ਸੱਸ ਨੇ ਅਦਲਾ ਬਦਲੀ ਕਰਤੇ ਵੀ ਮੇਰੇ ਧੀ ਦਾ ਘਰ ਬਸ ਜਾਏ ਉਹਦਾ ਬੱਚਾ ਉਹਨੂੰ ਉਹਦਾ ਬੱਚਾ ਉਹਨੂੰ ਦੇ ਦਿੱਤਾ ਤੇ ਉਹ ਕਿਤੇ ਜਣੇਪੇ ਦੀਆਂ ਪੀੜਾਂ ਦੇ ਵਿੱਚ ਥੋੜੀ ਜਿਹੀ ਬੇਹੋਸ਼ੀ ਦੀ ਹਾਲਤ ਵਿੱਚ ਦੇ ਕੰਨ ਦੇ ਵਿੱਚ ਪਈ ਵੀ ਦਾਈ ਨੇ ਕਿਹਾ ਸੀ ਵੀ ਲੜਕਾ ਹੈ ਉਨੀ ਕੁ ਉਹਦੇ ਸੰਸਕਾਰ ਰਹਿ ਗਿਆ ਵੀ ਮੇਰੇ ਤਾਂ ਲੜਕਾ ਹੋਇਆ ਉਹ ਰੋਈ ਜਾਏ ਕਹਿੰਦੇ ਪੁੱਤ ਰੋਂਦੀ ਕਿਉਂ ਹੈ ਕੁੜੀਆਂ ਹੋਣਦਿਆਂ ਦੀ ਕੋਈ ਗੱਲ ਨਹੀਂ ਸੱਸ ਉਹਨੂੰ ਦਲਿਹਾ ਵੀ ਦੇਵੇ ਸ਼ੈਤਾਨੀ ਵੀ ਕਰ ਲਈ ਉਹ ਜਦੋਂ ਉਹਦੇ ਪੇਕੇ ਆਏ ਮਿਲਣ ਉਹ ਰੋ ਪੀ ਫੁੱਟ ਫੁੱਟ ਕੇ ਕਹਿੰਦੀ ਮੇਰੇ ਨਾਲ ਤਾਂ ਧੋਖਾ ਹੋ ਗਿਆ ਕੀ ਹੋਇਆ ਕਹਿੰਦੀ ਵੀ ਆਹ ਗੱਲ ਹੋਈ ਹੈ ਕਹਿੰਦੀ ਪੱਕੀ ਗੱਲ ਹੈ ਕਹਿੰਦੇ ਉਹਨੇ ਚੱਕ ਕੇ ਸਾਸ ਜੀ ਅਕਬਰ ਦੇ ਪੁਕਾਰ ਕਰ ਦਿੱਤੀ ਵੀ ਸਾਡੀ ਕੁੜੀ ਨਾਲ ਧੋਖਾ ਕੀਤਾ ਜੀ ਤੇ ਹੁਣ ਜਦੋਂ ਦੇਖਿਆ ਵੀ ਇੱਕੋ ਹੀ ਸਮੇਂ ਸਾਰੇ ਹੁਣ ਬਾਦਸ਼ਾਹ ਕੀ ਨਿਆਂ ਕਰੇ ਵੀ ਲੜਕੀ ਕਿਹਦੀ ਆ ਲੜਕਾ ਕਿਹਦਾ ਉਸ ਵੇਲੇ ਫਿਰ ਬੀਰਬਲ ਨੂੰ ਯਾਦ ਕੀਤਾ ਕਹਿੰਦਾ ਉਹੋ ਜਿਹੇ ਅੱਜ ਬੀਰਬਲ ਹੁੰਦਾ ਇਹਨਾਂ ਤੋਂ ਨਿਆਂ ਕਿਸੇ ਤੋਂ ਹੋਇਆ ਨਾ ਉਹ ਕਹਿੰਦੇ ਵੀ ਕਹਿੰਦੇ ਚੰਗਾ ਤੁਹਾਨੂੰ ਤਰੀਕ ਦਿੰਦੇ ਹਾਂ ਵੀ ਉਸ ਵੇਲੇ ਫਿਰ ਅਸੀਂ ਤੁਹਾਨੂੰ ਦੁਬਾਰੇ ਸੱਦ ਲਾਂਗੇ ਨਿਆਂ ਕਰੂੰਗਾ ਮੈਂ ਉਹਨੇ ਕਿਹਾ ਵੀ ਬੀਰਬਲ ਨੂੰ ਲੱਭਣ ਦਾ ਇੱਕੋ ਹੀ ਤਰੀਕਾ ਹੈ ਵੀ ਉਹਨੂੰ ਪਤਾ ਲੱਗਿਆ ਵੀ ਇਹ ਕਿਤੇ ਦੂਰ ਤਾਂ ਨਹੀਂ ਗਿਆ, ਵੀ ਹੋਊ ਤਾਂ ਕਿਤੇ ਇੱਥੇ ਇਹ, ਵੀ ਉਹਨੂੰ ਅਨੁਭਵ ਹੋ ਗਿਆ ਵੀ ਹੈ ਕਿਤੇ ਇੱਥੇ ਉਹ, ਕਿਉਂਕਿ ਮੈਂ ਦੇਸ ਨਿਕਾਲੇ ਦਾ ਹੁਕਮ ਦਿੱਤਾ ਨਹੀਂ ਸੀ, ਉਹ ਤਾਂ ਲੁਕ ਗਿਆ, ਲੁਕਣ ਹੋ ਗਏ ਜੰਗਲ ਚ ਥੋੜੀ ਗਿਆ ਹੋਊਗਾ। ਸਾਰੇ ਪਿੰਡ ਦੇ ਘਰ ਘਰ ਦੇ ਇੱਕ ਮੁਖੀ ਨੂੰ ਬੁਲਾ ਲਿਆ, ਇੱਕ ਇੱਕ ਬੱਕਰਾ ਦੇ ਦਿੱਤਾ, ਕਹਿੰਦੇ ਵੀ ਇਹ ਲੈ ਜਾਓ, ਨਾਲ ਤੋਲ ਕੇ ਖੁਰਾਕ ਦਿੱਤੀ, 7 ਦਿਨ ਦੀ ਬੱਕਰੀ ਨੂੰ ਖੁਰਾਕ ਦੇ ਦਿੱਤੀ। ਕਹਿੰਦੇ ਖੁਰਾਕ ਰੋਜ਼ ਇੰਨੀ ਦੇਣੀ ਹੈ, ਬੱਕਰਾ ਤੋਲ ਕੇ ਤੁਹਾਨੂੰ ਦੇ ਰਿਹਾ, 7ਵੇਂ ਦਿਨ ਨਾ ਘਟੇ ਨਾ ਵਧੇ, ਜਿਹਦਾ ਬੱਕਰਾ ਵਧ ਗਿਆ ਉਹਨੂੰ ਵੀ ਸਜ਼ਾ, ਜਿਹਦਾ ਘਟ ਗਿਆ ਉਹਨੂੰ ਵੀ ਸਜ਼ਾ। ਸਾਰੇ ਪਿੰਡ 'ਚ ਸੋਗ ਪੈ ਗਿਆ। ਹੁਣ ਜਿਹੜੇ ਘਰ ਦੇ ਵਿੱਚ ਬੀਰਬਲ ਰਹਿੰਦਾ ਸੀ, ਅਤੇ ਉਹ ਬੀਰਬਲ ਕਹਿੰਦਾ ਕੀ ਗੱਲ ਉਦਾਸ ਹੋਇਆ, ਕਹਿੰਦਾ ਜੀ ਆਪ ਪੁੱਠਾ ਪੰਗਾ ਪਾ ਦਿੱਤਾ ਹੈ ਬਾਦਸ਼ਾਹ ਨੇ, ਵੀ ਤੁਹਾਨੂੰ ਤਾਂ ਚੋਰੀ ਕਰਕੇ ਕਢਾਇਆ ਸੀ, ਹੁਣ ਤਾਂ ਸਾਰਾ ਪਿੰਡ ਦਾ ਹੀ ਨੁਕਸਾਨ, ਪਤਾ ਨਹੀਂ ਕੀ ਹੋ ਗਿਆ ਉਹਨੂੰ। ਕਹਿੰਦਾ ਵੀ ਤੂੰ ਕਿਉਂ ਡਰਦਾ, ਤੇਰਾ ਬੱਕਰਾ ਨਾ ਵਧੂਗਾ ਨਾ ਘਟੂਗਾ। ਕਹਿੰਦਾ ਜੀ ਕਿਵੇਂ, ਕਹਿੰਦੇ ਰੋਜ਼ ਇਹਨੂੰ ਖੁਰਾਕ ਨੂੰ ਖਿਲਾ ਕੇ ਨਾ ਚੰਗੀ ਤਰ੍ਹਾਂ, ਚਿੜੀਆ ਘਰ ਦੇ ਵਿੱਚ ਸ਼ੇਰ ਹੈਗਾ ਉੱਥੇ, ਕਹਿੰਦਾ ਹੈਗਾ, ਕਹਿੰਦਾ ਉੱਥੇ ਇੱਕ ਵਾਰੀ ਮੂਹਰੇ ਦੀ ਲੰਘਾ ਲਿਆ ਕਰ ਬੱਕਰੇ ਨੂੰ, ਉਹ ਰੋਜ਼ ਲੰਘਾ ਲਿਆ ਕਰੇ। 7ਵੇਂ ਦਿਨ ਤੋਲੇ, ਕਿਸੇ ਦਾ ਬੱਕਰਾ ਵੱਧ ਕਿਸੇ ਦਾ ਘੱਟ, ਕਿਸੇ ਦਾ ਵੱਧ ਕਿਸੇ ਦਾ ਘੱਟ, ਜਦੋਂ ਆਈ ਵਾਰੀ ਉਹਦੀ ਨਾ ਘੱਟ ਨਾ ਵੱਧ ਪੂਰਾ ਤੋਲ ਗਿਆ। ਤੇ ਬਾਦਸ਼ਾਹ ਅਕਬਰ ਕਹਿੰਦਾ ਉਹ ਇਹ ਗੱਲ ਸੁਣ, ਤੇਰੀ ਤਾਂ ਅਕਲ ਹੈ ਨਹੀਂ, ਇਹ ਸੱਚ ਦੱਸ, ਨਹੀਂ ਤੈਨੂੰ ਸਜ਼ਾ ਦਿਉ। ਕਹਿੰਦਾ ਜੀ ਮੈਨੂੰ ਸਜ਼ਾ ਕਿਉਂ ਦੇਵਾਂਗੇ, ਮੈਂ ਮੇਰਾ ਬੱਕਰਾ। ਕਹਿੰਦਾ ਤੇਰੀ ਅਕਲ ਵੀ, ਤੇਰੀ ਤਾਂ ਹੈ ਨਹੀਂ, ਕਿਹਦੀ ਬਕਾਨੀ ਅਕਲ ਵਰਤੀ ਆ ਤੈਂ, ਤੇਰੇ ਘਰ ਮੇਰਾ ਵਜ਼ੀਰ ਲੋਕ ਹੈ ਬੀਰਬਲ। ਕਹਿੰਦਾ ਹਾਂਜੀ ਜਾਓ ਵੀ, ਕਹਿੰਦਾ ਲੈ ਕੇ ਆਓ ਬੀਰਬਲ ਨੂੰ, ਲੈ ਆਉਂਦਾ। ਤੇ ਇਸ ਤਰ੍ਹਾਂ ਜਿਹੜਾ ਇਹਦੇ ਦ੍ਰਿਸ਼ਟਾਂਤ ਦੇ ਵਿੱਚ ਵੀ ਸਿੱਖਿਆ ਹੈ, ਜਿਹੜਾ ਜੀਵ ਹੈ ਇਹ ਜਿੰਨੇ ਵੀ ਸਾਧ ਸਿੰਘ ਜੀ ਜਪ ਤਪ ਕਰਦਾ ਹੈ, ਉਹ ਜਪ ਤਪ ਕਰਦਾ ਹੋਇਆ ਕੀ ਕਰਦਾ, ਹੰਕਾਰ ਕਰਦਾ, ਹੰਕਾਰ ਵਧਾ ਲੈਂਦਾ, ਤੇ ਇਸ ਕਰਕੇ ਉਹ ਹੰਕਾਰ ਦੇ ਵਿੱਚ ਇਹਦਾ ਭਾਰ ਪਾਪਾਂ ਦਾ ਵੱਧ ਗਿਆ। ਤੇ ਕਈ ਐਸੇ ਨੇ ਵੀ ਉਹ ਜਿਹੜਾ ਨਾਮ ਤਾਂ ਜਪਦੇ ਹੈ, ਤੇ ਉਹ ਉਹਦੇ ਵਿੱਚ ਕੀ ਕਰਦੇ ਹੈ ਵੀ ਖੁਰਾਕ ਤਾਂ ਰੂਹਾਨੀਅਤ ਦਿੰਦੇ ਹੈ, ਪਰ ਈਰਖਾ ਦਵੈਸ਼ ਦੇ ਵਿੱਚ ਫਿਰ ਉਹ ਆਪਣੇ ਫਿਰ ਗੁਣਾਂ ਨੂੰ ਘਟਾ ਲੈਂਦੇ ਹੈ, ਪੂਰਾ ਨਹੀਂ ਰਹਿੰਦਾ ਹੈ। ਤੇ ਪੂਰਾ ਰਹਿਣ ਵਾਸਤੇ ਜਿਹੜੇ ਸਤ ਪੁਰਸ਼ ਨੇ ਉਹ ਜੀਵ ਨੂੰ ਇਹ ਦੱਸਦੇ ਆ ਵੀ ਤੂੰ ਐਂ ਕਰ, ਨਾਮ ਜਪਦੇ ਜਪਦੇ ਨਾ, ਸਿਮਰਨ ਕਰਦੇ ਕਰਦੇ, ਜੇ ਕਿਤੇ ਤੈਨੂੰ ਲੱਗੇ ਨਾ ਕਿਤੇ ਹੰਕਾਰ ਨਾ ਨੇੜੇ ਆ ਜਾਵੇ, ਇੱਕ ਵਾਰੀ ਕਾਲ ਨੂੰ ਚੇਤੇ ਕਰ ਲਿਆ ਕਰ, ਨਾਮ ਦੀ ਜਿਹੜੀ ਖੁਰਾਕ ਹੈ ਉਹ ਸਮ ਅਵਸਥਾ ਲੈ ਆਊਗੀ, ਫਿਰ ਨਾ ਹੰਕਾਰ ਵਧੂਗਾ ਨਾ ਕਾਮ ਕ੍ਰੋਧੇ ਔਗਣ ਘਟਣਗੇ। ਇਸ ਪ੍ਰਕਾਰ ਵੀ ਹੈ ਮਹਾਰਾਜ ਕਹਿੰਦੇ ਇਹ ਸੰਸਾਰ ਦੀ ਇਹ ਹਾਲਤ ਹੈ। ਤੇ ਅਜਾ ਭੁਗੰਤ ਕੰਦ ਮੂਲੰ ਬਸੰਤੇ ਸਮੀਪ ਕਿਹਰ ਹੈ, ਜੇ ਕਿਤੇ ਕਾਲ ਨੂੰ ਚੇਤੇ ਕਰ ਲਈਏ ਭਾਈ, ਫਿਰ ਹੋਮੇ ਦੀ ਜਿਹੜੀ ਖੁਰਾਕ ਹੈ ਨਾ ਲੋਕਾਂ ਦੀ ਵਡਿਆਈ ਹੈ, ਇਹ ਵੀ ਕੰਮ ਨਹੀਂ ਕਰਦੇ, ਇੱਕ ਵਾਰੀ ਕਾਲ ਦਾ ਭੈ ਦੇ ਦੇਵੇ। ਹਾਂਜੀ ਅੱਗੇ ਬੋਲੋ।
ਤਤਰ ਗਤੇ ਸੰਸਾਰ ਹੈ,
ਤਤਰ ਇਹ ਦੋ ਨੇ, ਤਤਰ ਗਤੇ, ਤਤਰ ਇਸ ਪ੍ਰਕਾਰ ਹੀ ਸੰਸਾਰ ਦੀ ਗਤੇ ਰੀਤੀ ਮਰਿਆਦਾ ਹੈ ਜਿਹੜੀ ਸੁਣੀ ਆਪ ਜੀ ਨੇ, ਇਹੋ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ।
ਨਾਨਕ ਸੋਗ ਹਰਖੰ ਵਿਆਪਤੇ,
ਸਤਿਗੁਰੂ ਜੀ ਕਥਨ ਕਰਦੇ ਜੀਵ ਨੂੰ ਸੋਗ ਗਮੀ, ਤੇ ਉਹ ਕੀ ਕਰਦੇ ਆ, ਭਾਣਾ ਤਾਂ ਮੰਨਦੇ, ਨਾਮ ਦੀ ਖੁਰਾਕ ਵੀ ਖਾਂਦੇ ਨੇ, ਤੇ ਗਵਾਂ ਦੇ ਵਿੱਚ ਤਾਂ ਸਾਧ ਸਿੰਘ ਜੀ ਉਹ ਖੁਰਾਕ ਇਸ ਕਰਕੇ ਲੱਗਦੀ ਭਾਣਾ ਹੀ ਨਹੀਂ ਮੰਨਿਆ, ਗਵਾਂ ਦੇ ਵਿੱਚ ਤਾਂ ਘੱਟ ਗਏ, ਹੰਕਾਰ ਦੇ ਵਿੱਚ ਖੁਸ਼ੀ ਦੇ ਵਿੱਚ ਵੱਧ ਗਏ। ਸਮ ਅਵਸਥਾ ਰੱਖਣ ਦੇ ਲਈ ਫਿਰ ਇਹੀ ਯੁਕਤੀ ਹੈ ਜਿਹੜੀ ਉੱਪਰ ਦੱਸੀ ਹੈ, ਤੇ ਇਸ ਕਰਕੇ ਨਾਨਕ ਸੋਗ ਹਰਖੰ ਵਿਆਪਤੇ, ਇਹਨਾਂ ਨੂੰ ਖੁਸ਼ੀ ਗਮੀ ਵਿਆਪਤੀ ਰਹਿੰਦੀ ਹੈ, ਅਨੇਕਾਂ ਯਤਨ ਕਰਦੇ ਹੈ, ਅਨੇਕਾਂ ਯਤਨਾਂ ਕਰਕੇ ਖੁਸ਼ੀ ਹੁੰਦੀ ਹੈ, ਦੁੱਖ ਆਉਣ ਤੇ ਫਿਰ ਦੁੱਖ ਜਿਹੜਾ ਉਹ ਬਰਦਾਸ਼ਤ ਨਹੀਂ ਹੁੰਦਾ। ਤੇ ਇਸ ਪ੍ਰਕਾਰ ਦੇ ਜੀਵ ਸੁੱਖ ਤੇ ਦੁੱਖ ਦੇ ਵਿੱਚ ਇੱਕ ਰਸ ਕਾਇਮ ਨਹੀਂ ਰਹਿੰਦਾ ਹੈ, ਕਾਇਮ ਰਹਿਣ ਵਾਸਤੇ ਇਹੀ ਯੁਕਤੀ ਹੈ ਜੋ ਸੁਣੀ ਹੈ।
ਸ਼ਲੰ ਛਿਦਰੰ ਕੋਟ ਬਿਘਨੰ,
ਸ਼ਲੰ ਧੋਖੇ ਦਾ ਨਾਮ ਹੈ, ਧੋਖਾ ਕਰਨਾ, ਕਿਸੇ ਦੇ ਛਿਦਰੰਗ ਐਬ ਦੇਖਣੇ, ਦੁੱਖ ਦੇਖਣੇ, ਲੋਕਾਂ ਦਾ ਸੁਭਾਅ ਦੂਜੇ ਦੇ ਔਗਣ ਦੇਖਣ ਦੇ ਵਿੱਚ ਨਾ ਬਹੁਤ ਹੀ ਇਹਨਾਂ ਦਾ ਸੁਭਾਅ ਸਾਰੇ ਜੀਵਾਂ ਦਾ ਐਸਾ ਹੈ, ਆਪਣੇ ਚਾਹੇ ਉਦੋਂ ਚੌਗਣੇ ਔਗਣ ਹੋਣ, ਕਹਿੰਦੇ ਦੂਜੇ ਦਾ ਪਤਾ ਲੱਗਣਾ ਚਾਹੀਦਾ ਵੀ ਇਹ ਕੀ ਕੀਤਾ ਹੈ। ਤੇ ਇਸ ਪ੍ਰਕਾਰ ਹੈ, ਤੇ ਪਿੱਛੇ ਵੀ ਜਿਹੜੇ ਮਹਾਂਪੁਰਸ਼ਾਂ ਦੇ ਖੱਟ ਲਕਸ਼ਣ ਕਿਹਾ ਨਾ, ਇਹ ਪਾਠ ਖੱਟ ਨਹੀਂ ਕਰਨਾ, ਉਹਨੂੰ ਵੀ ਖੱਟ ਪੋਲਾ ਹੁੰਦਾ ਪਾਠ, ਇਹ ਖੱਟ ਲਕਸ਼ਣ 6 ਲਕਸ਼ਣ ਜਿਹੜੇ ਕਹੇ ਨੇ ਉਹ ਸੰਤ ਜਨੇ ਨੇ ਐਸੇ ਜਿਹੜੇ ਇਹਨਾਂ ਤੋਂ ਬਚੇ ਹੋਏ ਨੇ ਅਪਰਾਧਾਂ ਤੋਂ, संसार धोखा कर दे, ऐब देख दे, करोड़ा विघन रुकावटा पैनिया इत्यादिक कहते जेडे आम संसार दे विच ऐसा हो रहा है। ऐसे जेडे अपराध हैं, बोलो जी
अपराधं किल विख मलंग,
अपराध गुनाह का नाम है, किल विख पाप ते हंगता विद्या दी मलंग मलिनता इत्यादि औल गुण जेडे जीव दे विच हन।
परम मोहं मान अपमानं,
पंज प्रकार दा परम शरीरां दा मोह स्नेह ते मान आदर करम आदर कराउण दी इच्छा ते अपमान निरादर दा भय भी मेरा निरादर ना किते हो जाए।
मदन माया व्यापतं,
ते मदन हंकार आदि रूपां दे विच जीवां नूं माया व्यापतं व्याप रही है, ते इस करके ये जड़ा व्यापतं पाठंतर है थोड़ा जाए। पोथियां जी देखो भाई, खखे नूं सियारी हैगी किसी दे, पप्पे नूं सियारी थोड़े नहीं है, ते तुहाडे भी बाजी इस तरह है भी कई सरूपां च है कई च नहीं है, पर आम करके व्यापतं साह संजी ये जड़ा पप्पे नूं सियारी नाल भी आउंदा है, सियारी तो बिना भी है, ते इस नूं सियारी तो बिना जिमें पहला पोथियां छपिया थोड़े को आही ना, हां इस तरह इन शुद्ध समझना। हां जी चलो अगे, ते इउं जीव जिहड़ा अपमान माया व्यापक व्याप रही है, माया दा ही सुभाव है।
मृत जन्म प्रवंत नरक है,
रारे नूं सियारी ला के तां हे पाठ साहिब सिंह जी बनना है, ते मृत ते इउं जिहड़ा ना औगणा करके जीव मौत जिहड़ी ना मौत दा मारिया होया मरदा ते जन्मदा है, प्रमंत भरमदा होया नरक है, नरकां दे विच चला जांदा है, नरकां च पैंदा है, मौत अनेकां जन्मां दे विच आउंदी है ते नरकां विच पौंदी है।
अनक उपावं ना सिद्ध्यते,
ये जिहड़ा पैर दा निशान है धद्दे दे, इहनूं इह समझ ले भी जिवें धद्दे नूं सियारी लगी होवे ते ऐड़ा होवे ते ऐ बनना है, सिद्ध्यते ऐ उचारण करना है, इहदा अनेक सकाम कर्म साधना रूपी उपावंग जतना करके कोई भी सिद्ध अते मुक्त नहीं हो सकता है।
निर्मलं साध संग है,
ते केवल साध श्रेष्ठ महात्मा जन उन्हां दी संगत दे नाल निर्मलं उज्जल जीवन वाले होईदा है, साधुआं दी संगत ही उज्जल है।
जपंत नानक गोपाल नामं,
सतगुरु जी कथन करदे हन के ओ संत जन गोपाल परमात्मा दा नामंग नाम जपंत जपदे रहिंदे, संत जना दी संगत मिल के गोपाल दा नाम जपना करो तां इहनां दोषां तों बच के काम करो, आदि तों भगती कामयाबी मिलदी है, परमेश्वर वाहिगुरु दी बंदगी इउं करनी चाहिए।
रवंत गुण गोबिंद नित प्रत है,
ते ओ संत जन नित प्रत है, नितां प्रति गोबिंद प्रभु दे गुण रमंत उचारण करदे रहिंदे है, जिहड़े संत जना नाल मिल के नितां प्रति गोबिंद दे गुणां नूं उचारण करदे ने ਉਹ ਵੀ ਨਿਰਮਲ ਹੋ ਜਾਂਦੇ ਨੇ। ਏਕਣ ਭਾਈ ਧਿਆਨ ਰੱਖਿਆ ਕਰ ਜਿਵੇਂ ਹੁਣ ਕਰਿਆ, ਚਲੋਗੇ
ਤਰਨ ਸਰਨ ਸੁਆਮੀ,
ਹੇ ਭਾਈ ਸੁਆਮੀ ਮਾਲਕ ਪ੍ਰਭੂ ਦੀ ਸ਼ਰਨ ਓਟ ਵਿਚ ਪੈ ਕੇ ਸੰਸਾਰ ਸਮੁੰਦਰ ਤੋਂ ਤਰਨ ਤਰਨਾ ਹੁੰਦਾ ਹੈ। ਸੁਆਮੀ ਪਰਮਾਤਮਾ ਦੀ ਸ਼ਰਨ ਸੰਸਾਰ ਸਮੁੰਦਰ ਤਾਰਨ ਦੇ ਲਈ ਤਰਨ ਜਹਾਜ਼ ਰੂਪ ਹੈ।
ਰਮਣ ਸੀਲ ਪਰਮੇਸ਼ੁਰ ਹੈ,
ਉਹ ਪਰਮੇਸ਼ੁਰ ਹੈ, ਪਰਮਾਤਮਾ ਦੀ ਪ੍ਰਾਪਤੀ ਸੀਲ ਨਰਮ ਸੁਭਾਅ ਧਾਰਨ ਅਤੇ ਉਸ ਦਾ ਨਾਮ ਗੁਣ ਰਮਣ ਉਚਾਰਨ ਕਰਕੇ ਹੁੰਦੀ ਹੈ। ਜੋ ਰਮਿਆ ਹੋਇਆ ਤੇ ਸੀਲ ਸੁਭਾਅ ਵਾਲਾ ਪਰਮਾਤਮਾ ਹੈ ਉਹਦੀ ਸ਼ਰਨ ਚ ਪੈ ਕੇ ਤਰਨਾ ਹੁੰਦਾ ਹੈ, ਐਂ ਵੀ ਇਹਦਾ ਅਰਥ ਹੈ। ਅੱਗੇ ਦੱਸਦੇ ਹਨ ਜੀ,
ਕਰਨ ਕਾਰਨ ਸਮਰੱਥ ਹੈ,
ਉਹ ਪ੍ਰਭੂ ਸਾਰੇ ਕਾਰਜਾਂ ਦੇ ਕਰਨ ਨੂੰ ਸਮਰੱਥ ਸਰਵ ਸ਼ਕਤੀਮਾਨ ਹੈ।
ਦਾਨ ਦੇਤ ਪ੍ਰਭ ਪੂਰਨ ਹੈ,
ਉਹ ਪੂਰਨ ਪ੍ਰਭੂ ਸਭ ਨੂੰ ਰੋਜੀ ਆਦਿ ਦਾ ਦਾਨ ਦੇਤ ਦੇਣਾ ਕਰਦਾ ਹੈ।
ਨਿਰਾਸ ਆਸ ਕਰਨੰ,
ਨਿਰਾਸ ਨਿਰਾਸਿਆਂ ਦੀ ਆਸ ਉਮੀਦ ਉਹ ਪੂਰਨ ਕਰਨੰ, ਤੇ ਕਰਨ ਵਾਲਾ ਹੈ, ਪੂਰਨ ਕਰ ਦਿੰਦਾ ਹੈ, ਅਧੂਰੀ ਨਹੀਂ ਛੱਡਦਾ ਹੈ।
ਸਗਲ ਅਰਥ ਆਲਿਆ ਹੈ,
ਤੇ ਜਿਹੜਾ ਆਲਿਆ ਹੈ ਪਾਠ ਹੈ ਇਹ ਐੜੇ ਤੇ ਲੱਲੇ ਦੇ ਉੱਤੇ ਅਧਿਕ ਸਮਝਣੀ, ਯਈਏ ਦੀ ਵਰਤੋਂ ਕਿਵੇਂ ਕਰਨੀ ਹੈ, ਜਿਵੇਂ ਈੜੀ ਨੂੰ ਸਿਆਰੀ ਹੋਵੇ, ਐੜਾ ਮੁਕਤਾ ਹੋਵੇ ਤੇ ਹਾਹਾ ਨਾਲ ਹੈ ਹੀ, ਇਸ ਪ੍ਰਕਾਰ ਇਹਦਾ ਆਲਿਆ ਹੈ ਐ ਉਚਾਰਨ ਬਣਿਆ, ਤੇ ਇਉਂ ਜਿਹੜਾ ਸਾਰੇ ਅਰਥ ਪਦਾਰਥਾਂ ਦਾ ਆਲਿਆ ਹੈ, ਘਰ ਰੂਪ ਹੈ।
ਗੁਣ ਨਿਧਾਨ ਸਿਮਰੰਤ ਨਾਨਕ।
ਸਤਿਗੁਰੂ ਜੀ ਕਥਨ ਕਰਦੇ ਹਨ ਗੁਣਾਂ ਦੇ ਨਿਧਾਨ ਖਜ਼ਾਨੇ ਪ੍ਰਭੂ ਦਾ ਸਿਮਰੰਤ ਸਿਮਰਨ ਕਰੋ।
ਸਗਲ ਜਾਚੰਤ ਜਾਚ ਕਹਿ,
ਤੇ ਜਿਸ ਪਾਸੋਂ ਸਗਲ ਸਾਰੇ ਜਾਚ ਕਹਿ ਮੰਗਦੇ, ਅਨੇਕਾਂ ਪ੍ਰਕਾਰ ਦੀਆਂ ਦਾਤਾਂ ਨੂੰ ਜਾਚੰਤ ਮੰਗਦੇ ਨੇ, ਅਨੇਕਾਂ ਮੰਗਤੇ ਅਨੇਕਾਂ ਦਾਤਾਂ ਨੂੰ ਮੰਗਦੇ ਨੇ, ਉਹ ਪਰਮਾਤਮਾ ਵਾਹਿਗੁਰੂ ਹੈ। ਇਸ ਕਰਕੇ ਉਹਨੂੰ ਐਸਾ ਪਰਮਾਤਮਾ ਦੀ ਚਰਨ ਸ਼ਰਨ ਵਿਚ ਆਓ, ਉਹਦਾ ਸਿਮਰਨ ਕਰੋ, ਉਹਦੇ ਕੋਲੋਂ ਮੰਗੋ।
ਦੁਰਗਮ ਸਥਾਨ ਸੁਗਮ,
ਤੇ ਹੁਣ ਇਹ ਜਿਹੜਾ ਦੋਨਾਂ ਅੱਖਰਾਂ ਦੇ ਵਿਚਾਲੇ ਥੋੜੀ ਜਿਹੀ ਡੈਸ਼ ਸਮਝਣੀ, ਦੁਰ ਤੇ ਗਮ ਜਿਹੜਾ ਹੈ ਨਾ, ਉਹ ਅਲੱਗ ਵੀ ਨਹੀਂ ਇੰਨਾ ਕਰਨਾ, ਉਹ ਦੁਰਗਮ ਹੀ ਬੋਲਣਾ, ਦੋ ਰਗਮ ਨਾ ਬਣ ਜਾਵੇ ਪਾਠ ਜਾਣੀ, ਵੀ ਇਹ ਕਿਤੇ ਇਹਦੇ ਚ ਦੱਦਾ ਅਗੇਤਰ ਹੋ ਜਾਵੇ, ਤਿੰਨ ਅੱਖਰ ਪਿੱਛੇ ਰਹਿ ਕੇ ਫਿਰ ਪਾਠ ਕਰ ਦੋ। ਦੁਰਗਮ, ਦੁਰਗਮ ਸਥਾਨ ਕਿਹੜਾ ਹੈ? ਕਹਿੰਦੇ ਪ੍ਰਭੂ ਦੀ ਕਿਰਪਾ ਦਾ ਫਲ ਦੱਸਦੇ ਹੈ। ਦੁਰਗਮ ਕਠਿਨਤਾਈ ਨਾਲ ਪਹੁੰਚਣ ਵਾਲੇ ਸਥਾਨ ਥਾਂ ਜਿਹੜੇ ਨੇ ਸੁਗਮੰ, ਉਹ ਸੌਖੇ ਪਹੁੰਚਣਾ ਹੋ ਜਾਂਦਾ ਉੱਥੇ, ਤੇ ਸੌਖਾ ਚਲਿਆ ਜਾਂਦਾ ਉੱਥੇ ਜਿਹੜਾ ਐਸਾ ਸਥਾਨ ਹੈ, ਤੇ ਇਸ ਪ੍ਰਕਾਰ ਉਹਦਾ ਸਾਖੀ ਰੂਪ ਦੇ ਵਿੱਚ ਜ਼ਿਆਦਾ ਸਮਝ ਆ ਜਾਏਗੀ, ਆਪਾਂ ਬਾਅਦ ਚ ਕਰ ਲੈ, ਅਰਥ ਜਿਹੜੇ ਰਹਿੰਦੇ ਨੇ ਅੱਧੀ ਤੁਕ ਦੇ ਉਹ ਸਮਝ ਲਓ ਪਹਿਲਾਂ।
ਮਹਾ ਦੁੱਖ ਸਰਬ ਸੂਖਣ ਹੈ,
ਮਹਾ ਬਹੁਤ ਵੱਡੇ ਦੁੱਖ, ਦੁੱਖ ਵੀ ਸਰਬ ਸਾਰੇ ਸੂਖਣ ਹੈ, ਸੁਖ ਰੂਪ ਹੋ ਜਾਂਦੇ ਨੇ। ਤੇ ਇਹ ਇਸ ਤਰ੍ਹਾਂ ਹੈ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਇਤਿਹਾਸ ਦੇ ਵਿੱਚ ਇਸ ਪ੍ਰਸੰਗ ਆਉਂਦਾ, ਜਦੋਂ ਮਹਾਰਾਜ ਸਾਹਿਬ ਜੀ ਨੇ ਦੂਸਰਾ ਜੰਗ ਫਤਿਹ ਕੀਤਾ ਨਾ ਹਰਗੋਬਿੰਦਪੁਰੇ ਵਾਲਾ, ਤੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਨੇ ਜੀਵਾਂ ਦੀ ਕਲਿਆਣ ਵਾਸਤੇ, ਤੇ ਉੱਥੇ ਜਪਜੀ ਸਾਹਿਬ ਦਾ ਪਾਠ ਭਾਈ ਗੋਪਾਲੇ ਤੋਂ ਸੁਣਿਆ ਸੀ, ਵੀ ਮਹਾਰਾਜ ਸਾਹਿਬ ਜੀ ਨੇ ਗੁਰਤਾਗਦੀ ਦੇਣ ਨੂੰ ਤਿਆਰ ਹੋ ਗਏ ਸੀ, ਉਹ ਵੀ ਉੱਥੇ ਦਾ ਹੀ ਪ੍ਰਸੰਗ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਜਿਹੜੇ ਹਿੰਦੂ ਮਤ ਦੇ ਤੇ ਕੁਝ ਆਪਣੀ ਫੌਜ ਦੀ ਸਹਾਇਤਾ ਦੇ ਵਿੱਚ, ਤੇ ਜਾਂ ਫਿਰ ਕੁਝ ਹਿੰਦੂ ਮਤ ਦੇ ਜਿਹੜੇ ਦੁਸ਼ਮਣ ਬਣ ਕੇ ਆਏ ਸੀ, ਉਹ ਮਰ ਗਏ ਹੈ, ਤੇ ਉਹਨਾਂ ਦੇ ਵਾਸਤੇ ਉਹਨਾਂ ਦੀ ਕਲਿਆਣ ਦੇ ਲਈ ਕੋਈ ਇਹ ਨਾ ਕਹੇ ਵੀ ਉਹਨਾਂ ਦੇ ਜਿਹੜਾ ਜੇ ਉਹ ਕਿਰਿਆ ਕਰਮ ਨਹੀਂ ਹੋ ਸਕਿਆ, ਕਹਿੰਦੇ ਗਰੜ ਪ੍ਰਾਣ ਦੀ ਕਥਾ ਕਰਾਉਂਦੇ ਹੁੰਦੇ ਨੇ, ਵੀ ਇਸ ਕਰਕੇ ਪੰਡਿਤ ਨੂੰ ਬੁਲਾ ਕੇ ਗਰੜ ਪ੍ਰਾਣ ਦੀ ਕਥਾ ਜਿਹੜੀ ਹੈ ਉਹਨਾਂ ਦੇ ਨਿਮਿਤ ਕਰਾ ਦਿਓ, ਸਿੱਖਾਂ ਦੀ ਕਲਿਆਣ ਤਾਂ ਭਾਈ ਉਹਨਾਂ ਦੀ ਹੋਏਗੀ ਹੈ, ਸ਼ਹੀਦੀਆਂ ਪਾ ਗਏ ਨੇ, ਤੇ ਬਾਣੀ ਦਾ ਪਾਠ। ਜਿਹੜੇ ਮੁਸਲਮਾਨ ਸੀ ਉਹਨਾਂ ਦੇ ਵਾਸਤੇ ਉੱਥੇ ਮਸੀਤ ਵੀ ਬਣਾਈ, ਤੇ ਉਹਦੇ ਭਲਾ ਲਈ ਕਹਿੰਦੇ ਕਿਸੇ ਨੂੰ ਦਵਾ ਕੇ ਉਹਨਾਂ ਦਾ ਵੀ ਭਲਾ ਵਿੱਚੇ ਹੋਊਗਾ, ਉਹਨਾਂ ਨੂੰ ਉਹਨਾਂ ਦੇ ਮਤ ਅਨੁਸਾਰ, ਤੇ ਉਹਨਾਂ ਦਾ ਸੰਸਕਾਰ ਨਹੀਂ ਕਰਨਾ, ਉਹਨਾਂ ਨੂੰ ਧਰਤੀ 'ਚ ਦੱਬਣਾ। ਐਡਾ ਨਿਆਂ ਮਹਾਰਾਜ ਸਾਹਿਬ ਦਾ, ਵੀ ਹੱਦ ਹੋ ਗਈ, ਦੁਸ਼ਮਣਾਂ ਦੇ ਵੀ ਉਹ ਉਹਨਾਂ ਦੇ ਧਰਮ ਦੀ ਕਿਰਿਆ ਨੂੰ ਵਿਗਾੜਿਆ ਨਹੀਂ, ਕਹਿੰਦੇ ਵੀ ਆਪਣੇ ਆਪਣੇ ਧਰਮ ਦੀ ਹੈ ਕਿਉਂ ਵਿਗਾੜੀਏ। ਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਜਦੋਂ ਉਹਨੂੰ ਪੰਡਿਤ ਨਿਤਾਨੰਦ ਸੀ, ਬਟਾਲੇ ਦਾ ਸੀ, ਪੰਡਿਤ ਨੂੰ ਬੁਲਾ ਕੇ ਕਿਹਾ ਵੀ ਗਰੜ ਪੁਰਾਣ ਦੀ ਕਥਾ ਇਹਨਾਂ ਦੇ ਪ੍ਰਥਾਏ ਕਰਦੇ, ਨਾਲੇ ਜਿਹੜਾ ਤੁਹਾਡੇ ਧਰਮ ਦੇ ਅਨੁਸਾਰ, ਤਾਂ ਕਿ ਇਹਨਾਂ ਦਾ ਪਰਿਵਾਰ ਇਹ ਨਾ ਕਹੇ ਵੀ ਗੁਰੂ ਹਰਗੋਬਿੰਦ ਸਿੰਘ ਨੇ ਧੱਕਾ ਕੀਤਾ, ਹੋਰ ਕਿ ਇਹ ਤਾਂ ਹੈ ਨੀ ਵੀ ਗੁਰੂ ਘਰ ਦੇ ਜਿਹੜਾ ਗਰੜ ਪੁਰਾਣ ਦੀ ਕਥਾ ਕੋਈ ਹੈ, ਇੱਥੇ ਗੁਰਬਾਣੀ ਦੀ ਕਥਾ ਹੈ। ਤੇ ਜਿਸ ਵੇਲੇ ਪੰਡਿਤ ਲੱਗਿਆ ਕਥਾ ਕਰਨ, ਤੇ ਉਹ ਕਥਾ ਕਰਦੇ ਕਰਦੇ ਉਸ ਨੇ ਕਿਹਾ, ਸਹਿਸ ਸ਼ਿਆ ਸੀ ਯੋਜਨ ਭੂਰੀ, ਮਿਰਤ ਲੋਕ ਤੇ ਜੰਪਰ ਦੂਰੀ, ਆਠ ਐਂ ਠੋਰ ਮਗ ਮੈਂ ਭਾਰੀ, ਘੋਰ ਕਸ਼ਟ ਪਾਵੈ ਨਰ ਨਾਰੀ। ਇਹ ਜਦੋਂ ਕਥਾ ਕਰਦੇ ਕਰਦੇ ਵੀ 86,000 ਯੋਜਨ ਦੇ ਉੱਤੇ ਧਰਮਰਾਜ ਦੀ ਪੁਰੀ ਆ, ਵੀ ਇੱਕ ਸਾਲ ਲੱਗ ਜਾਂਦਾ ਉੱਥੇ ਜਾਣ ਨੂੰ ਪੁੰਨੀ ਪਾਪੀ ਜਿਹੜੇ ਨੇ। ਫਰਕ ਇਹ ਨਹੀਂ ਹੈ ਵੀ ਪੁੰਨੀ ਜਿਹੜੇ ਨੇ ਉਹਨਾਂ ਨੂੰ ਸੁੱਖ ਸਵਾਰੀਆਂ ਮਿਲੀਆਂ ਹੁੰਦੀਆਂ, ਨਰਕੀ ਜਿਹੜੇ ਜੀਵਨ ਉਹ ਘੋਰ ਕਸ਼ਟ ਪਾਉਂਦੇ ਹੋਏ ਜਾਂਦੇ ਆ, ਜਮਦੂਤ ਘਸੀਟ ਕੇ ਲੈ ਕੇ ਜਾਂਦੇ ਨੇ, ਅਸਪਤਰਨਾਮੇ ਬਣੇ 10,000 ਯੋਜਨ ਦੇ ਵਿੱਚ ਤਾਂ ਉਹੀ ਬਣਿਆ ਹੋਇਆ, ਫਿਰ ਅਗਨੀ ਦਾ ਹੈ, ਤੇ ਇਸ ਪ੍ਰਕਾਰ ਦੇ ਦੁੱਖ ਪਾਉਂਦੇ। ਉਹ ਕਥਾ ਸੁਣ ਸੁਣ ਕੇ ਨਾ ਥੋੜਾ ਜਿਹਾ ਮੁਸਕਰਾ ਪਏ ਸਿੱਖ, ਕਹਿੰਦੇ ਵੀ ਪੰਡਿਤ ਕੀ ਕਹੀ ਜਾਂਦਾ ਜਦੋਂ ਕਥਾ ਕਰਕੇ ਹਟਿਆ। ਤੇ ਉਸ ਵੇਲੇ ਸਿੱਖ ਆਪਸ ਵਿੱਚ ਹੀ ਕੁਝ ਵਿਚਾਰ ਕਰਨ ਲੱਗ ਗਏ। ਅਖੇ ਪਹਿਲਾ ਬੋਲਿਆ ਸਿੱਖ ਭਾਈ ਸੁੰਦਰ ਜੀ ਸੀ, ਕਹਿੰਦੇ ਵੀ ਆਹ ਪੰਡਿਤ ਕੀ ਕਹੀ ਜਾਂਦਾ ਵੀ 86,000 ਯੋਜਨ। ਭਾਈ ਸੁੰਦਰ ਜੀ ਕਹਿਣ ਲੱਗਾ ਵੀ ਗੱਲ ਇਉਂ ਹੈ, ਪੰਡਿਤ ਜੋ ਮਰਜ਼ੀ ਕਹੀ ਜਾਂਦਾ, ਉਹ ਪੰਡਿਤ ਵੀ ਸੁਣ ਰਿਹਾ, ਪੋਥੀ ਸੰਭਾਲ ਰਿਹਾ। ਕਹਿੰਦਾ ਵੀ ਜੇ ਮੈਨੂੰ ਗੁਰੂ ਸਾਹਿਬ ਹੁਕਮ ਕਰਨ, ਇਹ ਇੱਕ ਸਾਲ ਦਾ ਰਸਤਾ, ਕਹਿੰਦਾ ਵੀ ਮੈਂ ਚੌਂ ਪੈਰਾਂ ਚਲਿਆ ਜਾਊਂ। ਦੂਜਾ ਸਿੱਖ ਭਾਈ ਲਾਲਾ ਕੋਲੇ ਬੈਠਾ ਸੀ, ਕਹਿੰਦਾ ਵੀ ਗੁਰਸਿੱਖਾ, ਗੁਰੂ ਦੀ ਆਗਿਆ ਦੇਣ ਤੇ ਆ, ਜਿਹੜਾ ਤੂੰ ਚਾਰ ਪੈਰਾਂ ਚ ਜਾਏਗਾ, ਕਹਿੰਦਾ ਮੈਂ ਦੋ ਪੈਰਾਂ ਚ ਜਾਊਂ। ਪੰਡਿਤ ਘੂਰ ਘੂਰ ਕੇ ਦੇਖਣ ਲੱਗ ਗਿਆ। ਤੀਜਾ ਸੀ ਭਾਈ ਮਹੀਆ, ਉਹ ਕਹਿੰਦਾ ਤੂੰ ਦੋ ਪਹਿਰਾਂ ਚ ਆਊਗਾ? ਕਹਿੰਦਾ ਮੈਂ ਇੱਕ ਪਹਿਰ ਚ ਚਲੇ ਜਾਂਦਾ। ਪੰਡਿਤ ਕਹਿੰਦਾ ਹੱਦ ਹੋ ਗਈ ਇਹ ਸਿੱਖਾਂ ਦੇ ਝੂਠ ਬੋਲਣ ਤੋਂ। ਚੌਥਾ ਫਿਰ ਭਾਈ ਨਿਹਾਲਾ ਸੀ, ਉਹ ਕਹਿੰਦਾ ਵੀ ਮੈਨੂੰ ਗੁਰੂ ਸਾਹਿਬ ਆਗਿਆ ਦੇਣ ਅੱਖ ਦੇ ਝਮਕੜ ਜਿੰਨੇ ਸਮੇਂ ਚ ਪਹੁੰਚ ਜਾਊ। ਧਰਮਰਾਜ ਦੇ ਹੱਥ ਲਾ ਕੇ ਮੁੜੂ ਇੰਨੇ ਚਿਰ ਦੇ। ਪੰਡਿਤ ਕਹਿੰਦਾ ਬਸ ਬਸ ਬਸ, ਇਦੋਂ ਵੱਧ ਨਹੀਂ ਹੋਰ ਕੁਛ ਕਹਿਣ ਦੀ ਲੋੜ। ਕਹਿੰਦਾ ਇਦੋਂ ਵੱਧ ਹੈ ਵੀ ਨਹੀਂ ਕੁਛ। ਭਾਈ ਮਈਆ ਕਹਿੰਦੇ ਇਦੋਂ ਵੱਧ ਹੈ ਵੀ ਨਹੀਂ ਕੁਛ। ਫਿਰ ਉਹ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਜਾ ਕੇ ਪੰਡਿਤ ਕ੍ਰੋਧਿਤ ਹੋਇਆ ਪਿਆ, ਕਹਿੰਦਾ ਮਹਾਰਾਜ ਮੈਨੂੰ ਕਥਾ ਵਾਸਤੇ ਬੁਲਾਇਆ ਤੁਸੀਂ, ਇਹ ਕਿਹੋ ਜਿਹੇ ਸਰੋਤੇ ਦੇਤੇ ਮੈਨੂੰ ਤੁਸੀਂ? ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦਾ ਝੂਠ ਬਹੁਤ ਬੋਲਦੇ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੰਡਿਤ ਜੀ ਕਥਾ ਕਰ ਚਾਹੇ ਨਾ ਕਰ, ਮੇਰੇ ਸਿੱਖਾਂ ਦਾ ਨਿਰਾਦਰ ਨਾ ਕਰ, ਸਿੱਖ ਮੇਰਾ ਝੂਠ ਨਹੀਂ ਬੋਲਦਾ ਚਾਹੇ ਮਰ ਜਾਏ। ਕਹਿੰਦਾ ਜੀ ਫਿਰ ਤੁਸੀਂ ਐਂ ਦੱਸੋ ਵੀ ਆਹ ਪ੍ਰਾਣ ਝੂਠਾ ਹੈ ਕਿ ਤੁਹਾਡੇ ਸਿੱਖ ਝੂਠੇ? ਇੱਕ ਤਾਂ ਝੂਠਾ ਹੈਗਾ ਹੀ। ਮਹਾਰਾਜ ਕਹਿੰਦੇ ਹੋ ਕੀ ਗਿਆ, ਅੱਗ ਬਰੋਲਾ ਕਿਉਂ ਬਣਿਆ, ਸ਼ਾਂਤੀ ਚ ਤਾਂ ਆ ਜਾ ਥੋੜਾ ਜਾ। ਕਹਿੰਦਾ ਜੀ ਇਹ ਐਂ ਕਹਿੰਦੇ ਨੇ ਸਾਲ ਦਾ ਰਸਤਾ ਗਰਭ ਪ੍ਰਾਣ ਚ ਲਿਖਿਆ, ਤੇ ਇੱਕ ਕਹਿੰਦਾ ਮੈਂ ਚੌਂ ਪੈਰਾਂ ਜਾਂਦਾ, ਦੂਜਾ ਕਹਿੰਦਾ ਦੋ ਪੈਰਾਂ ਜਾਂਦਾ, ਇੱਕ ਕਹਿੰਦਾ ਇੱਕ ਪੈਰ ਜਾਂਦਾ, ਇੱਕ ਕਹਿੰਦਾ ਅੱਖ ਦੇ ਝੌਂਕਰ ਜਿੰਨੇ ਸਮੇਂ ਜਾਂਦਾ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ, ਹਾਂ ਮਹਾਰਾਜ ਕਹਿੰਦੇ ਸਮਝਾ ਇਹਨੂੰ ਥੋੜਾ ਜਿਹਾ, ਪੰਡਿਤ ਦੇ ਅਕਲ ਚ ਨਹੀਂ ਆਈ ਗੱਲ। ਉਹ ਕਹਿੰਦੇ ਪੰਡਿਤ ਜੀ ਤੇਰਾ ਜਿਹੜਾ, ਮਹਾਰਾਜ ਸਾਹਿਬ ਕਹਿੰਦੇ ਤੇਰਾ ਪ੍ਰਾਣ ਵੀ ਝੂਠਾ ਨਹੀਂ, ਮੇਰੇ ਸਿੱਖ ਵੀ ਝੂਠੇ ਨਹੀਂ। ਕਹਿੰਦੇ ਵੀ ਦੋ ਗੱਲਾਂ ਨਹੀਂ ਹੋ ਸਕਦੀਆਂ, ਇੱਕ ਨੂੰ ਝੂਠਾ ਬਣਾਓ। ਕਹਿੰਦੇ ਨਹੀਂ ਹੈ, ਦੋਨੇ ਨਹੀਂ ਝੂਠੇ। ਭਾਈ ਗੁਰਦਾਸ ਕਹਿੰਦੇ ਵੀ ਐਂ ਦੱਸ ਤੇਰਾ ਪ੍ਰਾਣ ਜਿਹੜਾ ਹੈ ਕਿਹਦੇ ਕਥਨ ਕਰਦਾ ਹੈ? ਕਹਿੰਦੇ ਜੀ ਪੁੰਨੀਆਂ ਪਾਪੀਆਂ ਦਾ। ਕਹਿੰਦੇ ਫਿਰ ਫੈਸਲਾ ਹੋ ਹੀ ਗਿਆ ਕਿ ਸਿੱਖ ਪੁੰਨ ਕਰਕੇ ਉਹਦੀ ਇੱਛਾ ਨਹੀਂ ਰੱਖਦਾ, ਉਹ ਨਿਸਕਾਮ ਪੁੰਨ ਕਰਦਾ, ਇਸ ਕਰਕੇ ਪੁੰਨਾਂ ਦੀ ਕੈਟਾਗਰੀ ਚ ਨਹੀਂ ਆ ਰਹੇ। ਪਾਪ ਸਿੱਖ ਕਰਦੇ ਨਹੀਂ ਕਿਉਂਕਿ ਸੂਝਵਾਨ ਹੈ, ਇਹਨਾਂ ਦਾ ਤਾਂ ਰਸਤਾ ਹੀ ਅਲੱਗ ਹੈ। ਇਹ ਰਸਤਾ ਤੂੰ ਪੁੰਨੀਆਂ ਪਾਪੀਆਂ ਤੇ ਲਾ, ਇਹ ਸਿੱਖਾਂ ਤੇ ਨਹੀਂ ਲੱਗਦਾ। ਕਹਿੰਦੇ ਜੀ ਚਲੋ ਇਹ ਗੱਲ ਮੈਂ ਮੰਨਦਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਹਾਰਾਜ ਫਿਰ ਇਹ ਦੱਸੋ ਤੁਸੀਂ ਵੀ ਆਹ ਕੀ ਗੱਲ ਹੋ ਵੀ ਇੱਕ ਅੱਖ ਤੇ ਝੌਂਕਣ ਜਿੰਨੇ ਸਮੇਂ ਚ, ਇਹ ਤਾਂ ਝੂਠੇ ਹੋਈ ਨਾ, ਚਲੋ ਸਾਲ ਦਾ ਪਿੰਡ ਹੈ। ਮਹਾਰਾਜ ਕਹਿੰਦੇ ਐਂ ਦੱਸ ਪੰਡਿਤ ਜੀ ਵੀ ਇੱਥੇ ਹਰਗੋਬਿੰਦਪੁਰੇ ਤੋਂ ਜੇ ਕੀੜੀ ਨੇ ਚੱਲ ਕੇ ਦਿੱਲੀ ਜਾਣਾ ਹੋਵੇ ਕਿੰਨਾ ਟਾਈਮ ਲੱਗੂ? ਕਹਿੰਦਾ ਜੀ ਬਹੁਤ ਦੇਰ ਲੱਗੂਗੀ, ਸਾਲ ਹੀ ਲੱਗ ਸਕਦਾ। ਅੱਛਾ ਕਹਿੰਦੇ ਜੇ ਬੰਦੇ ਨੇ ਤੁਰ ਕੇ ਜਾਣਾ ਹੋਵੇ? ਕਹਿੰਦੇ ਜੀ ਉਹ ਦੋ ਤਿੰਨ ਦਿਨਾਂ ਚ ਪਹੁੰਚ ਜੂਗਾ, ਚਲੋ ਪੜਾ ਕਰਦਾ ਜਾਊ ਰਸਤੇ ਦੇ ਵਿੱਚ, ਕੋਈ ਤਕੜਾ ਤਾਂ ਪਹੁੰਚ ਸਕਦਾ ਪਰ ਉਹ ਛੇਤੀ ਪਹੁੰਚ ਜੂਗਾ। ਕਹਿੰਦੇ ਅੱਛਾ, ਕਹਿੰਦੇ ਜਿਹੜਾ ਕੀੜੀ ਹੈ ਵੀ ਉਹਨੂੰ ਸਾਲ ਲੱਗੂ, ਜਿਹੜਾ ਤੁਰ ਕੇ ਜਾਊਗਾ ਉਹ ਇਸ ਤਰ੍ਹਾਂ? ਕਹਿੰਦੇ ਜੀ ਘੋੜੇ ਤੇ ਚੜ ਕੇ ਜਾਵੇ। ਕਹਿੰਦੇ ਜੀ ਘੋੜੇ ਤੇ ਚੜ ਕੇ ਜਾਵੇ ਤਾਂ ਫਿਰ ਉਹ ਤਾਂ ਇੱਕ ਦਿਨ ਦੇ ਵਿੱਚ ਪਹੁੰਚ ਜੂਗਾ, ਘੋੜਾ ਤਾਂ ਤੇਜ਼ ਚੱਲਦਾ। ਕਹਿੰਦੇ ਫਿਰ ਜੇ ਕਿਸੇ ਦੀ ਸਿੱਧੀ ਕੀਤੀ ਹੋਵੇ, ਸਿੱਧੀ ਕੀਤੀ ਹੋ? ਕਹਿੰਦੇ ਜੀ ਉਹ ਤਾਂ ਇੱਕ ਛਿੰਨ ਦੇ ਵਿੱਚ ਚਲੇ ਜਾਊ। ਕਹਿੰਦੇ ਫਿਰ ਸਿੱਖਾਂ ਨੇ ਹੋਰ ਕੀ ਕਿਹਾ? ਅਵਸਥਾ ਹੈ ਵੱਖਰੀ ਵੱਖਰੀ ਇਹਨਾਂ ਦੀ, ਤੇਰੇ ਵਾਲੇ ਗਰਭ ਪ੍ਰਾਣ ਦੀ ਕੀੜੀ ਵਾਲੀ ਤੋਰ ਹੈ ਤੇ ਸਿੱਖਾਂ ਦੀ ਆਪਣੀ ਆਪਣੀ ਅਵਸਥਾ ਹੈ, ਇਸ ਕਰਕੇ ਸਿੱਖ ਗਈ। ਕਹਿੰਦਾ ਜੀ ਮੈਂ ਮੰਨ ਲੈਣਾ ਤੁਸੀਂ ਗੁਰੂ ਹਾਂ ਪਰ ਮੇਰਾ ਮਨ ਨਹੀਂ ਮੰਨਦਾ। ਲੈ ਫਿਰ ਫਿਰ ਮੰਨਿਆ ਕਿ ਜੇ ਮਨੇ ਨਹੀਂ ਮੰਨਿਆ ਵੀ ਉਪਰੋਂ ਮੈਂ ਮੰਨ ਲੈਣਾ। ਮਹਾਰਾਜ ਕਹਿੰਦੇ ਫਿਰ ਇਉਂ ਨਹੀਂ ਚੱਲਣਾ, ਦੇਖਣਾ ਚਾਹੁੰਦਾ? ਕਹਿੰਦਾ ਹਾਂਜੀ। ਕਹਿੰਦੇ ਫਿਰ ਇਉਂ ਕਰ, ਛੇ ਮਹੀਨੇ ਘੱਟੋ ਘੱਟ ਤੈਨੂੰ ਜਿਹੜਾ ਅਭਿਆਸ ਦੱਸਾਂਗੇ ਉਹ ਕਰੀ, ਛੇ ਮਹੀਨੇ ਅਭਿਆਸ ਕਰਾਇਆ ਉਹਦੇ ਕੋਲੋਂ, ਛੇ ਮਹੀਨੇ ਝੂਠੇ ਭਾਂਡੇ ਮਜਾਏ, ਨਿਸਕਾਮ ਕਰਦਾ ਰਹੇ। ਤੇ ਮਹਾਰਾਜ ਨੇ ਫਿਰ ਕੋਲੋਂ ਕਿਰਪਾ ਕਰਤੀ ਉਹਨੂੰ। ਕਹਿੰਦੇ ਪੰਡਿਤ ਜੀ ਹੁਣ ਤੂੰ ਦੱਸ ਕਿੰਨੇ ਚਿਰ ਜਾ ਸਕਦੇ? ਕਹਿੰਦਾ ਜੀ ਅੱਖ ਝਮਕਣ ਜਿੰਨੇ ਸਮੇਂ ਚ। ਕਹਿੰਦੇ ਆਹੀ ਗੱਲ ਤਾਂ ਮੇਰੇ ਨਿਹਾਲੇ ਨੇ ਕਹੀ ਸੀ, ਇਹੀ ਗੱਲ ਹੁਣ ਤੂੰ ਕਹਿਣਾ। ਇਸ ਕਰਕੇ ਜਿਹੜਾ ਇਹ ਅਵਸਥਾ ਕਹੀ ਹੈ ਵੀ ਦੁਰਗਮ ਸਥਾਨ ਸੁਗਮ ਉਹਨਾਂ ਦੇ ਲਈ ਸੌਖਾ ਹੈ, ਬੜੀ ਜਲਦੀ ਜਾ ਸਕਦੇ ਨੇ। ਫਿਰ ਜਿਹੜੇ ਬੜੇ ਬੜੇ ਮਹਾਂ ਦੁੱਖ ਨੇ, ਬੋਲੋ ਇੱਕ ਵਾਰੀ ਫਿਰ।
ਮਹਾਂ ਦੁੱਖ ਸਰਬ ਸੁਖਣ ਹੈ,
ਉਹ ਮਹਾਂ ਵੱਡੇ ਦੁੱਖ ਜਿਹੜੇ ਸਰਬ ਸਾਰੇ ਸੁਖਣੇ ਸੁਖ ਰੂਪ ਚ ਹੋ ਜਾਂਦੇ ਨੇ, ਭਾਵ ਜੰਮਣ ਮਰਨ ਦਾ ਹੀ ਵੱਡਾ ਦੁੱਖ ਹੈ ਉਹ ਵੀ ਨਿਮਰਤ ਹੋ ਜਾਂਦਾ ਹੈ।
ਦੁਰਵਚਨ ਭੇਦ ਭਰਮ,
ਦੁਰਵਚਨ ਖੋਟੇ ਵਚਨ ਬੋਲਣ ਵਾਲਾ, ਭੇਦ ਅੰਤਰੇ ਵਾਲੀ ਦ੍ਰਿਸ਼ਟੀ ਵਾਲਾ, ਭਰਮ ਵਿੱਚ ਪਿਆ ਹੋਇਆ ਜਿਹੜਾ ਸਾਕਤ ਪੁਰਸ਼ ਹੈ, ਤੇ ਉਹ ਦੱਸਦੇ ਹਨ ਜੀ ਸਾਕਤ
ਸਾਕਤ ਪਿਸਨੰਤ ਸੁਰਜਨ ਹੈ,
ਤੇ ਸਾਕਤ ਕਠੋਰ ਚਿੱਤ ਵਾਲਾ, ਪਿਸਨੰਤ ਹੁੰਦਾ ਚੁਗਲੀ ਕਰਨ ਵਾਲਾ, ਇਹ ਸਾਰੇ ਸੁਰਜਨ ਸ੍ਰੇਸ਼ਟ ਜਨ ਬਣ ਜਾਂਦੇ ਨੇ। ਇਹ ਖੋਟੇ ਵਚਨ ਬੋਲਣ ਵਾਲਾ ਮਿੱਠੀ ਬੋਲੀ ਬੋਲਣ ਲੱਗ ਜਾਂਦਾ ਹੈ, ਭੇਦ ਦ੍ਰਿਸ਼ਟੀ ਵਾਲਾ ਸਮਤਾ ਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ, ਭਰਮ ਵਾਲਾ ਨਿਰਭਰਮ ਹੋ ਜਾਂਦਾ ਹੈ, ਸਾਕਤ ਪੁਰਸ਼ ਚੁਗਲੀ ਕਰਨ ਵਾਲੇ ਸ੍ਰੇਸ਼ਟ ਸੱਜਣ ਬਣ ਜਾਂਦੇ ਨੇ। ਨਾਮ ਦਾ ਪ੍ਰਤਾਪ ਹੈ ਐਸਾ। ਸੋ ਇਸ ਕਰਕੇ ਸਾਧ ਸਿੰਘ ਜੀ ऐसी शक्ति है नाम दे विच
अस्ततम सोग हरखं
ते ऐसा जिड़ा ए जिड़ा पाठ दा थोड़ा जा भेद है जी ए सस्से नू सिहारी दे नाल देखो थोड़े कोल पोथी च है किसे को सस्से नू सिहारी नहीं है है जी हैगी है आफे जी दी है कि बोलिया करो ना मिंड मिंड जी करिया ने पता नहीं लगता मैनू भी बोल दें जा नहीं ते सस्से दी सिहारी कई सरूपां दे विच है कई च नहीं सस्से दी सिहारी दे नाल इनू पाठ अनुसार जी आपां शुद्ध मनना है पर सस्से दी सिहारी नाल ज्यादा निश्चय करना है क्योंकि संतां दे नाल जिहड़ा पाठी पाठ कर रहा है उहदी भी उचारण सुनिया सी उह भी सस्से नू सिहारी ला के बोलदा है गुरु कृपा करे इह है कहिंदे द्वारे बोलो जी एक बारी
अस्ततम सोग हरखं
सोग गमी ते हरख खुशी दे विच चित स्थित एक रस रहन लग जांदा है
भय खीणंत निरभव है
ते देखो सोग गमी हो गई हरख खुशी हो गई खुशी गमी स्थित रहन लग जांदा है काल आदि भय नाल भी खीणंत कमजोर होने वाला मन जिहड़ा है निरभव है निरभय हो जाता है निरभौ जपै सगल भौ मिटै
अटवियं महानगर बासं
भय खौफदाई जिहड़ी है ना ते भय खौफदायक संसार रूपी अटवियंग नाम है जंगल दा ए उजाड़ भी महा बड़े नगर शहर वांग वासं बसिया होया प्रतीत होने लग जाता है ते इस करके ना जां फिर परमात दे रस्ते विच अटवियंग रुकावट पाउण वाला अज्ञान है भय दे संजुत होके दूर हो जाता है अते शुभ गुणा रूपी बड़ा नगर जिहड़ा है वह बस जाता है शुभ गुणा दा
धर्म लखण प्रभ मया
ये लखण नू इस तरह समझना जिन्हें खके नू सिहारी लगी होवे ते नाल ऐड़ा होवे उपर अधक होवे लखण इउं उचारना इहदा ऐसे धर्म दे पैदा करन वाले जिहड़े चिन्हन परमात्मा दी फिर जिहड़ी मया नाम है किरपा दा किरपा द्वारा प्राप्त होंदे हन
साध संगम राम राम रमण
ते इस करके साध संत जना दे संगम नाल मिलके राम रमे हुए राम परमात्मा दे नाम जां गुणा नू रमण उचारण करो महाराज साहिब कहिंदे
शरण नानक हर हर दयाल चरण
ते इस करके दयाल जिहड़ा यही नू कन्ना लगया ना दद्दा ते लल्ला मुक्ते न इउं समझ लो बे ये दे थां ते ईड़ी ईड़ी नू लगी होवे सिहारी ते नाल होवे ऐड़ा ते उनू कन्ना भी लग्या होवे आ इहदी सासी जुगत है इनू शुद्ध बोलण दी दयाल उचारण करना है इउं महाराज साहिब जी कहिंदे है कहिंदे ओ दया दा घर हर हरे भरे करन वाले हर हरी दे चरणां दी शरण ओट विच पैणा करो ऐसा जो वाहिगुरु परमेश्वर है ते उस वेले सासी हरी लाल कृष्ण लाल ने सतगुरु महाराज साहिब जी नूं प्रश्न कीता जिन्हां विकारां ने मनुख दी इज्जत गुआ दित्ती है उन्हां विकारां दी बाबत भी महाराज दसो दुश्मन दा पता होवे बचा हो जांदा है आप कृपा करके विकारां बारे जिथे हो रेडी कृपा कर रहे हो विकारां वास्ते दसो गुरु साहिब जी ने अगे पंज विकार जिहड़े काम करो लो मोहंकार उन्हां दा हुण वर्णन करदे हन सुनो जी
हे अजित सूर संग्राम
हे पद जिहड़ा है इह दोवें पासे लगूगा एक तो हरी लाल कृष्ण हे हरी लाल कृष्ण लाल जा हे मोह हे काम हे क्रोध ए हे दोनों पासे लगना है तो इस थान ते सतगुरु ने पहला मोह दी बाबत कथन कर दे ए मोह जिहड़ा है ना ए बहुत बल वाला सूरमा है हे अजित सूर संग्रामम हे हरी लाल कृष्ण लाल जा हे मोह हे मोह तू अंतस्करण रूपी संग्रामंग संग्राम युद्ध दा जिहड़ा मैदान हुंदा है उहदे विच तू अजित सूरमा है ना जिते जाण वाला सूर सूरमा है ते तेरा ऐसा प्रताप है
अत बलना बहु मर्दन है
तू अतियंत ही बलना बल वाला है अतियंत बल वाला है तू बहुत तरह करके मर्दन है मल देण वाला है नाश करन वाला है जो जंग दे मैदान दे विच जिहड़े जिहड़े जंग दे मैदान दे विच कहिंदे कि असीं अजित सूरमे आ ना अतियंत बलना बल वाले हां हे मोह तू उन्हां दी उन्हां नूं भी बहुत करके मल सुटिया है ਜੋ ਆਪਣੇ ਆਪ ਨੂੰ ਬਹੁਤ ਵੱਡੇ ਮਰਦ ਨੇ ਮਰਦ ਕਹਾਉਂਦੇ ਸੀ, ਉਹਨਾਂ ਦੀ ਹਾਲਤ ਵੀ ਖਰਾਬ ਕਰ ਦਿੱਤੀ ਹੈ। ਜੋ ਤੇਰੇ ਨਾਲ ਸੰਗਰਾਮੰਗ ਯੁੱਧ ਕਰਦੇ ਸਨ, ਤੂੰ ਉਹਨਾਂ ਦੇ ਵਿੱਚ ਅਜਿੱਤ ਸੂਰਮਾ ਹੁੰਦਾ ਹੈ, ਭਾਵ ਕਿਸੇ ਕੋਲੋਂ ਜਿੱਤਿਆ ਨਹੀਂ ਜਾਂਦਾ। ਤੂੰ ਅਤਿਅੰਤ ਬਲ ਵਾਲੇ ਜਿਹੜੇ ਜਪੀ ਤਵੀ ਕਹਾਉਂਦੇ, ਤੂੰ ਉਹਨਾਂ ਨੂੰ ਵੀ ਮਲ ਸੁੱਟਦਾ ਹੈ, ਭਾਵ ਉਹਨਾਂ ਦੀ ਇੱਜ਼ਤ ਗੁਗਾ ਕੇ ਰੱਖ ਦਿੰਦਾ। ਤੇ ਇਸ ਕਰਕੇ ਇਹ ਜਿਹੜਾ ਸਾਧ ਸਿੰਘ ਜੀ, ਪੰਜਾਂ ਦਾ ਮੇਲ ਕਿਸ ਤਰ੍ਹਾਂ ਦਾ ਹੈ, ਇਹ ਇਹਨਾਂ ਪੰਜਾਂ ਨੂੰ, ਇਹਨਾਂ ਦੇ ਵਿੱਚੋਂ ਬਹੁਤ ਬਲ ਵਾਲਾ ਇਸ ਨੂੰ ਪਹਿਲਾਂ ਮੋਹ ਨੂੰ ਕਿਹਾ, ਮੋਹ ਤੋਂ ਮਹਾਰਾਜ ਨੇ ਸ਼ੁਰੂ ਕੀਤੀ ਹੈ, ਉਹਦਾ ਕਾਰਨ ਹੈ। ਉਸ ਤੋਂ ਬਾਅਦ ਹੈ ਤਾਂ ਉਹ ਗਿਣਤੀ ਦੀ ਕਾਮ ਪਹਿਲਾਂ ਆਉਂਦਾ, ਕਾਮ ਆਉਂਦਾ ਜਿਹੜੇ ਤਾਂ ਕਾਮ ਆਉਂਦਾ ਜੇ ਪਹਿਲਾਂ ਮੋਹ ਹੁੰਦਾ। ਕਿਸੇ ਨੂੰ ਇਹ ਸਮਝ ਲਓ ਪੁਰਖ ਹੈ ਚਾਹੇ ਇਸਤਰੀ ਹੈ, ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਇਹ ਤੰਗਦਿਲੀ ਦੇ ਨਾਲ ਨਹੀਂ ਵਰਤਾਇਆ ਮਹਾਰਾਜ ਨੇ, ਉੱਥੇ ਖੁੱਲੇ ਖੁਲਾਸੇ ਸ਼ਬਦ, ਵੇਦਾਂਤ ਜੀ ਦਾ ਬਾਹਲੇ ਖੁੱਲੇ ਖੁਲਾਸੇ ਸ਼ਬਦ ਆਉਂਦੇ ਹੈ, ਇੱਥੇ ਸੰਕੋਚਮੇ ਹੁੰਦੇ ਹੈ। ਕਿਸੇ ਇਸਤਰੀ ਜਾਂ ਪੁਰਸ਼ ਨੂੰ ਜਦੋਂ ਉਹਦਾ ਸੁੰਦਰ ਸਰੂਪ ਨੂੰ ਤੱਕਦਾ ਹੈ ਨਾ ਜੀਵ, ਰੂਪੇ ਕਾਮੇ ਦੋਸਤੀ, ਉਹ ਕੀ ਹੋਇਆ ਉਸ ਵੇਲੇ, ਅੰਦਰੋਂ ਸਰੂਪ ਤੇ ਮੋਹਿਤ ਹੋਇਆ ਹੈ। ਤੇ ਮੋਹਤ ਹੋਰ ਮੋਹ ਨੂੰ ਹੀ ਕਹਿੰਦੇ ਨੇ, ਤਾਂ ਮੋਹ ਨੂੰ ਲਿਆ ਪਹਿਲਾਂ ਮਹਾਰਾਜ ਨੇ, ਫਿਰ ਵਿਸ਼ਾ ਭੋਗਣ ਦੀ ਲਾਲਸਾ ਪੈਦਾ ਹੋਈ, ਲਾਲਚ ਪੈਦਾ ਹੋਇਆ, ਮੋਹ ਕਰਕੇ ਹੀ ਕਾਮ ਪ੍ਰਵਿਰਤ ਹੋਇਆ, ਫਿਰ ਮੋਹ ਦੇ ਕਾਰਨ ਹੀ ਕ੍ਰੋਧ ਆਉਂਦਾ, ਜਦੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਵੀ ਕ੍ਰੋਧ ਆਉਂਦਾ, ਜਦੋਂ ਇਸਤਰੀ ਪੁਰਖ ਦੇ ਸੰਬੰਧ ਤੋਂ ਵਧੇ ਹੋਏ ਪਰਿਵਾਰ ਦਾ ਹੋਰ ਕਿਸੇ ਬਹੁਤ ਪਿਆਰੀ ਚੀਜ਼ ਨੂੰ ਕੋਈ ਛੇੜਨਾ ਕਰਦਾ, ਦੁੱਖ ਦਿੰਦਾ, ਉਦੋਂ ਕ੍ਰੋਧ ਪੈਦਾ ਹੋ ਜਾਂਦਾ। ਮੋਹ ਕਾਰਨ ਲੋਭ ਆਇਆ, ਪਰਿਵਾਰ ਦੇ ਮੋਹ ਕਾਰਨ ਉਹਨਾਂ ਪਦਾਰਥਾਂ ਆਦਿ ਲਿਆ ਕੇ ਦੇਣਾ ਕਰਦਾ, ਤੇ ਇਸ ਕਰਕੇ ਇਹ ਮਨੁੱਖ ਲੋਭ ਕਰਦਾ। ਮੋਹ ਕਾਰਨ ਹੰਕਾਰ ਆਉਂਦਾ, ਜਦੋਂ ਲੋਭ ਕਰਕੇ ਬਹੁਤ ਸਾਰੇ ਪਦਾਰਥ ਇਕੱਠੇ ਹੋ ਜਾਂਦੇ ਨੇ, ਫਿਰ ਕਹਿੰਦਾ ਮੇਰੇ ਵਰਗਾ ਹੈ ਕੋਈ ਨਹੀਂ, ਉਹਨਾਂ ਚ ਮੋਹ ਕਰਕੇ ਕਹਿੰਦਾ ਇਹ ਸਭ ਮੇਰੇ ਨੇ। ਮੋਹ ਕਾਰਨ ਹੰਕਾਰ ਆ ਕੇ ਪ੍ਰਵਿਰਤ ਹੋਇਆ। ਪੰਜੇ ਵਿਕਾਰ ਇਉਂ ਨੁਕਸਾਨ ਪਹੁੰਚਾਉਣ ਵਾਲੇ ਨੇ, ਜਿਵੇਂ ਇੱਕ ਮਨੁੱਖ ਬਿੱਛੂ ਵੇਚਦਾ ਸੀ, ਕਈ ਜਾਨਵਰ ਵੇਚਦੇ ਹੁੰਦੇ ਆ, ਲੋਕ ਖਰੀਦਦੇ ਹੋਣਗੇ ਉਸ ਵੇਲੇ, ਉਹਨੇ ਆ ਕੇ ਪੁੱਛਿਆ, ਕਹਿੰਦਾ ਵੀ ਇਹ ਬਿੱਛੂ ਦਾ ਮੁੱਲ ਕੀ ਆ, ਕਹਿੰਦਾ 1 ਰੁਪਈਆ। ਕਹਿੰਦਾ ਵੀ ਆ, ਉਹਨੇ ਉਂਗਲ ਕੀਤੀ, ਸਭ ਤੋਂ ਛੋਟਾ ਜਿਹਾ ਬਿੱਛੂ ਸੀ, ਕਹਿੰਦਾ ਇਹ, ਕਹਿੰਦਾ ਇਹਦਾ 1 ਰੁਪਈਆ। ਕਹਿੰਦਾ ਵੀ ਇਹ ਕੀ ਗੱਲ, ਕਹਿੰਦਾ ਉਹ ਕਿੱਡਾ ਵੱਡਾ ਹੈ, ਇਹ ਛੋਟਾ ਜਿਹਾ। ਕਹਿੰਦਾ ਜ਼ਹਿਰ ਇੱਕੋ ਸਾਰ ਹੈ ਸਾਰਿਆਂ 'ਚ, ਜੇ ਕੋਈ ਕਹੇ ਵੀ ਪੰਜਾਂ ਦੇ ਵਿੱਚ ਕਿਹੜਾ ਛੋਟਾ ਕਿਹੜਾ ਵੱਡਾ ਹੈ, ਇਹ ਬਿੱਛੂਆਂ ਦੀ ਤਰ੍ਹਾਂ ਜ਼ਹਿਰ ਸਾਰਿਆਂ 'ਚ ਇੱਕੋ ਸਾਰ ਹੈ, ਮਾਰਦੇ ਸਾਰੇ ਹੀ ਨੇ। ਇਸ ਕਰਕੇ ਇਹ ਜਿਹੜੇ ਵਿਕਾਰ ਹਨ, ਇਹਨਾਂ ਦੀ ਦੇਖੋ ਮੋਹ ਨੂੰ ਕੈਸਾ ਪ੍ਰਬਲ ਕਿਹਾ। ਵਿਸ਼ਵਾਮਿੱਤਰ ਨੇ ਤਪ ਕਰਕੇ ਦੇਵਤਿਆਂ ਦੇਵਪੁਰੀ ਦੇ ਬ੍ਰਹਮਪੁਰੀ ਚਲਿਆ ਗਿਆ, ਉਹ ਕਹਿੰਦੇ ਵੀ ਬ੍ਰਹਮਭੂ ਵਰ ਮੰਗ ਲੈ ਜਿਹੜਾ ਮਰਜ਼ੀ, ਉਹ ਕਹਿੰਦੇ ਜੀ ਮੈਨੂੰ ਇਹ ਵਰ ਦਿਓ ਵੀ ਬ੍ਰਹਮ ਰਿਸ਼ੀ ਕਹਾਉਣਾ ਮੈਂ, ਕਿਉਂਕਿ ਵਿਸ਼ਿਸ਼ਟ ਮੁਨੀ ਬ੍ਰਹਮ ਰਿਸ਼ੀ ਸੀ, ਉਹ ਦਿਲੋਂ ਈਰਖਾ ਕਰਦਾ ਸੀ, ਤਪ ਵੀ ਤਾਂ ਹੀ ਕਰਿਆ, ਕਹਿੰਦਾ ਵੀ ਮੈਂ ਇਦੋਂ ਵੱਡਾ ਬਣਨਾ। ਕਹਿੰਦੇ ਬ੍ਰਹਮ ਰਿਸ਼ੀ, ਉਹ ਬਰਮਾ ਜੀ ਕਹਿੰਦੇ ਮੇਰੀ ਤਰਫ ਤੋਂ ਬ੍ਰਹਮ ਰਿਸ਼ੀ ਹੋਇਆ, ਪਰ ਮਾਤ ਲੋਕ ਦਾ ਬ੍ਰਹਮਾ ਇਸ ਵੇਲੇ ਵਿਸ਼ਿਸ਼ਟ ਹੈ, ਜੇ ਉਹ ਤੈਨੂੰ ਬ੍ਰਹਮ ਰਿਸ਼ੀ ਕਹਿ ਦੇਵੇ ਤਾਂ ਫਿਰ ਤੂੰ ਬ੍ਰਹਮ ਰਿਸ਼ੀ ਹੈ। ਇਹ ਆਪਣਾ ਮਰਾਤਬਾ ਲੈਣ ਵਾਸਤੇ ਵਿਸ਼ਿਸ਼ਟ ਦੇ ਕੋਲ ਆਇਆ, ਸ਼ਸਤਰ ਲੱਗੇ, ਕਹਿੰਦੇ ਆਓ ਜੀ ਰਾਜ ਰਿਸ਼ੀ ਜੀ। ਈਰਖਾ ਹੋ ਗਈ, ਜਾ ਕੇ ਉਹਦਾ ਪੁੱਤ ਮਾਰ ਦਿੱਤਾ। ਰੋਜ਼ ਆਉਂਦਾ ਰਿਹਾ, ਰੋਜ਼ ਮਾਰਦਾ ਰਿਹਾ। 100 ਪੁੱਤਰ ਸੀ ਵਿਸ਼ਿਸ਼ਟ ਦੇ, ਤੇ ਊਂ ਤਾਂ ਭਾਈ ਰਿਸ਼ੀਆਂ ਮੁਨੀਆਂ ਤੋਂ ਵੀ ਬਲਿਹਾਰ ਜਾਈਏ ਵੀ ਏਡੇ ਏਡੇ ਨਿਆਣੇ ਵੀ ਸੀ ਇਹਨਾਂ ਦੇ, ਏਡੇ ਟੱਬਰ ਵਾਲੇ ਵੀ ਸੀ, ਮਹਾਨ ਪੁਰਸ਼ ਵੀ ਸੀ, ਊਂ ਤਾਂ ਤਕੜੇ ਨੇ, ਨਿਆਣੇ ਤਾਂ 2-4 ਪਾਲਣੇ ਔਖੇ ਹੁੰਦੇ ਨੇ। 100 ਦਾ 100 ਹੀ ਮਾਰ ਦਿੱਤਾ। ਉਹ ਬ੍ਰਹਮ ਰਿਸ਼ੀ ਕਹਾਉਣਾ ਚਾਹੁੰਦਾ ਸੀ ਤੇ ਉਹਨੂੰ ਰਾਜ ਰਿਸ਼ੀ ਕਹਿੰਦਾ ਰਿਹਾ। ਲੈ ਬੱਚਿਆਂ ਦਾ ਕੋਈ ਕਸੂਰ ਹੀ ਨਹੀਂ ਸੀ, ਕਹੇ ਜੇ ਕੀ ਕਹਾਂਗੇ ਭਾਈ ਇਹ ਜੇ। ਇਸ ਕਰਕੇ ਗੁਰਸਿੱਖਾਂ ਦੀ ਅਵਸਥਾ ਇਹਨਾਂ ਨੂੰ ਉੱਚੀ ਮਹਾਰਾਜ ਨੇ ਬਣਾਈ ਹੈ, ਜੇ ਹੋਣ ਗੁਰਸਿੱਖ, ਨਹੀਂ ਤਾਂ ਗੁਰਸਿੱਖਾਂ 'ਚ ਵੀ ਕਮਜ਼ੋਰੀਆਂ ਆ ਗਈਆਂ, ਸਿੱਖੀ ਨੂੰ ਬਦਨਾਮ ਕਰਨ ਵਾਲੇ ਪੈਦਾ ਹੋ ਗਏ। ਤਾਂ ਇੱਕ ਦਿਨ ਉਹਨੇ ਸੋਚਿਆ ਵੀ ਮੈਂ 100 ਪੁੱਤ ਮਾਰਿਆ ਇਹਨਾਂ ਦਾ, ਮੈਂ ਦੇਖਾਂ ਤਾਂ ਸਹੀ ਵੀ ਕਿੰਨੀਆਂ ਕੁ ਗਾਲਾਂ ਕੱਢਦੀ ਹੈ। ਉਹ ਮਾਂ ਜੀ ਦੇ ਪੁੱਤ ਮਾਰੇ, ਉਹ ਪਿਓ, ਇੱਕ ਦਿਨ ਲੁੱਕ ਕੇ ਬੈਠ ਗਿਆ। ਸੂਰਜ ਚੜ੍ਹਨ ਲੱਗਿਆ, ਜੇ ਚੜ੍ਹਿਆ ਨਹੀਂ, ਲਾਲੀ ਜੀ ਆ ਗਈ, ਅਰੁੰਤੀ ਸੀ ਇਹਦੇ ਘਰ ਵਾਲੀ ਦਾ, ਉਹਨੂੰ ਵਿਸ਼ਿਸ਼ਟ ਦੇ। ਅਰੁੰਤੀ ਕਹਿਣ ਲੱਗੀ, ਹੇ ਪਤੀ ਦੇਵ, ਪੁੱਤਰਾਂ ਦੇ ਵਿਛੋੜੇ 'ਚ ਮੇਰਾ ਹਿਰਦਾ ਬੜਾ ਤਪਦਾ ਰਹਿੰਦਾ, ਸ਼ਾਂਤੀ ਨਹੀਂ ਹੈ, ਤੇ ਤੂੰ ਮੇਰਾ ਪਤੀ ਹੈ, ਇਸ ਕਰਕੇ ਤੇਰਾ ਗਿਆਨ ਬਹੁਤਾ ਕੰਮ ਨਹੀਂ ਕਰਨਾ, ਕੋਈ ਰਿਸ਼ੀ ਇਹੋ ਜਿਹਾ ਦੱਸ ਜਿਹਦਾ ਚੜ੍ਹਦੇ ਸੂਰਜ ਦੀ ਲਾਲੀ ਵਰਗਾ ਪ੍ਰਤਾਪ ਹੋਵੇ। ਕਹਿੰਦੇ ਹੈਗਾ, ਕਹਿੰਦੀ ਦੱਸੋ ਮੈਂ ਦਰਸ਼ਨ ਕਰਾਂ, ਮੈਨੂੰ ਲੈ ਕੇ ਚਲੋ। ਕਹਿੰਦੇ ਜਾਣ ਦੀ ਲੋੜ ਹੀ ਨਹੀਂ, ਇੱਥੇ ਆ ਜਾਂਦਾ ਹੁੰਦਾ। ਕਹਿੰਦੇ ਕੌਣ? ਕਹਿੰਦੇ ਵਿਸ਼ਵਾਮਿੱਤਰ, ਬਹੁਤ ਵੱਡਾ ਤਾਪ ਹੈ ਉਹਦਾ। ਵਿਸ਼ਵਾਮਿੱਤਰ ਕਹਿੰਦਾ ਓਹੋ, ਮੈਂ 100 ਪੁੱਤ ਮਾਰੇ, ਮੇਰੀ ਵਡਿਆਈ ਕਰਦਾ, ਸ਼ਸਤਰ ਲਾ ਕੇ ਰੱਖ ਦਿੱਤੇ, ਬਸਤਰ ਲਾ ਕੇ ਰੱਖ ਦਿੱਤੇ, ਲੱਕ ਵਾਲਾ ਬਸਤਰ, ਜੇ ਡੰਡੌਤ ਕਰਦਾ ਆਇਆ ਵੀ ਤੂੰ ਵੱਡਾ। ਜਦੋਂ ਆਇਆ ਸਾਹਮਣੇ ਕਹਿੰਦੇ ਆਓ ਜੀ ਬ੍ਰਹਮ ਰਿਸ਼ੀ ਜੀ। ਕਹਿੰਦੇ ਉਹ ਪਹਿਲਾਂ ਹੀ ਕਹਿ ਦਿੰਦਾ ਤੇਰੇ 100 ਪੁੱਤ ਦਾ ਨਾਂ ਮਾਰਦਾ। ਕਹਿੰਦਾ ਉਹਨਾਂ ਦੀ ਤਾਂ ਕੋਈ ਨਹੀਂ ਪਰਾਲਪ ਸੀ, ਤੇਰੇ ਹੱਥੋਂ ਮਰਨਾ ਲਿਖਿਆ ਹੋਇਆ ਸੀ। ਮੈਂ ਤੈਨੂੰ ਝੂਠ ਨਹੀਂ ਸੀ ਕਹਿ ਸਕਦਾ ਜੇ ਤੈਨੂੰ ਮੈਂ ਬ੍ਰਹਮ ਰਿਸ਼ੀ ਕਹਿੰਦਾ। ਸ਼ਸਤਰ ਪਹਿਨੇ ਹੁਣ ਬ੍ਰਹਮ ਰਿਸ਼ੀ ਹੁੰਦਾ ਹੀ ਨਹੀਂ, ਉਹ ਰਾਜ ਰਿਸ਼ੀ ਹੁੰਦਾ, ਖਾਲਸਾ ਰਾਜ ਰਿਸ਼ੀ ਹੈ। ਉਹ ਕਈ ਬ੍ਰਹਮ ਰਿਸ਼ੀ ਕਹਾਉਣ ਬਾਰੇ ਕਿਰਪਾਨ ਹੀ ਨਹੀਂ ਪਾਉਂਦੇ ਸਾਡੇ ਵਾਲਾ ਲਾਣਾ। ਕਹਿੰਦੇ ਵੀ ਬ੍ਰਹਮ ਰਿਸ਼ੀ ਨੂੰ ਨੁਕਸਾਨ ਪਹੁੰਚਦਾ, ਰਾਜ ਰਿਸ਼ੀ ਹੋ ਜਾਵਾਂਗੇ। ਮਹਾਰਾਜ ਦੇ ਇਹ ਨਹੀਂ ਦੇਖਣਾ ਵੀ ਕਕਾਰ ਹੈ ਪੰਜਵਾਂ, ਕਿਰਪਾਨ ਬਾਨ ਧਾਰੀਆਂ, ਕਰੋੜ ਪਾਪ ਡਾਰੀਆਂ। ਤੇ ਇਉਂ ਸਾਧ ਸਿੰਘ ਜੀ ਉਸ ਵੇਲੇ ਬ੍ਰਹਮਾ ਦੇ ਅਵਤਾਰ ਹੀ ਮੰਨੇ ਆ ਵਸਿਸ਼ਠ ਮੁਨੀ ਜੀ ਨੇ ਕਹਿ ਦਿੱਤਾ। ਤੇ ਚਲੋ ਉਹ ਤਾਂ ਵਿਦਿਆ ਹੋ ਗਿਆ ਆਪਣਾ ਬਾਰ ਲਈ। ਕਹਿੰਦੇ ਇਉਂ ਦੱਸ, ਇਹ ਮਨੁੱਖ ਨੂੰ ਮਾਰਨ ਦਾ ਤਾਂ ਪਾਪ ਹਜ਼ਾਰਾਂ ਗਊਆਂ ਤੋਂ ਵੀ ਵੱਧ ਹੈ, ਤੂੰ ਕਿਵੇਂ ਪਾਪ ਲਾਉਂਦਾ ਰਿਹਾ? ਕਹਿੰਦਾ ਵੀ ਮੈਂ ਗਾਇਤਰੀ ਮੰਤਰ ਦਾ ਪਾਠ ਕਰਕੇ ਲਾਉਂਦਾ। ਕਹਿੰਦੇ ਫਿਰ ਮੈਂ ਅੱਜ ਤੋਂ ਬਾਅਦ ਸਰਾਫ ਦਿੰਦਾ, ਗਾਇਤਰੀ ਮੰਤਰ ਕਿਸੇ ਦੀ ਹੱਤਿਆ ਦਾ ਪਾਪ ਨਹੀਂ ਲਾਊਗੀ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਤੀ, ਲੇਕਰ ਠੇਂਗਾ ਟੰਗਰੀ ਤੋਰੀ, ਲੰਘਤ ਲੰਘਤੇ ਲੰਗੜੀ ਕਰਾ ਦਿੱਤੀ, ਉਹਨੂੰ ਸਰਾਫ ਦੇ ਦਿੱਤਾ। ਕਈ ਤਾਂ ਕਹਿੰਦੇ ਜੀ 32 ਅੱਖਰ ਦੀ 8 ਕੱਢ ਦਿੱਤੇ, ਕਾਹਨੂੰ 8 ਕੱਢੇ ਨਾ, ਅੱਖਰ 19 ਨ। ਪੰਡਿਤ ਤਾਰਾ ਸਿੰਘ ਰੋਤਮ ਨੇ ਪੂਰਾ ਨਿਰਣਾ ਕਰਕੇ ਦੱਸਿਆ। ਉਹ ਕਹਿੰਦੇ ਸਰਾਫ ਦੇ ਦਿੱਤਾ। ਤੇ ਇਸ ਪ੍ਰਕਾਰ ਸਾਧ ਸਿੰਘ ਫਿਰ ਉਸ ਨੇ ਉਹ ਸਰਾਫ ਮੋਚਨ ਇੱਕ ਮੰਤਰ ਬਣਾਇਆ ਸੀ ਵੀ ਜਿਹੜਾ ਉਹ ਪਰੇ ਉਹਦਾ ਸਰਾਫ ਲਏ। ਇਸ ਤਰ੍ਹਾਂ ਦੀਆਂ ਕਹਾਣੀਆਂ ਨਾ। ਵਸਿਸ਼ਠ ਮੁਨੀ ਇੱਕ ਦਿਨ ਇੰਨਾ ਵਿਚਲਿਤ ਹੋਇਆ, ਕਹਿੰਦਾ ਓਹੋ ਮੇਰੀ ਬੰਸ ਖੜ ਗਈ। ਇਹ ਖੁਦਕਿਸ਼ੀ ਕਰਨ ਵਾਸਤੇ ਇੱਕ ਨਦੀ ਦੇ ਵਿੱਚ ਡੁੱਬਣ ਵਾਸਤੇ ਚਲਿਆ ਗਿਆ। ਉੱਥੇ ਜਾ ਕੇ ਕੀ ਕਰਿਆ ਇਹਨੇ ਵੀ ਮੈਂ ਫਾਹੀ ਲੈ ਲਾਂ। ਫਾਹੀ ਲੈ ਕੇ ਜਿਸ ਵੇਲੇ ਲਮਕਣ ਲੱਗਿਆ, ਐਸੀ ਛਾਲਾ ਹੀ ਫਾਹੀ ਤੋੜ ਦਿੱਤੀ ਉਹਦੀ। ਇਸ ਕਰਕੇ ਉਹਦਾ ਨਾਮ ਫਿਰ ਨਦੀ ਦਾ ਕੀ ਪਿਆ? ਬੇਪਾਸਾ, ਬੇਰਹਿਤ, ਪਾਸ ਫਾਹੀ ਤੋਂ ਰਹਿਤ ਕਰਨ ਵਾਲੀ, ਉਹਨੂੰ ਵਿਆਸਾ ਕਹਿੰਦੇ ਨੇ। ਹੁਣ ਵਿਆਸ ਨਦੀ ਗੱਲ ਹੈ। ਫਿਰ ਇਹਨੇ ਕਿਹਾ ਵੀ ਆਹ ਖੁੱਲਾ ਦਰਿਆ ਦੇਖ ਲਿਆ, ਚੁਣ ਲਿਆ ਮਰਨ ਵਾਸਤੇ। ਜਦੋਂ ਡੁੱਬ ਕੇ ਮਰਨ ਲੱਗਾ, ਪਰਮਾਤਮਾ ਨੇ ਵਰਨ ਦੇਵਤਾ ਨੂੰ ਕਹਿ ਦਿੱਤਾ ਵੀ ਇਹਨੂੰ ਡੋਬਣਾ ਨਹੀਂ, ਹਰ ਬਿਨ ਕੋਈ ਮਾਰ ਜਵਾਲ ਨਾ। ਉਹ 100 ਲਹਿਰਾਂ ਦੇ ਵਿੱਚ ਹੋ ਗਿਆ, ਪਾਣੀ ਖਿੰਡ ਗਿਆ ਤੇ ਲੁਜ ਨਾਮ ਲਹਿਰ ਦਾ ਹੈ ਤੇ ਸੱਤ ਨਾਮ 100 ਦਾ ਹੈ, ਸੱਤ ਲੁਜ 100 ਲਹਿਰਾਂ ਵਾਲਾ ਹੋ ਗਿਆ। ਜਾਂ ਫਿਰ ਸਤਦਰਵ ਨਾਮ ਇਹ ਤੀਰ ਸਤਦਰਵ ਗ੍ਰੰਥ ਸੁਧਾਰਾ, 100 ਥਾਂ ਤੇ ਦਰਬੀਭੂਤ ਹੋ ਗਿਆ। ਦੋਨੇ ਅਰਥ ਨੇ, ਦਰਬੀਭੂਤ ਹੋ ਗਿਆ 100 ਥਾਂ ਤੇ, 100 ਲਹਿਰਾਂ ਚ ਦਰਬੀਭੂਤ ਹੋ ਕੇ ਚੱਲਣ ਲੱਗ ਗਿਆ। ਨਹੀਂ ਮਰ, ਕਹਿੰਦਾ ਓਹੋ, ਕਹਿੰਦਾ ਪਾਣੀ ਤਾਂ ਡੋਬਦਾ ਨਹੀਂ, ਫਾਹੀ ਨੇ ਡੋਬਿਆ ਨਹੀਂ। ਕਹਿੰਦਾ ਹੁਣ ਆਹ ਪਹਾੜੀ ਨਾਲ ਟੱਕਰ ਮਾਰ ਕੇ ਮਰਦਾ, ਜਿੱਥੇ ਕੇਸਗੜ੍ਹ ਸਾਹਿਬ ਹੈ ਇੱਥੇ ਟੱਕਰ ਮਾਰ ਕੇ ਮੱਥਾ ਫੋੜਨ ਲੱਗਿਆ। ਆਕਾਸ਼ਬਾਣੀ ਹੋਈ, ਰੁਕ ਜਾ, ਇਹ ਪਹਾੜੀ ਬੜੀ ਪਵਿੱਤਰਤਾ ਵਾਸਤੇ ਕੰਮ, ਇੱਥੇ ਦੁਨੀਆਂ ਦਾ ਸਭ ਤੋਂ ਵੱਡਾ ਪਵਿੱਤਰ ਕਰਮ ਹੋਣਾ, ਇਹਨੂੰ ਅਪਵਿੱਤਰ ਨਾ ਕਰ ਖੁਦਕਿਸ਼ ਕਰਕੇ। ਮਤਲਬ ਪਵਿੱਤਰ ਕਰਮ ਕੀ ਹੋਣਾ? ਵੀ ਖਾਲਸੇ ਦੀ ਸਿਰਜਣਾ ਹੋਣੀ ਸੀ ਉੱਥੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੋਜ ਕਰਨੀ, ਕਹਿੰਦੇ ਇਹਨੂੰ ਨਾ ਭੰਨ, ਅਪਵਿੱਤਰ ਨਾ ਕਰ। ਕਹਿੰਦਾ ਜੀ ਮੈਂ ਕੀ ਕਰਾਂ, ਮੇਰੀ ਕੁੱਲ ਖੜ ਗਈ। ਕਹਿੰਦੇ ਤੇਰੇ ਘਰਵਾਲੀ ਦੇ ਗਰਭ ਦੇ ਵਿੱਚ ਬੱਚਾ, ਤੇਰੀ ਕੁੱਲ ਚੱਲੂਗੀ ਉੱਥੇ, ਅਰੁੰਤੀ ਗਰਭਵਤੀ ਹੈ ਉਸ ਵੇਲੇ ਕੋਈ। ਇਸ ਕਰਕੇ ਜਿਹੜਾ ਮੋਹ ਹੈ, ਮੋਹ ਨੇ ਤਾਂ ਐਸੇ ਮਾਰ ਦਿੱਤੇ ਹੈ, 100 ਪੁੱਤਰ ਮਰੇ ਵਸਿਸ਼ਠ ਮੁਨ ਗਿਆਨੀ ਜੀ ਕੇ, ਤਨ ਪੱਥਰ ਬੰਧ ਤਨ ਬਿਆਸਰੀ ਮੀਂਡਾ ਰਹਾ ਹੈ। ਇਹਦੇ ਵਿੱਚ ਸਾਰੀ ਕਹਾਣੀ ਦਿੱਤੀ ਹੈ। ਦੋ ਸੁੱਤ ਰਹੇ ਕਰ ਬਨ ਕੋ ਸੁਧਾਰੇ, ਦੋ ਦਸਰਥ ਗਿਰ ਕਰ ਪ੍ਰਾਣਾਂ ਕੋ ਨਿਕਾਰਾ ਹੈ। ਦਸਰਥ ਨੇ ਪ੍ਰਾਣ ਤਿਆਗ ਦਿੱਤੇ, ਮੋਹ ਦੇ ਵਸ ਹੋ ਕੇ ਤਿਆਗੇ। 100 ਪੁੱਤਰ ਮਰੇ ਵਸਿਸ਼ਠ ਮੁਨ ਗਿਆਨੀ ਜੀ ਕੇ, ਤਨ ਪੱਥਰ ਬੰਧ ਬਿਆਸਰੀ ਮੀਂਡਾ ਰਹਾ ਹੈ। ਅਸਬਸਥਾਮਾ ਹਤੋ ਦੁਰੋਣਾ ਪ੍ਰਾਣ ਤਿਆਗ ਜੀਏ, ਨਰ ਅਰ ਕੁੰਚਰ ਕਾ ਭੇਜਣਾ ਵਿਚਾਰਾ ਹੈ। ਕਹਿੰਦੇ ਸੰਸਾਰ ਦੇ ਵਿੱਚ ਐਸਾ ਕੋਈ ਜੱਗ ਵਿੱਚ ਜਨਮਿਆ ਨਹੀਂ ਖਾਲਸਾ ਜੀ, 4 ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਿਆ। ਮੋਹ ਨੂੰ ਜਿੱਤਿਆ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਤਿਆ, ਨਹੀਂ ਤਾਂ ਹੇ ਮੋਹ ਤੂੰ ਐਸਾ ਪ੍ਰਬਲ ਹੈ ਤੈਨੂੰ ਕੋਈ ਜਿੱਤ ਨਹੀਂ ਸਕਿਆ ਹੈ।
ਗਣ ਗੰਧਰਵ ਦੇਵ ਮਾਨੁਖਿਅਮ,
ਹੇ ਮੋਹ ਤੂੰ ਭਾਵੇਂ ਟੋਨਾ ਸ਼ੋਨਾ ਆਦਿ ਗਣ, ਗੰਧਰਵ ਹਾਹਾ ਹੂ ਆਦਿ ਗੰਧਰਵ ਨ, ਦੇਵਤਿਆਂ ਦੇ ਰਾਗੀ ਨ, ਦੇਵ ਦੇਵਤੇ ਨ, ਤੇ ਮਨੁੱਖਿਅਮ ਇਹਨੂੰ ਇਸ ਤਰ੍ਹਾਂ ਪਾਈ ਜਿਹੜਾ ਖੱਖੇ ਦੇ ਪੈਰ ਚ ਚਿੰਨ ਹੈ ਨਾ, ਤੇ ਇਸ ਨੂੰ ਸਮਝਣਾ ਖੱਖੇ ਨੂੰ ਸਿਹਾਰੀ ਲੱਗੀ ਹੈ ਤੇ ਉੱਤੇ ਅਦਕ ਵੀ ਹੈਗੀ ਤੇ ਐੜੇ ਦੇ ਉੱਤੇ ਟਿੱਪੀ ਲੱਗੀ ਹੋਵੇ, ਐਂ ਬੋਲਣਾ ਇਹਨੂੰ ਮਨੁੱਖਿਅੰ। ਤੇ ਮਨੁੱਖ ਭਾਵੇਂ ਹੋਵੇ ਪਸ਼ੂ ਤੇ ਪੰਛੀ ਆਦਿ ਹੁਣ ਬੋਲੋ ਜੀ ਪਸ਼ ਪੰਖੀ।
ਪਸ਼ ਪੰਖੀ ਵਿਮੋਹ ਹੈ
ਤੇ ਪੰਛੀ ਆਦਿ ਨੂੰ ਵੀ ਬੇਮੋਹ ਵਿਸ਼ੇਸ਼ ਕਰਕੇ ਮੋਹਿਤ ਕਰਨ ਵਾਲਾ ਹੈ ਤੂੰ ਮਹਾਰਾਜ। ਇਹ ਪਰਮੇਸ਼ੁਰ ਤਾਂ ਕੈਸੀ ਸ਼ਕਤੀ ਪੈਦਾ ਕਰ ਦਿੱਤੀ ਇਹ, ਇਹਨੂੰ ਪਸ਼ ਪੋਲਾ ਬੋਲਣਾ ਜੀ, ਪਸ ਨਾ ਬਣ ਜੇ ਪਸ ਤਾਂ ਫਿਰ ਉਹ ਪੀਕ ਹੁੰਦੀ ਹੈ, ਪਸ ਪੋਲੜ ਪਾਠ ਹੈ। ਅੱਗੇ ਬੋਲੋ ਜੀ।
ਹਰ ਕਰਨ ਹਾਰੰ ਨਮਸਕਾਰੰ।
ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਸ ਮੋਹ ਤੋਂ ਬਚਣ ਦੇ ਲਈ ਕਰਨ ਹਾਰ ਕੌਣ ਹੈ? ਸੰਸਾਰ ਨੂੰ ਰਚਣ ਵਾਲਾ ਕਰਨ ਹਾਰੰ, ਸੰਸਾਰ ਨੂੰ ਰਚਣ ਵਾਲੇ ਹਰ ਪਰਮਾਤਮਾ ਨੂੰ ਨਮਸਕਾਰੰ, ਵੰਦਨਾ ਕਰੋ।
ਸਰਨ ਨਾਨਕ ਜਗਦੀਸ਼ਵਰ ਹੈ।
ਤੇ ਇਹ ਵਾਹਵਾ ਨੀ ਬੋਲਣਾ ਜੀ, ਇੱਥੇ ਧਿਆਨ ਰੱਖਣਾ। ਵਾਹਵੇ ਦੀ ਵਰਤੋਂ ਕਿਵੇਂ ਕਰਨੀ ਹੈ? ਇੱਥੇ ਵਾਹਵੇ ਦੀ ਵਰਤੋਂ ਐਂ ਕਰਨੀ ਹੈ ਜਿਵੇਂ ਸੱਸੇ ਦੇ ਪੈਰ ਦੇ ਚ ਸਮਝ ਵੀ ਔਂਕੜ ਲੱਗਿਆ ਹੋਵੇ, ਨਾਲ ਹੋਵੇ ਐੜਾ, ਤੇ ਇਸ ਕਰਦੇ ਜਗਦੀਸ਼ਵਰ ਹੈ। ਤੇ ਇਸ ਪ੍ਰਕਾਰ ਇਹ ਔਂਕੜ ਦੀ ਵਰਤੋਂ ਵਾਂਗ ਬੋਲਣਾ। ਸਤਿਗੁਰੂ ਜੀ ਕਥਨ ਕਰਦੇ ਨੇ, ਉਹ ਜਗ ਦੇ ਈਸ਼ਵਰ ਦੀ ਸ਼ਰਨ ਓਟ ਵਿਚ ਪੈਣਾ ਕਰੋ ਜੀ।
ਹੇ ਕਾਮੰ ਨਰਕ ਵਿਸਰਾਮੰ।
ਹੇ ਕਾਮ ਵਿਕਾਰ ਦ੍ਰਿਸ਼ਟੀ, ਤੂੰ ਜੀਵਾਂ ਨੂੰ ਆਪਣੇ ਅਧੀਨ ਕਰਕੇ ਨਰਕਾਂ ਦੇ ਚ ਵਿਸਰਾਮ ਇਸਤਤ ਕਰ ਦਿੰਦਾ ਹੈ।
ਬਹੁ ਜੋਨੀ ਪ੍ਰਮਾਵਣ ਹੈ।
ਤੇ ਨਰਕਾਂ ਚ ਵਾਸਾ ਕਰਾਉਣ ਵਾਲਾ ਤੇ ਬਹੁਤ ਜੂਨੀਆਂ ਦੇ ਪਰਮਾਵਣ ਹੈ, ਭਰਮਣ ਕਰਾਉਣ ਵਾਲਾ ਹੈ।
ਜਿਤ ਹਰਣੰ ਤ੍ਰੈ ਲੋਕ ਗਮਯੰ।
ਜਿਹੜਾ ਗਮਯੰ ਪਾਠ ਹੈ, ਮੰਮੇ ਨੂੰ ਸਿਹਾਰੀ ਲੱਗੀ ਹੋਵੇ, ਨਾਲ ਐੜਾ ਹੋਵੇ ਤੇ ਉਹਦੇ ਟਿੱਪੀ ਲੱਗੀ ਹੋਵੇ, ਗਮਯੰ ਐ ਉਚਾਰਨ ਹੋਊਗਾ। ਹੇ ਕਾਮ, ਤੂੰ ਜੀਵਾਂ ਦੇ ਚਿੱਤ ਮਨਾਂ ਨੂੰ ਹਰਣੰ ਚੁਰਾ ਲੈਂਦਾ, ਜਿਵੇਂ ਜੈਮਨੀ ਮੁਨੀ ਉਹਦੇ ਚਿੱਤ ਨੂੰ ਚੁਰਾਇਆ, ਸ੍ਰਿੰਗੀ ਰਿਖੀ ਇਸਤਰੀ ਦੀ ਸ਼ਕਲ ਵੀ ਨਹੀਂ ਸੀ ਦੇਖੀ, ਬੇਸਬਾ ਦੇ ਕਾਬੂ ਆ ਗਿਆ, 13 ਨਿਆਣੇ ਹੋਏ ਫਿਰ ਉਹਦੇ ਚਿੱਤ ਨੂੰ ਚੁਰਾ ਲਿਆ ਉਹਦੇ ਨੂੰ। ਇਸ ਕਰਕੇ ਤ੍ਰੈ ਨਾਮ ਹੈ ਤਿੰਨਾਂ ਦਾ, ਤਿੰਨਾਂ ਲੋਕ ਵਿੱਚ ਤੇਰੀ ਗਮਯੰ ਗਮਤਾ ਹੈ, ਭਾਵ ਬ੍ਰਹਮਪੁਰੀ ਵਿੱਚ ਜਾ ਕੇ ਵੀ ਬ੍ਰਹਮਾ ਦੇ ਹੋ ਤੈਂ ਐਸਾ ਉਹਦਾ ਮਨ ਬਦਲਾ ਦਿੱਤਾ, ਉਹਦੀ ਆਪਣੀ ਪੁੱਤਰੀ ਤਲੋਚਮਾ ਸਰੁਸਤੀ ਉਹਦੇ ਤੇ ਮੋਹਿਤ ਹੋਇਆ, ਪੁੱਤਰੀ ਤੇ ਮੋਹਿਤ ਹੋਇਆ। ਚਤੁਰਮੁਖੀ ਨੂੰ ਭਾਈ ਗੁਰਦਾਸ ਨੇ ਸਪਸ਼ਟ ਹੀ ਕਹਿ ਦਿੱਤਾ ਨਾ ਵੀ ਲੋਕਾਂ ਨੂੰ ਸਮਝਾ ਰਿਹਾ ਸੀ, ਚਾਰੇ ਵੇਦ ਬਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ, ਲੋਕਾਂ ਨੂੰ ਸਮਝਾਇੰਦਾ ਵੇਖ ਸਰੁਸਤੀ ਰੂਪ ਲੋਭਾਣਾ। ਕਲੰਕ ਖੱਟਿਆ ਸ਼ਿਵਜੀ ਨੇ, ਉਹਦਾ ਸਿਰ ਵੱਢਿਆ ਉਪਰਲਾ ਪੰਜਵਾਂ, ਉਹ ਪ੍ਰਸੰਗ ਤੁਸੀਂ ਪਿੱਛੇ ਸੁਣ ਚੁੱਕੇ ਹੋ। ਸ਼ਿਵਜੀ ਕੈਲਾਸ਼ ਪਰਬਤ ਤੇ ਉੱਥੇ ਵੀ ਸਾਧ ਸਿੰਘ ਜੀ ਉਹਦੀ ਜਿਹੜੀ ਮੋਹਣੀ ਅਵਤਾਰ ਧਾਰਨ ਵੇਲੇ ਜੋ ਬੇਪਤ ਹੋਇਆ, ਕਹਿਣ ਸੁਣਨ ਵਾਲੀਆਂ ਗੱਲਾਂ ਨੀ, ਇੰਦਰ ਵਰਗੇ ਰਾਜੇ ਸਵਰਗ ਦੀ ਜਾ ਕੇ ਤੈਂ ਮੋਹਿਤ ਕਰ ਲਏ ਹੇ ਕਾਮ, ਗੌਤਮ ਰਿਸ਼ੀ ਦੀ ਪਤਨੀ ਅਹਲਿਆ ਦੇ ਘਰ ਆ ਕੇ ਇਸ ਪ੍ਰਕਾਰ ਦਾ ਵਿਵਿਚਾਰ ਕੀਤਾ ਉਸਨੇ।
ਜਪ ਤਪ ਸੀਲ ਬਿਦਾਰਨ ਹੈ।
ਜਪ ਜਾਪ, ਤਪ ਤਪੱਸਿਆ, ਸੀਲ ਨਿਮਰਤਾ, ਸੁਭਾਅ ਨੂੰ ਬਿਦਾਰਨ ਹੈ, ਤੂੰ ਇਸ ਨੂੰ ਨਾਸ ਕਰਨ ਵਾਲਾ ਹੈ। ਫਿਰ ਸੀਲ ਸੁਭਾਅ ਵਾਲੀ ਬ੍ਰਹਸਪਤੀ ਦੀ ਇਸਤਰੀ ਤਾਰਾਂ ਸੀ, ਉਹ ਸੁਭਾਅ ਨੂੰ ਵਿਗਾੜ ਦਿੱਤਾ, ਜੋ ਚੰਦਰਮਾ ਬ੍ਰਹਸਪਤੀ ਦਾ ਜਿਹੜਾ ਸੀ ਉਹ ਵਿਦਿਆਰਥੀ ਉਹ ਸੀ ਨਾ, ਉਹਦੇ ਸੁੰਦਰ ਸਰੂਪ ਨੂੰ ਦੇਖ ਕੇ ਉਹਦੇ ਮੋਹਿਤ ਹੋਈ ਸੀ ਤਾਰਾਂ, ਉਹ ਵੀ ਨਾਲ ਸਹਿਮਤ ਹੋਇਆ। ਜ਼ਹਿਰ ਚਾਹੇ ਦੋ ਜਣੇ ਰਲ ਕੇ ਖਾ ਲੈਣ ਤਾਂ ਵੀ ਤਾਂ ਦੋਨੇ ਹੀ ਮਰਦੇ, ਇੱਕ ਜਣਾ ਖਾ ਲਵੇ ਇੱਕ ਮਰਦਾ। ਵਿਸ਼ਾ ਐਸਾ ਹੀ ਹੈ, ਇਉਂ ਬੁੱਧ ਨਾਮੇ ਪੁੱਤਰ ਪੈਦਾ ਕੀਤਾ ਸੀ, ਕਲੰਕ ਖਟਿਆ ਹੈ, ਇਉਂ ਸਾਰਿਆਂ ਨੂੰ ਜਪ ਤਪ ਸਾਰਿਆਂ ਦੇ ਸੀਲ ਸੁਭਾਅ ਨੂੰ ਵੀ ਨਾਸ਼ ਕਰ ਦਿੰਦਾ ਹੈ।
ਅਲਪ ਸੁਖ ਅਵਿਤ ਚੰਚਲ।
ਅਲਪ ਤੁਛ ਮਾਤਰ ਹੀ ਤੇਰਾ ਸੁਖ ਹੈ, ਭਾਵ ਜਦੋਂ ਤੱਕ ਚਮੜੀ ਦੀ ਉਹਦੇ ਨਾਲ ਸੰਬੰਧ ਹੈ ਉਦੋਂ ਤੱਕ ਤੇਰਾ ਸੁਖ ਹੈ। ਤੇ ਨਿਮਕ ਕਾਮ ਸਵਾਦ ਕਾਰਨ ਕੋੜ ਦਿਨ ਸੁਦੁੱਖ ਪਾਵੈ, ਘਰੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਹੇ ਜੀਵਾਂ ਨੂੰ ਧੁਨ, ਹੇ ਕਾਮ ਜੀਵਨ ਨੂੰ ਅਵਿੱਤ ਧਨ ਤੋਂ ਰਹਿਤ ਅਤੇ ਚੰਚਲ ਬਣਾ ਦੇਣ ਵਾਲਾ ਹੈ, ਤੇ ਤੂੰ ਐਸਾ ਖੋਟ ਹੈ ਤੇਰੇ ਚ, ਅਵਿੱਤ ਸਰੀਰ ਤੋਂ ਤਾਂ ਹੈ ਰਹਿਤ, ਅਨੰਗ ਹੈ, ਅੰਗ ਕੋਈ ਨੀ ਤੇਰਾ, ਸਾਰਿਆਂ ਦੇ ਮਨਾਂ ਨੂੰ ਚੰਚਲ ਕਰਨ ਵਾਲਾ ਹੈ।
ਊਚ ਨੀਚ ਸਮਾਵਣ ਹੈ।
ਊਚ ਉੱਚਿਆਂ ਸਾਹੂਕਾਰ, ਨੀਚ ਨੀਵੇਂ ਗਰੀਬਾਂ ਆਦਿ ਸਾਰਿਆਂ ਦੇ ਸਮਾਵਣ ਹੈ, ਉਹਨਾਂ ਚ ਮਿਲ ਜਾਣਾ ਹੈ ਸਾਰਿਆਂ ਦੇ ਵਿੱਚ, ਜਿਸ ਦੇ ਅੰਦਰ ਆ ਕੇ ਸਮਾ ਜਾਂਦਾ ਹੈ ਉਸ ਨੂੰ ਉੱਚੇ ਤੋਂ ਨੀਵਾਂ ਕਰ ਦੇਣਾ ਹੈ। ਜਿਵੇਂ ਭਰਥਰੀ ਦੀ ਰਾਣੀ ਪਿੰਗਲਾ ਨੂੰ ਰਸਵਾਨ ਦੇ ਨਾਲ ਮਿਲ ਗਈ ਸੀ, ਨੀਚਤਾਈ ਨੂੰ ਪ੍ਰਾਪਤ ਹੋਈ। ਇਹ ਕੱਲੇ ਕੱਲੇ ਦੇ ਉੱਤੇ ਸਾਖੀਆਂ ਲਾਉਣੀਆਂ ਹੋਣ ਫਿਰ ਤਾਂ ਕਈ ਦਿਨ ਦੀ ਕਥਾ ਨਾ ਇੱਕੋ ਸ਼ਬਦ ਦੀ, ਤੇ ਇਹਨੂੰ ਪੜ੍ਹ ਪੜ੍ਹ ਕੇ ਉੱਥੋਂ ਸਾਖੀ ਪ੍ਰਮਾਣ ਬਣੇ ਹੋਏ ਨੇ। ਜੇ ਕਿਸੇ ਗਿਆਨੀ ਸਿੰਘ ਨੇ ਇਹਦਾ ਵਿਸਥਾਰ ਕਰਨਾ ਉੱਥੇ ਕਰ ਸਕਦੇ। ਹਾਂਜੀ ਅੱਗੇ ਬੋਲੋ।
ਤਬ ਭੈ ਬੇਮੁੰਚਿਤ ਸਾਧ ਸੰਗਮ।
ਹੇ ਕਾਮ, ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੇ ਸੰਗਮ ਨਾਲ ਮਿਲ ਕੇ ਭਾਵ ਉਹਨਾਂ ਦੀ ਸੰਗਤ ਕਰਕੇ ਤਬ ਤੇਰਾ ਜਿਹੜਾ ਹੈ ਭੈ ਡਰ ਬੇਮੁੰਚਿਤ ਵਿਸ਼ੇਸ਼ ਕਰਕੇ ਛੁੱਟ ਜਾਂਦਾ, ਕੱਟਿਆ ਜਾਂਦਾ ਹੈ, ਨਾਸ ਹੋ ਜਾਂਦਾ ਤੇਰਾ ਜਿਹੜਾ ਭੈ ਹੈ। ਇਸ ਕਰਕੇ
ਓਟ ਨਾਨਕ ਨਾਰਾਇਣ ਹੈ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਸ ਲਈ ਸਾਧੂਆਂ ਦੀ ਸੰਗਤ ਚ ਮਿਲ ਕੇ ਕੀ ਕਰਨਾ ਹੈ, ਨਾਰਾਇਣ ਹੈ, ਨਾਰਾਇਣ ਦੀ ਓਟ ਟੇਕ ਲੈਣਾ ਕਰੋ। ਇਸ ਸਲੋਕ ਦੇ ਸਤਿਗੁਰਾਂ ਨੇ ਕਾਮ ਦੇ ਐਬ ਦੱਸ ਕੇ ਉਹ ਤੋਂ ਬਚਣ ਦਾ ਉਪਾਅ ਦੱਸਿਆ ਹੈ। ਕਾਮ ਨਰਕਾਂ ਵਿਚ ਵਾਸਾ ਦਿੰਦਾ ਹੈ। ਪੰਜ ਪ੍ਰਕਾਰ ਦੇ ਨਰਕ ਪ੍ਰਤੱਖੀ ਦਿਖਦੇ ਹਨ। ਪੰਜ ਪ੍ਰਕਾਰ ਦੇ ਨਰਕ ਜਿਹੜੇ ਕਾਮ ਕਰਕੇ ਮਿਲਦੇ ਕੀ, ਪਹਿਲਾ ਨਰਕ ਤਾਂ ਇਸ ਦਾ ਇਹ ਹੈ ਵੀ ਜਦੋਂ ਕੋਈ ਵਿਸ਼ਾ ਭੋਗਦਾ ਹੈ ਉਹ ਅਪਵਿੱਤਰਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਉਸ ਵੇਲੇ ਬਾਅਦ ਵਿਚ ਕਹਿੰਦਾ ਉਹ ਹੋ ਵੀ ਮੇਰੇ ਕੋਲੋਂ ਇਹ ਕਿਉਂ ਹੋ ਗਿਆ, ਇਸਦਾ ਪਛਤਾਵ ਹੁੰਦਾ ਹੈ, ਕਲਪਨਾ ਛਿੜਦੀ ਹੈ। ਤੇ ਜੋ ਵਿਸ਼ੇ ਦੀ ਪ੍ਰਬਲਤਾ ਕਰਕੇ ਪ੍ਰਤੀਤਤਾ ਹੁੰਦੀ ਨੇ ਉਸ ਵੇਲੇ ਪਿੱਛੋਂ ਪਛਤਾਉਂਦਾ ਕਿ ਜਦੋਂ ਗਲਾਨੀ ਪੈਦਾ ਹੁੰਦੀ ਹੈ, ਨਫ਼ਰਤ ਆਪਣੇ ਆਪ ਨੂੰ ਕਹਿੰਦਾ ਉਹ ਕੁਛ ਨਹੀਂ ਹੈ। ਦੂਜਾ ਨਰਕ ਹੈ ਤਰ੍ਹਾਂ ਤਰ੍ਹਾਂ ਦੇ ਸਰੀਰਕ ਰੋਗ ਲੱਗਦੇ, ਭੋਗੰਗ ਤਾਂ ਰੋਗੰਗ, ਇਹ ਦੂਜਾ ਨਰਕ ਹੈ। ਤੀਸਰਾ ਨਰਕ ਸੰਸਾਰ ਚ ਅਪਕੀਰਤੀ ਹੁੰਦੀ ਹੈ, ਲੋਕ ਕਹਿੰਦੇ ਬਦਮਾਸ਼ ਹੈ, ਇਹ ਵਿਸ਼ਈ ਹੈ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਤਿਰਸਕਾਰ ਕਰਾਉਂਦਾ। ਚੌਥਾ ਨਰਕ ਹੈ ਰਾਜਦੰਦ ਮਿਲਦਾ, ਸਰਕਾਰ ਉਹਨੂੰ ਜੇਲ੍ਹ ਚ ਭੇਜ ਦਿੰਦੀ ਹੈ। ਕਈ ਭਾਈ ਬੈਠੇ ਨੇ ਜੇਲ੍ਹਾਂ ਜੁਲਾਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਇਹ। ਇਸ ਪ੍ਰਕਾਰ ਪੰਜਵਾਂ ਤੇ ਬਾਕੀ ਦੇ ਜੇਲ੍ਹਾਂ ਚ ਤਾਂ ਨਹੀਂ ਗਏ, ਉਹਨਾਂ ਦਾ ਪਤਾ ਨਹੀਂ ਲੱਗਿਆ, ਨਹੀਂ ਤਾਂ ਮੇਰਾ ਖਿਆਲ ਹੈ ਸਾਰਾ ਮੁਲਕ ਹੀ ਜੇਲ੍ਹ ਚ ਦੇਣ ਵਾਲਾ ਹੋ ਗਿਆ ਹੁਣ। ਉਹ ਪੰਜਵਾਂ ਜਿਹੜਾ ਹੈ ਨਾ ਪਰਲੋਕ ਦਾ ਦੁੱਖ, ਜਿਹੜਾ ਨਰਕ ਹੈ, ਉਹ ਪਰਲੋਕ ਦੇ ਵਿੱਚ ਨਰਕ ਹੈ, ਜਿਹੜਾ ਪਰਲੋਕ ਦੇ ਵਿੱਚ ਦੁੱਖ ਮਿਲਣਾ ਤੇ ਨਰਕ ਮਿਲਣਾ, ਇਹ ਪੰਜਵਾਂ ਇਸ ਦਾ ਸਾਸ ਜੀ। ਇਸ ਪ੍ਰਕਾਰ ਇਹ ਨਰਕ ਹੈ ਭੁਗਤਾਉਣ ਵਾਲਾ। ਕਾਮੀ ਪੁਰਖ ਉਹਦੀ ਬਿਸਤੀ ਵਿਸ਼ਾ ਪ੍ਰਾਣ ਰਹਿੰਦੀ ਹੈ, ਕਲਪਨਾ ਦਾ ਜਿਹੜਾ ਬੰਧਨ ਮੁਕਤ ਨਹੀਂ ਹੋਣ ਦਿੰਦਾ, ਤੇ ਜੈਸਾ ਸੰਕਲਪ ਹੁੰਦਾ ਹੈ ਉਹ ਜੇ ਵਾਸਾ ਹੁੰਦਾ ਹੈ। ਵਿਸ਼ੇ ਨੂੰ ਵਿਸ਼ੇ ਪ੍ਰਾਣ ਰਹਿਣ ਕਰਕੇ ਪਰਮ ਮਲੀਨ ਜੂਨਾਂ ਦੇ ਵਿੱਚ ਜਾਣਾ ਪੈਂਦਾ, ਇਸ ਕਰਕੇ ਚਿੱਦੀ ਇਸਤਤੀ ਰਹਿਣ ਨਹੀਂ ਦਿੰਦਾ ਇਹ। ਤੇ ਜਿਹੜਾ ਇਸ ਦਾ ਜਿਹੜਾ ਰਸ ਕੁਸੁੰਬੇ ਦੇ ਰੰਗ ਵਾਂਗ ਭੜਕੀਲਾ ਤਾਂ ਹੈ, ਪਰ ਹੈ ਪੁਖਸ਼ਣੀ ਬਾਤ ਦੇ ਵਿੱਚ, ਚਿੱਤ ਮੋਹਿਤ ਹੋ ਜਾਂਦਾ, ਮਨ ਵਿਸ਼ੇ ਸੰਕਲਪ ਹੁੰਦਾ, ਤੇ ਇਸ ਕਰਕੇ ਫਿਰ ਇਹ ਵਿਸ਼ਿਆਂ ਦਾ ਘੋੜਾ ਬਣ ਕੇ ਚੱਲਦਾ। ਇਉਂ ਕਾਮ ਦਾ ਬਲ ਕੇਵਲ ਇੱਕ ਇਸ ਲੋਕ ਦੇ ਵਿੱਚ ਹੀ ਨਹੀਂ ਬਲਕਿ ਤਿੰਨਾਂ ਲੋਕਾਂ ਦੇ ਵਿਆਪਤ ਹੋ ਰਿਹਾ ਹੈ। ਵੱਡੇ ਵੱਡੇ ਜਪੀ ਤਪੀਏ ਉਹਨਾਂ ਦਾ, ਤਪੀਆਂ ਦਾ ਤਪ, ਜਪੀਆਂ ਦੇ ਜਪ ਖੀਣ ਕਰ ਦਿੱਤੇ ਨੇ, ਸੁਭਾਅ ਨਾਸ ਕਰ ਦਿੱਤੇ ਹੈ। ਇਹਦਾ ਸੁੱਖ ਤੁੱਛ ਮਾਤਰ ਹੈ, ਇਸ ਨੂੰ ਆਪਣੇ ਅਧੀਨ ਕਰਦਾ ਹੈ, ਕਾਮ ਆਪਣੇ ਅਧੀਨ ਕਰ ਲੈਂਦਾ, ਪਸ਼ੂ ਬਣਾ ਦਿੰਦਾ, ਉਸ ਨੂੰ ਤਨ ਤੋਂ ਹੀਣਾ ਕਰ ਦਿੰਦਾ, ਸਰੀਰ ਤੋਂ ਰਹਿਤ ਚੰਚਲ ਹੈ। ਹੈ ਸਰੀਰ ਤੋਂ ਰਹਿਤ ਕਾਮ, ਸਰੀਰ ਤਾਂ ਕੋਈ ਨਹੀਂ ਇਹਦਾ, ਉੱਚੇ ਨੀਵਿਆਂ ਨੂੰ ਇੱਕ ਥਾਂ ਇੱਕ ਰਸ ਵਿਆਪਕ ਹੋ ਰਿਹਾ। ਐਸੇ ਬੁਰੇ ਕਾਮ ਤੋਂ ਬਚਣ ਲਈ ਸਤਿਗੁਰੂ ਮਹਾਰਾਜ ਕਹਿੰਦੇ ਸਾਧ ਸੰਗਤ ਜਿਹੜੀ ਹੈ ਇਹ ਬਣਾਉਣਾ ਕੀਤੀ ਪਰਮੇਸ਼ਰ ਨੇ। ਸਾਧੂ ਕੌਣ ਜਿਨ੍ਹਾਂ ਨੂੰ ਕੇਵਲ ਨਾਰਾਇਣ ਦੀ ਹੀ ਕੋਟ ਹੈ, ਇਹ ਹੈ ਇਹਦਾ ਭਾਵ।
ਹੇ ਕਲ ਮੂਲ ਕ੍ਰੋਧੰ,
ਤੇ ਹੇ ਕਲ ਲੜਾਈ ਕਲੇਸ਼ ਦਾ ਮੁੱਢ ਕਾਰਨ ਕੌਣ ਹੈ? ਕ੍ਰੋਧ। ਹੇ ਕ੍ਰੋਧ, ਤੇਰੇ ਅੰਦਰ ਜਿਹਦੇ ਅੰਦਰ ਤੂੰ ਚਲਿਆ ਜਾਂਦਾ।
ਕਦੰਚ ਕਰਣਾ ਨਾ ਉਪਰਜਤੇ,
ਜਦੋਂ ਅੰਦਰ ਤੂੰ ਪ੍ਰਵੇਸ਼ ਹੁੰਦਾ, ਕਦੰਚ ਕਦੇ ਵੀ ਕਰਣਾ ਦਇਆ ਉਪਰਜਤੇ ਪੈਦਾ ਹੀ ਨਹੀਂ ਹੁੰਦੀ, ਤੂੰ ਕਦੇ ਵੀ ਕਿਸੇ ਦੇ ਹਿਰਦੇ ਦੇ ਅੰਦਰ ਕਿਰਪਾ ਨਹੀਂ ਪੈਦਾ ਹੋਣ ਦਿੰਦਾ ਰੱਬ ਦੀ। ਜਦੋਂ ਕ੍ਰੋਧ ਹੋ ਗਿਆ, ਮਾਂ ਦੇ ਜੁੰਡੇ ਵੀ ਪੱਟ ਸਕਦਾ, ਪਿਓ ਦੀ ਦਾੜੀ ਫੜ ਸਕਦਾ, ਆਪਣੇ ਉਸਤਾਦ ਦਾ ਅਪਮਾਨ ਕਰ ਸਕਦਾ, ਆਪ ਤੋਂ ਵੱਡਿਆਂ ਦਾ, ਵੱਡੇ ਭਰਾਵਾਂ ਦਾ ਅਪਮਾਨ ਕਰ ਸਕਦਾ, ਕ੍ਰੋਧ ਹੈ। ਉਸ ਵੇਲੇ ਕ੍ਰੋਧ ਜਿਹੜਾ ਨਾ ਨਾਲ ਹੰਕਾਰ ਨੂੰ ਲੈ ਕੇ ਆਉਂਦਾ, ਜਲਨ ਤਾਂ ਕ੍ਰੋਧ ਨੇ ਪੈਦਾ ਕੀਤੀ ਹੈ, ਤੇ ਹੰਕਾਰ ਅੰਦਰ ਜਾਗਰਤ ਹੋ ਗਿਆ, ਕਹਿੰਦਾ ਮੇਰੇ ਵਰਗਾ ਕੌਣ ਹੈ, ਤੂੰ ਕੌਣ ਹੈ, ਮੈਨੂੰ ਅਖੇ ਟੋਕਣ ਵਾਲਾ, ਤੂੰ ਬੜਾ ਸਿਆਣਾ, ਮੈਂ ਘੱਟ ਹਾਂ ਤੇਰੇ ਨਾਲੋਂ। ਇਹ ਫਿਰ ਸਾਸ ਜੀ ਇਸ ਤਰ੍ਹਾਂ ਦਾ ਭਾਵ ਪੈਦਾ ਕਰਦਾ, ਦਇਆ ਤਾਂ ਨੇੜੇ ਵੀ ਨਹੀਂ ਆਉਣ ਦਿੰਦਾ, ਐਡਾ ਬੜਾ ਨੁਕਸਾਨ ਕਰਦਾ ਹੈ।
ਵਿਖਿਆਂਤ ਜੀਵੰ ਵਸਿਅੰ ਕ੍ਰੋਤ,
ਵਿਖਿਆਂਤ ਦਾ ਜਿਵੇਂ ਖੱਕੇ ਨੂੰ ਸਿਹਾਰੀ ਲੱਗੀ ਹੋਵੇ, ਐਡਾ ਉਹਦੇ ਉੱਤੇ ਟਿੱਪੀ ਹੋਵੇ ਤੇ ਨਾਲ ਤੱਤਾ ਹੈਗਾ ਹੀ ਹੈ ਵਿਖਿਆਂਤ। ਤੇ ਜਿਹੜਾ ਸੱਸੇ ਦੇ ਪੈਰ ਦੇ ਚਿੰਨ ਲੱਗਿਆ ਹੋਇਆ ਹੈ, ਇਹ ਸੱਸੇ ਨੂੰ ਸਿਹਾਰੀ ਮੰਨ ਕੇ, ਨਾਲ ਐੜਾ ਮੰਨ ਕੇ, ਐੜੇ ਦੀ ਟਿੱਪੀ ਮੰਨ ਕੇ ਵਸਿਅੰ, ਇਸ ਪ੍ਰਕਾਰ ਪਾਠ ਹੈ। ਵਿਖਿਅੰਤ ਵਿਸ਼ਈ ਜੀਵਾਂ, ਜਿਹੜੇ ਜੀਵੰ ਜੀਵਾਂ ਨੂੰ ਤੂੰ ਵਸਿਅੰ ਬਸ ਅਧੀਨ ਕ੍ਰੋਧ ਕਰਦਾ ਹੈ, ਉਹ ਤੇਰੇ ਅਧੀਨ ਹੋ ਜਾਂਦੇ ਹਨ।
ਨਿਰਤਿਅੰ ਕ੍ਰੋਧ ਜਥਾ ਮਰਕਟ ਹੈ,
ਤੇ ਨਿਰਤਿੰਗ ਤੱਤੇ ਦੇ ਪੈਰ ਚ ਜਿਹੜਾ ਚਿੰਨ ਹੈ, ਤੱਤੇ ਦੀ ਸਿਹਾਰੀ ਮੰਨੋ ਤੇ ਨਾਲ ਸਮਝੋ ਵੀ ਐੜਾ ਲੱਗਿਆ, ਐੜੇ ਤੇ ਟਿੱਪੀ ਹੈ, ਨਿਰਤਿਅੰ ਐ ਉਚਾਰਨ ਇਹਦਾ, ਤੇ ਤੂੰ ਆਪਣੇ ਅਧੀਨ ਰੱਖਿਆ ਹੋਇਆ ਜੀਵਾਂ ਨੂੰ ਇਸ ਪ੍ਰਕਾਰ ਕਹਿੰਦੇ ਨਿਰਤਿਅੰ ਨਿਰਤਕਾਰੀ ਕ੍ਰੋਧ ਕਰਦਾ ਕਿਵੇਂ, ਜਥਾ ਜਿਸ ਪ੍ਰਕਾਰ ਮਰਕਟ ਹੈ ਬਾਂਦਰ ਨੱਚਦਾ ਐ ਨਚਾ ਦੇਣਾ ਤੂੰ, ਇਸ ਪ੍ਰਕਾਰ ਤੇਰੇ ਵਿਚ ਦੋਸ਼ ਹੈ ਵੱਡਾ।
ਅਨਕ ਸਾਸਨ ਤਾੜੰਤ ਜਮਦੂਤ ਹੈ,
ਅਨਕ ਅਨੇਕਾਂ ਤਰ੍ਹਾਂ ਦੀ ਸਾਸਨ ਜਿਹੜੀ ਤਾੜਨਾ ਤਾੜਨਾ ਕਰਕੇ ਜਮਦੂਤ ਜਮਾਂ ਦੇ ਦੂਤ ਤਾੜੰਤ ਤਾੜਦੇ ਨੇ, ਅਨੇਕ ਸਾਸਨ ਸਜਾਵਾਂ ਤੇ ਜਮਦੂਤ ਤਾੜਦੇ ਦੁੱਖ ਦਿੰਦੇ ਹਨ।
ਤਵ ਸੰਗੇ ਅਧਮ ਨਰ ਹੈ,
ਇਸ ਪ੍ਰਕਾਰ ਹੇ ਕ੍ਰੋਧ ਤਵ ਤੇਰੇ ਸੰਗੇ ਨਾਲ ਮਿਲਣ ਕਰਕੇ ਨਰਹ ਮਨੁੱਖ ਕੀ ਹੁੰਦਾ, ਅਧਮ ਨੀਚਤਾਈ ਨੂੰ ਪ੍ਰਾਪਤ ਹੋ ਜਾਂਦੇ ਹਨ।
ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ,
ਤੇ ਸਤਿਗੁਰੂ ਜੀ ਕਥਨ ਕਰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੋ ਦਇਆਲ ਦਇਆਲੂ ਪ੍ਰਭੂ ਪਰਮਾਤਮਾ ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ ਪਰਮੇਸ਼ਰ, ਤੇ ਉਹੀ ਇਨ੍ਹਾਂ ਵਿਕਾਰਾਂ ਤੋਂ ਬਚਾ ਸਕਦਾ ਹੈ।
ਸਰਬ ਜੀ ਰੱਖਿਆ ਕ੍ਰੋਧ,
ਉਹੀ ਇਨ੍ਹਾਂ ਵਿਕਾਰਾਂ ਤੋਂ ਸਰਬ ਸਾਰਿਆਂ ਜੀਵਾਂ ਦੀ ਰੱਖਿਆ, ਤੇ ਉਹ ਕ੍ਰੋਧ ਕਰਦਾ ਹੈ। ਰੱਖਿਆ ਵੀ ਉਸ ਤਰ੍ਹਾਂ ਜਿਵੇਂ ਖੱਖੇ ਨੂੰ ਸਿਹਾਰੀ ਲੱਗੀ ਹੋਵੇ, ਐੜਾ ਹੋਵੇ, ਐੜੇ ਨੂੰ ਕੰਨਾਂ ਲੱਗਿਆ ਰੱਖਿਆ, ਐ ਬੋਲਣਾ ਇਹ ਪਾਠ, ਜਿਹੜਾ ਚਿੰਨ ਲੱਗਿਆ ਇਹਨੂੰ ਸਮਝਦੇ ਜਾਓ। ਤੇ ਪ੍ਰਸ਼ਨ ਕੀਤਾ ਜੀ ਕ੍ਰੋਧ ਕੀ ਹੈ, ਉੱਤਰ ਕਹਿੰਦੇ ਆਪਣੀ ਕਿਸੇ ਪਿਆਰੀ ਚੀਜ਼ ਨੂੰ ਕੋਈ ਛੇੜਨ ਲੱਗੇ, ਨੁਕਸਾਨ ਕਰੇ, ਚਿੱਤ ਦੀ ਬਿਰਤੀ ਤੀਖਣ ਹੋ ਜਾਂਦੀ ਹੈ, ਇਹਨੂੰ ਕ੍ਰੋਧ ਕਹਿੰਦੇ ਨੇ। ਸਤਿਗੁਰੂ ਨੇ ਇਸ ਨੂੰ ਲੜਾਈ ਝਗੜਿਆਂ ਦਾ ਮੂਲ ਕਾਰਨ ਦੱਸਿਆ, ਜਿੱਥੇ ਕ੍ਰੋਧ ਆ ਜਾਂਦਾ ਕਦਾ ਚਿੱਤ ਵੀ ਦਇਆ ਪੈਦਾ ਨਹੀਂ ਹੁੰਦੀ, ਵਿਸ਼ਈ ਪੁਰਖ ਦੇ ਅੰਦਰ ਜ਼ਿਆਦਾ ਕ੍ਰੋਧ ਹੀ ਪ੍ਰਵਿਰਤ ਹੁੰਦਾ, ਜਤੀ ਪੁਰਖ ਜਿਹੜਾ ਉਹ ਛੇਤੀ ਕ੍ਰੋਧ ਆਉਂਦਾ ਹੀ ਨਹੀਂ, ਉਹਨੂੰ ਉਹਦੇ ਅੰਦਰ ਧੀਰਜ ਤਾਂ ਹੁੰਦੀ ਹੈ, ਜਤ ਪਹਾਰਾ ਧੀਰਜ ਸੁਨਿਆਰ, ਕ੍ਰੋਧਵਾਨ ਮਨੁੱਖ ਕ੍ਰੋਧ ਵੇਲੇ ਜੋਸ਼ੀਲਾ ਹੁੰਦਾ ਪਰ ਮਗਰੋਂ ਚਿੜਚਿੜਾ ਸੁਭਾਅ ਵੀ ਹੋ ਜਾਂਦਾ, ਤੇ ਇਸ ਕਰਕੇ ਤੇ ਉਹਦੇ ਫਿਰ ਆਲਸ ਵੀ ਹੋ ਜਾਂਦੀ ਹੈ, ਛਿੱਤਾਪਣ ਵੀ ਆ ਜਾਂਦਾ, ਉਹਦੀ ਆਪਣੀ ਨਜ਼ਰ ਵਿੱਚ ਆਪ ਵੀ ਨਿਕਲਦਾ ਵੀ ਮੇਰੇ ਕੋਲੋਂ ਕਿਉਂ ਐਸਾ ਹੋ ਗਿਆ, ਦੂਜੇ ਨਜ਼ਰਾਂ ਸਤਪੁਰਸ਼ਾਂ ਦੀ ਨਜ਼ਰਾਂ ਡਿੱਗ ਜਾਂਦਾ। ਵਿਦਵਾਨਾਂ ਨੇ ਕ੍ਰੋਧ ਨੂੰ ਅੱਗ ਨਾਲੋਂ ਵੀ ਤੇਜ਼ ਮੰਨਿਆ, ਅੱਗ ਨੂੰ ਬਾਲਣ ਦੇ ਲਈ ਪਹਿਲਾਂ ਡੱਬੀ ਤੋਂ ਤੀਲਾ ਕੱਢੀ ਦਾ ਨਾ, ਸੇਖ ਜਿਹਨੂੰ ਕਹਿੰਦੇ ਆ, ਦੋਨਾਂ ਨੂੰ ਆਪਸ ਵਿੱਚ ਹੀ ਰਗੜਦੇ ਆ, ਦੋਨਾਂ ਦੇ ਵਿੱਚੋਂ ਅੱਗ ਨਿਕਲਦੀ ਹੈ, ਤੇ ਅੱਗ ਦਾ ਰੰਗ ਪਹਿਲਾਂ ਕਿਹਾ ਜਾ ਹੁੰਦਾ ਹੈ ਉਹ ਹਰਾ ਜਿਹਾ ਰੰਗ ਹੁੰਦਾ ਪਹਿਲਾਂ, ਫਿਰ ਲਾਲ, ਫਿਰ ਲਾਟ ਨਿਕਲਦੀ ਹੈ, ਇਸ ਨੂੰ ਲਗਾਈ ਜਾ ਫਿਰ ਉਹ ਸੜਦੀ ਹੈ ਚੀਜ਼ ਜਿਹਨੂੰ ਲਾ ਦੀ ਹੈ। ਇਸੇ ਪ੍ਰਕਾਰ ਦੋ ਮਨੁੱਖਾਂ ਵਿੱਚ ਡੱਬੀ ਅਤੇ ਸੀਂਖ ਵਾਂਗ ਕ੍ਰੋਧ ਕੰਮ ਕਰਦਾ, ਪਹਿਲਾਂ ਤਾਂ ਕੌੜੇ ਬਚਨ ਬੋਲੂਗਾ, ਇਹ ਤਾਂ ਸਮਝ ਲਓ ਵੀ ਰਗੜ ਵੱਜੀ ਹੈ ਉਹਦੇ ਤੇ ਹਰਾ ਜਿਹਾ ਰੰਗ ਨਿਕਲਿਆ ਹੈ, ਦੋਨਾਂ ਨੂੰ ਇੱਕ ਦੂਜੇ ਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਜਾਂਦਾ ਹੈ, ਇਹ ਸਮਝ ਲਓ ਹਰਾ ਰੰਗ ਨਿਕਲਿਆ ਆ, ਫਿਰ ਸੋਟਿਆਂ ਗੰਡਾਸਿਆਂ ਨੂੰ ਫੜ ਕੇ ਤਲਵਾਰਾਂ ਫੜ ਕੇ ਇੱਕ ਦੂਜੇ ਵੱਢਣ ਲੱਗ ਜਾਂਦੇ ਨੇ, ਇਹ ਸਮਝ ਲਓ ਲਾਟਾਂ ਹੀ ਨਿਕਲਿਆ, ਹੁਣ ਤਾਂ ਲਾਲ ਰੰਗ ਮਚ ਗਿਆ, ਇਉਂ ਕ੍ਰੋਧ ਰੂਪੀ ਅੱਗ ਦਾ ਭਾਂਬੜ ਮਚ ਜਾਂਦਾ ਹੈ। ਪੰਡਿਤ ਗੁਲਾਬ ਸਿੰਘ ਜੀ ਨੇ ਪ੍ਰਬੋਧ ਚੰਦਰ ਨਾਟਕ ਜਿਹੜਾ ਗ੍ਰੰਥ ਲਿਖਿਆ, ਇਸ ਕਰਕੇ ਪੜ੍ਹਨੇ ਪੈਂਦੇ ਆ ਗ੍ਰੰਥ, ਉਹਦੇ ਬੜਾ ਸਪਸ਼ਟ ਕੀਤਾ, ਕਹਿੰਦੇ ਕ੍ਰੋਧ ਕਹਿੰਦਾ ਅੰਧ ਕਰੋ ਦੁਰਗਵੰਤਨ ਕੋ, ਅੰਧ ਕਰੋ ਦੁਰਗਵੰਤਨ ਕੋ, ਸੁਰਤਬੰਤਨ ਕੋ ਬਦਰੋ ਕਰ ਡਾਰੋ, ਤਿਹਤਬੰਤਨ ਕੋ ਅਧੀਰ ਕਰੋ, ਪੁਨ ਚਾਤਰ ਕੀਮਤ ਦੂਰ ਨਿਵਾਰੋ, ਹਿਤ ਕਾਰਜ ਨਹੇ ਪਿਖੇ ਕਵ ਹੀ, ਜਿਨ ਕੇ ਉਰੂ ਪੀਤਰ ਮੈਂ ਭਗਤਾਰੋ, ਜਿਹਦੇ ਹਿਰਦੇ ਚ ਮੈਂ ਆਪਣਾ ਪੈਰ ਹੀ ਧਰਨਾ, ਹਿਤ ਆਤਮਕੋ ਨਾ ਸੁਣੇ ਕਵ ਹੀ, ਪੜ੍ਹਿਓ ਜਿਤਨੋ ਖਿਨ ਮਾਹੇ ਵਿਸਾਰੋ, ਉਹ ਕਹਿੰਦਾ ਹੁਣ ਜਾ ਪਰੇ ਚ ਪੜ੍ਹਾਈ ਪੜੂ ਵੀ ਪਤਾ ਨਹੀਂ ਕਿੱਥੇ ਰਹਿ ਜਾਂਦੀ ਹੈ। ਇਸ ਕਰਕੇ ਪੰਡਿਤ ਹਰਦਿਆਲ ਜੀ ਨੇ ਸਾਰ ਕਿਤਾਬਲੀ ਚ ਕ੍ਰੋਧ ਨੂੰ ਜ਼ਹਿਰ ਨਾਲੋਂ ਮਾੜਾ ਦੱਸਿਆ ਸਾਧ ਸਿੰਘ ਜੀ, ਜੇ ਪੜ੍ਹ ਕੇ ਅਸੀਂ ਅਮਲ ਕਰਦੇ ਜਾਈਏ ਤਾਂ ਭਲਾ ਹੋ ਸਕਦਾ ਹੈ, ਪੜ੍ਹਨ ਪੜਾਉਣ ਦੇ ਵਿੱਚ ਅਮਲ ਕਰਨ ਵਾਲੀ ਬਿਰਤੀ ਖਤਮ ਹੋ ਗਈ, ਪੜ੍ਹਨ ਪੜਾਉਣ ਦਾ ਰੁਝਾਨ ਜ਼ਰੂਰ ਹੈ, ਤੇ ਉਹ ਜਿਹੜਾ ਸਾਧ ਸਿੰਘ ਜੀ ਇਸ ਪ੍ਰਕਾਰ ਹੈ, ਜ਼ਹਿਰ ਜਿਹੜੇ ਬਰਤਨ ਚ ਪਾਈਏ, ਬਰਤਨ ਤਾਂ ਕੁਛ ਨਹੀਂ ਕਹਿੰਦੀ, ਜਿਹੜਾ ਜ਼ਹਿਰ ਖਾਊਗਾ ਉਹ ਮਰਦਾ, ਉਹ ਤਾਂ ਪਹਿਲਾਂ ਅੰਦਰ ਹਿਰਦੇ ਨੂੰ ਦੁੱਖ ਦਿੰਦਾ, ਅੰਦਰ ਸਾੜਦਾ ਪਹਿਲਾਂ ਜਿੱਥੇ ਕ੍ਰੋਧ ਟਿਕਦਾ। ਇਸ ਕਰਕੇ ਕਿਹਾ ਕਾਲਕੂਟ ਅਰ ਕ੍ਰੋਧ ਮੈਂ ਬਡੋ ਅੰਤਰੋ ਆਹੇ, ਕ੍ਰੋਧ ਨਿਜ ਆਸਰੇ ਕੋਦ ਹੈ, ਬਿਖਨ ਸਵਾਸ ਰਹਿ ਦਾਹੇ, ਕ੍ਰੋਧ ਹਿਰਦੇ ਦੇ ਆਸਰੀ ਹੈ, ਉਹਨੂੰ ਦੇਣ ਕਰਦੇ। ਸਤਿਗੁਰੂ ਜੀ ਨੇ ਅਪਰੋਕਤ ਸਲੋਕ ਦੇ ਵਿੱਚ ਐਸੇ ਪੈੜੇ ਕ੍ਰੋਧ ਤੋਂ ਬਚਣ ਦਾ ਉਪਾਅ ਕੀ ਦੱਸਿਆ, ਤੇ ਪਰਮਾਤਮਾ ਹੀ ਇਸ ਤੋਂ ਰੱਖਿਆ ਕਰਦਾ। ਇਸ ਲਈ ਅੱਗੇ ਬੇਨਤੀ ਕਰੋ ਕਿ ਹੇ ਵਾਹਿਗੁਰੂ ਸਾਨੂੰ ਬਚਾਓ ਇਹਨਾਂ ਤੋਂ।
ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ,
ਹੇ ਲੋਭਾ ਲਾਲਚ ਤੋਂ ਸਿਰ ਮੋਰ ਹੈ, ਸ੍ਰੋਮਣੀ ਪ੍ਰਧਾਨ ਪੁਰਖਾਂ ਦੇ ਸੰਗ ਨਾਲ ਲੰਪਟ ਲੱਗ ਜਾਣਾ, ਚਿੰਬੜ ਰਿਹਾ ਹੈ।
ਅਣਕ ਲਹਿਰੀ ਕਲੋਲ ਤੇ
ਬੜੇ ਬੜੇ ਮਾਨਣੀਆਂ ਪੁਰਖਾਂ ਦੇ ਉਹਨਾਂ ਨੂੰ ਵੀ ਚਿੰਬੜ ਜਾਣਾ, ਤੇਰੇ ਵਿਚ ਲੱਗਣ ਕਰਕੇ ਜੀਵ ਅਨੇਕਾਂ ਆਸਾ ਤ੍ਰਿਸ਼ਨਾ ਦੀ ਲਹਿਰਾਂ ਜਿਹੜੀਆਂ ਨਾ ਕਲੋਲਾਂ ਕ੍ਰੀਡਾ ਕਰਦੇ ਰਹਿੰਦੇ ਨੇ। ਫਿਰ
ਤਾਵੰਤ ਜੀਆ ਬਹੁ ਪ੍ਰਕਾਰੰ,
ਤੇਰੇ ਅਧੀਨ ਬਹੁਤ ਪ੍ਰਕਾਰ ਕਰਕੇ ਜੀਵ ਜਿਹੜੇ ਮਾਇਆ ਦੇ ਪਿੱਛੇ ਤਾਵੰਤ ਦੌੜਦੇ ਫਿਰਦੇ ਹਨ।
ਅਨਕ ਭਾਂਤ ਬਹੁ ਡੋਲ ਤੇ,
ਅਨੇਕਾਂ ਤਰ੍ਹਾਂ ਕਰਕੇ ਉਹਨਾਂ ਦੇ ਮਨ ਡੋਲਦੇ ਡਗਮਗਾਉਂਦੇ ਫਿਰਦੇ ਹਨ।
ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ,
ਤੇ ਇਹਦੇ ਵਿਚ ਜਿਹੜਾ ਪਿੱਛੇ ਸ਼ਬਦ ਹੈ ਨਾ ਤਵ ਲੱਜਿਆ, ਇਹ ਨਾਲੇ ਲੱਗੀ ਜਾਣਾ ਸਾਰੇ। ਕਹਿੰਦੇ ਜਿਸ ਵੇਲੇ ਤੇ ਐਸਾ ਲੋਭ ਐਸਾ ਮਾੜਾ ਹੈ, ਜਦੋਂ ਲੋਭ ਆਉਂਦਾ ਨੱਚ ਨਾ ਮਿੱਤਰੰ, ਉਹਦਾ ਦੋਸਤ ਵੀ ਕੋਈ ਨਹੀਂ, ਦੋਸਤ ਨਾਲ ਠੱਗੀ ਲਾ ਲੈਂਦਾ, ਤੇ ਨੱਚ ਨਾ ਇਸ਼ਟੰ, ਇਸ਼ਟ ਦੀ ਵੀ ਤਵ ਲੱਜਿਆ, ਮਿੱਤਰ ਦੀ ਸ਼ਰਮ ਨਹੀਂ ਕਰਦਾ ਵੀ ਇਹ ਮੇਰਾ ਮਿੱਤਰ ਹੈ ਇਹਨੂੰ ਨਾ ਠੱਗਾਂ, ਤੇ ਇਸ਼ਟ ਦੇਵ ਦੀ ਵੀ ਤਵ ਲੱਜਿਆ ਨਹੀਂ ਕਰਦਾ ਹੈ, ਤੇ ਗੋਲਕਾਂ ਭੰਨ ਕੇ ਲੈ ਜਾਂਦੇ ਹੈ। ਨੱਚ ਬਾਂਧਵ, ਤੇ ਨਾ ਹੀ ਸੰਬੰਧੀ ਦੀ ਲੱਜਿਆ ਕਰਦਾ, ਸ਼ਰਮ ਕਰਦਾ, ਤਬ ਉਸ ਵੇਲੇ ਜਦੋਂ ਲਾਲਚ ਆ ਜਾਂਦਾ। ਅੱਗੇ ਬੋਲੋ ਜੀ।
ਨਚ ਮਾਤ ਪਿਤਾ ਤਬ ਲੱਜਿਆ,
ਤੇ ਤਬ ਨਾ ਫਿਰ ਜਦੋਂ ਲੋਭ ਆ ਗਿਆ, ਤੇ ਤਬ ਤੇ ਲੱਜਿਆ ਸਾਰਿਆਂ ਵੀ, ਜਦੋਂ ਲੋਭ ਆ ਗਿਆ ਤਬ ਮਿੱਤਰ ਦੀ ਲੱਜਿਆ ਬਣਾ ਰਹੀ, ਜਦੋਂ ਲੋਭ ਆ ਗਿਆ ਤੇ ਨਾ ਇਸ਼ਟ ਦੀ ਲੱਜਿਆ ਰਹੀ, ਤਬ ਜਦੋਂ ਲੋਭ ਆ ਗਿਆ ਤਾਂ ਸੰਬੰਧੀਆਂ ਵੀ ਲੱਜਿਆ ਨਾ ਰਹੀ, ਤੇ ਜਦੋਂ ਲੋਭ ਆ ਗਿਆ ਤਬ ਨੱਚ ਮਾਤ ਮਾਤਾ ਦੀ ਲੱਜਾ ਬਣਾ ਰਹੀ। ਅਮਰੀ ਜਿਹੜੇ ਬੰਦੇ ਨੇ ਲਾਲਚ ਦੇ ਵਿੱਚ ਆ ਕੇ ਮਾਂ ਦੇ ਗਹਿਣੇ ਵੇਚਦੇ ਦੇਖਿਆ ਚੋਰ ਕਈ, ਇਸ ਪ੍ਰਕਾਰ ਪਿਤਾ ਦੀ ਵੀ ਕੋਈ ਲੱਜਿਆ ਨਹੀਂ ਸ਼ਰਮ ਨਹੀਂ, ਇਸ ਪ੍ਰਕਾਰ ਕਥਨ ਕੀਤਾ ਹੈ। ਐਸਾ ਹੈ ਲੱਜਾ ਤੋਂ ਰਹਿਤ ਕਰਨ ਵਾਲਾ ਹੈ।
ਅਕਰਣੰ ਕ੍ਰੋਧ ਅਖਾਦਯ ਖਾਦਯੰ,
ਤੇ ਇਸ ਪ੍ਰਕਾਰ ਹੇ ਲੋਭ ਤੇਰੇ ਅਧੀਨ ਜੀਵ ਅਕਰਣੰ ਨਾ ਕਰਨ ਯੋਗ ਕੰਮ ਵੀ ਕ੍ਰੋਧ ਕਰਦਾ ਹੈ, ਤੇ ਅਖਾਦੇ ਦੱਦੇ ਦੇ ਜਿਹੜੇ ਜਿਹੜਾ ਸਾਹ ਸਿੰਘ ਜੀ ਦੱਦੇ ਦੀ ਸ਼ਾਇਰੀ ਤਾਂ ਲੱਗੇ, ਫਿਰ ਐੜਾ ਮੰਨ ਲੈਣਾ, ਜਿਹੜਾ ਪੈਰ ਚ ਚਿੰਨ੍ਹ ਇਹਨੂੰ ਐੜਾ ਸਮਝ ਕੇ ਬੋਲਣਾ। ਨਾ ਖਾਣ ਯੋਗ ਪਦਾਰਥ ਕੀ ਕਰਦੇ ਆ, ਖਾਦਿਅੰ, ਇੱਥੇ ਦੱਦੇ ਦੀ ਸਿਹਾਰੀ ਤੇ ਇਹ ਨਾਲ ਐੜਾ ਲੱਗਿਆ ਹੋਵੇ ਉਹਦੇ ਉੱਤੇ ਟਿੱਪੀ ਹੋਵੇ, ਐਂ ਬੋਲਣਾ, ਇਉਂ ਖਾਣਾ ਕਰਦਾ ਹੈ, ਤੇ ਇਸ ਕਰਕੇ ਫਿਰ ਅਖਾਜ ਤੇ ਨਾ ਖਾਣ ਯੋਗ ਜਿਹੜੀਆਂ ਚੀਜ਼ਾਂ ਨੇ, ਇਸ ਪ੍ਰਕਾਰ ਫਿਰ ਅਖਾਦ ਖਾਦਿਆਂ ਖਾ ਲੈਂਦਾ ਲਾਲਚ ਦੇ ਵੱਸ ਹੋ ਕਰਕੇ, ਇਸ ਪ੍ਰਕਾਰ ਇਹ ਹਾਲਤ ਬਣਾ ਦਿੰਦਾ ਹੈ।
ਅਸਾਜਿਅੰ ਸਾਜ ਸਮਝਿਆ,
ਅਸਾਜਿਅੰ ਵੀ ਇਸ ਤਰ੍ਹਾਂ ਹੀ ਸਮਝਣਾ, ਜੱਜੇ ਦੇ ਪੈਰ ਚ ਜਿਹੜਾ ਚਿੰਨ੍ਹ ਹੈ, ਜੱਜੇ ਦੀ ਸਿਹਾਰੀ ਤੇ ਐੜਾ ਤੇ ਐੜੇ ਦੀ ਟਿੱਪੀ, ਅਸਾਜਿਅੰ, ਇਉਂ ਫਿਰ ਨਾ ਸਾਜਣ ਯੋਗ ਕਰਮਾਂ ਨੂੰ ਸਾਜਦਾ ਹੈ, ਮਿੱਤਰ ਤੇ ਇਸ਼ਟ ਦਾ ਤਨ ਚੜਾਉਣ ਰੂਪ ਕਰਨ ਯੋਗ ਜਿਹੜੇ ਨਾ ਕਰਨ ਯੋਗ ਕੰਮ ਕਰਦਾ ਹੈ, ਸੰਬੰਧੀਆਂ ਦਾ ਤਨ ਚੜਾਉਣ ਦਾ, ਨਾ ਖਾਣ ਯੋਗ ਪਦਾਰਥਾਂ ਨੂੰ ਖਾਣਾ, ਮਾਤਾ ਪਿਤਾ ਨੂੰ ਠੱਗਣਾ ਤੇ ਸੱਜਣਾ ਮਿੱਤਰਾਂ ਨੂੰ ਠੱਗਣਾ, ਇਹ ਕਰਮ ਨੂੰ ਸਾਜ ਲੈਂਦਾ, ਐਸਾ ਇਹ ਮਾੜਾ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਅੱਗੇ ਕਥਨ ਕੀਤਾ ਹੈ।
ਤ੍ਰਾਹੇ ਤ੍ਰਾਹੇ ਸਰਨ ਸੁਆਮੀ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਲੋਭ ਤੋਂ ਬਚਣ ਦੇ ਲਈ ਕੀ ਕਰਨਾ, ਸਾਰਾ ਬੋਲ ਦੋ ਜੀ।
ਵਿਗਿਆਪਿਤ ਨਾਨਕ ਹਰ ਨਰ ਹਰ ਹੈ,
ਤੇ ਇਉਂ ਭਾਰੀ ਪੱਪੇ ਦੀ ਸਹਾਰੀ ਵੀ ਬੋਲਣੀ ਹੈ, ਵਿਗਿਆਪਿਤ ਇਉਂ ਉਚਾਰਨ ਹੈ ਇਹਦਾ। ਸਤਿਗੁਰੂ ਜੀ ਕਥਨ ਕਰਦੇ ਲੋਭ ਤੋਂ ਬਚਣ ਦੇ ਲਈ, ਨਰ ਹਰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਸਨਮੁਖ, ਤੇ ਇਉਂ ਫਿਰ ਵਿਗਿਆਪਿਤ ਨਾਲ ਬੇਨਤੀ ਕਰੋ ਕਿ ਹੇ ਸਵਾਮੀ ਮਾਲਕ ਪ੍ਰਭੂ ਸਾਡੀ ਇਹਨਾਂ ਵਿਕਾਰਾਂ ਤੋਂ ਤ੍ਰਾਹੇ ਰੱਖਿਆ ਕਰੋ, ਤ੍ਰਾਹੇ ਰੱਖਿਆ ਕਰੋ, ਅਸੀਂ ਤੇਰੀ ਸ਼ਰਨ ਵਿਚ ਹਾਂ। ਲੋਭ ਲਾਲਚ ਕਿਸੇ ਦੂਸਰੇ ਦਾ ਪਦਾਰਥ ਲੈਣ ਦੀ ਇੱਛਾ ਨੂੰ ਕਹਿੰਦੇ ਨੇ, ਲੋਭ ਦੇ ਦਿੰਦਾ ਲੋਭੀ ਮਨੁੱਖ ਜਿਹੜਾ ਨਾ, ਉਹ ਮਹਾਰਾਜ ਸਾਹਿਬ ਨੇ ਐਸਾ ਕਥਨ ਕੀਤਾ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਭਗ ਸਭ ਖਾਏ। ਉਹ ਪੰਡਿਤ ਦੀ ਸਾਧ ਸਿੰਘ ਜੀ ਸਾਖੀ ਆਉਂਦੀ ਹੈ, ਤੇ ਉਹਦੇ ਵਿੱਚ ਸਾਧ ਸਿੰਘ ਜੀ ਉਹ ਦੂਸਰੇ ਪੰਡਿਤ ਨੇ ਈਰਖਾ ਕਰਕੇ ਵੀ ਇਹਨੂੰ ਕਢਾ ਦਿਆਂ, ਉਹਨੂੰ ਕਹਿੰਦਾ ਵੀ ਇਹਨੂੰ ਤਾਂ ਆਖੇ ਰਾਜਨ ਕਥਾ ਹੀ ਨਹੀਂ ਆਉਂਦੀ। ਉਹ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਕਥਾ ਨਹੀਂ ਆਉਂਦੀ? ਕਹਿੰਦਾ ਲੈ ਪੁੱਛ ਲੈ, ਇੱਕ ਛੋਟਾ ਜਿਹਾ ਸਵਾਲ ਹੈ, ਇਹਨੂੰ ਪੁੱਛ ਵੀ ਪਾਪ ਦਾ ਬਾਪ ਕੌਣ ਹੁੰਦਾ? ਨਾ ਕਿਸੇ ਗ੍ਰੰਥਾਂ 'ਚ ਲਿਖਿਆ, ਉਹ ਢੰਗੌਸਲਾ ਛੱਡ ਦਿੱਤਾ। ਉਹ ਕਹਿੰਦਾ ਵੀ ਦੱਸ ਪਾਪ ਦਾ ਬਾਪ ਕੌਣ ਹੈ? ਉਹ ਕਹਿੰਦਾ ਵੀ ਮੈਂ, ਕਹਿੰਦਾ ਤੈਨੂੰ ਸੱਤ ਦਿਨ ਦੀ ਮੋਹਲਤ ਸੀ, ਜੇ ਨਾ ਦੱਸ ਸਕਿਆ तेनू सजा करूं तू मेरे को एवं पदार्थ लेंदा रहा तेनू कथा नहीं आती। वह बेचारा उदास होके जंगल दे भी चलिया गया। एक लड़की का प्रसंग भी आंदा भी उन्हें उसकी लड़की ने दस्या सी मैं दसूं भी आ है यह भी प्रसंग यह भी साखी इहदे ते लगदी है। पर वह बाहर जा गया जंगल दे च भेडां चारन वाला कहिंदा पंडित जी की गल होगी तू बड़ा उदास है रोज इत्थे बैठा रहना है। वह कहिंदा भाई आह गल है पाप का बाप कहिंदा कितें लिखिया भी नहीं ग्रंथां च हुण सत दिन पूरे होने वाले मेरा की बनूंगा। वह कहिंदा गल सुन तू उत्थे नौकरी कहदे के लिए करना है कहिंदा भी टब्बर पालना है माया मिलदी है असि ब्राह्मण असं होर कोई कम नहीं कर सकते वेद का विधान है नौकरी बन जा व्यापार कुछ नहीं कर सकते। कहिंदा मेरे को पारस हैगा मैं तेनू पारस दे दूं। कहिंदा फिर तू सोना बना बना के इत्थों चले जा तू किसी होर राजे दे कहिंदा पारस देंगा कहिंदा दे दूं। कहिंदा फिर लिया कहिंदा एकण थोड़ी पहला मेरा चेला बन। वह कहिंदा मैं ब्राह्मण हाँ तेरा चेला किवें बना। कहिंदा बनना पऊ तां मिलूगा पारस। कहिंदा जी ठीक है चलो मैं बन जाना। कहिंदा भेडां दा दुध वह कढ के तेनू पियाऊं पहला। वह कहिंदा भेड़ हरे 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 नारायण। कहिंदा मैं भेड़ दा दुध किवें पी लूंगा तो गंदगी खांदी है। कहिंदा फिर पारस नहीं मिलना। फिर कहिंदा भी चल कोई नहीं बई गंगा ना आवांगे होर की है। कहिंदा भी लिया मैं पी लैना है। कहिंदा हुण महंगा हो गया हूं भेड़ दा दुध कुत्ते तो जूठा करा के फेर देऊंगा। कहिंदा ना वे तां नहीं। कहिंदा फिर पारस नहीं मिलना। फिर मुड़े आया कहिंदा चल कोई नहीं गंगा जल मूंह च पा लूं अखे लिया भी कहिंदा करा दे कुत्ते जूठा। कहिंदा भी हुण होर महंगा हो गया हुण बंदे दी खोपरी च पा के कुत्ते तो जूठा करा के फिर पियाऊं तेनू। ते कहिंदा भी कानू हुण मुड़ मुड़ के कहिंदा करे लै तू जिहड़ा कुछ करना है। उहने भेडा दुध चोया ते उहदे विच सास जी कुत्ते दा जूठा कराया बंदे दी खोपरी च पा के उहनू फड़ाता बामण नू च लग्गिया पीण ते मैं ऐसा उहदे ते खोपरी ते मारिया हथ भगा के मारी खोपरी। कहिंदा वो ये की कीता है। कहिंदा मूर्खा जे मेरे को पारस हुंदा मैं भेडें चारदा ए पाप दा बाप है लोभ जा जाके दस दे उनू लोभ तो ही सारे जन्म लेंदे ने इस करके पाप दा बाप कहे इसनू। ते ए महाराज ने तां कहे भी ए ऐसा है। हां जी
हे जन्म मरण मूलं
हे जन्म मरण मूलं हे पाप आत्मा की है मन नू पापा पापी बनाउण वाले ए हुण अहंकार नू कहिंदे हन।
अहंकारं पापात्मा
हे पापात्मा मन नू पाप कमाउण वाले अहंकार अहंकार जमण मरण दा मूलं मुढ कारण रूप है तू।
मित्रं त्यजंत सत्रं दृढ़ंत
तू मित्रां नू छुड़ा देने सत्र दुश्मनां नू दृढ़ करवा देंदा है।
अनक माया विस्तीर्ण है
अनेकां तरह दी माया जिहड़ा ओ विस्तार करा देंदा है।
आवंत जावंत थकंत जिया
तेरे अधीन जीव संसार दे विच चक्कर आवंत जमन धार के आउंदे ने थकंत थक जांदे ने मर जांदे है ते फिर ओ ऐसा हालत कर देना है।
दुख सुख बहु भोगण है
उन्हां नू दुख सुख बहुत भुगता देंदा है।
ब्रह्म भयान उद्यान रमण
ते इउं भयान भाई जिवें ईड़ी नू सिहारी लगी होवे ना ए जइया ऐ बोलना ऐड़े दा करना होवे भयान तेरी कुसंगत करन वाला जी भरम दा परमाया होया भय दा भय दे संयुक्त हो जांदा है प्रतख जूना दी उद्यान उजाड़ा दे विच रमण विचरदा रहिंदा है।
महा बिगट असाध रोगण है
महा बहुता बिगट कठिन असाध ठीक ना होण वाले रोगण है रोगां दे विच ग्रसिया जांदा है।
वैद्यं पार ब्रह्म परमेश्वर
हे हरि लाल ते कृष्ण लाल हंकार रूपी रोग तों बचाउण दे लई पार ब्रह्म पापा पुन्ना तों परे पार ब्रह्म व्यापक स्वरूप परमेश्वर ओ परमात्मा ही महाराज साहिब कहिंदे वैद्यं ओ वैद है वैद रूप है।
आराध नानक हर हर हरे
सतगुरु जी कथन करदे ने इसलिए हर हरेक नू हरे भरे करन वाले हर परमात्मा नू आराधना सिमरन करो ते इस जारे काम क्रोध लोभ ए बेकार दसे बुरे न जदों जुगां दा इतिहास देखदे हां धर्म शास्त्र पढ़दे हां हवाले पढ़दे हां कामी जीव प्रभु दे बख्श दिते क्रोधी बख्श दिते तार दिते लोभी भी बख्श दिते मोह वाले ग्रसे हो उन्हां नू भी तारिया महाराज साहब जी ने पर हंकारियां नू नहीं बख्शिया है नौहां नाल पाड़िया है। इस करके इहनू इह पाप आत्मा इह नहीं बख्शन वाला इहनू दंड देंदा प्रभु हर जीव अहंकार ना पावी बेदकूसना वै ਹੰਕਾਰੀ ਮਨੁੱਖ ਵਿੱਚ ਵੱਡਾ ਦੋਸ਼ ਹੈ, ਕਿਸੇ ਅੱਗੇ ਨਿਭਦਾ ਨਹੀਂ, ਝੁਕਦਾ ਨਹੀਂ, ਨੀਵਾ ਨਹੀਂ ਹੋਣਾ ਚਾਹੁੰਦਾ। ਫਿਰ ਸਾਰੇ ਰੋਗਾਂ ਦਾ ਵੱਡਾ ਰੋਗ ਹੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਸ਼ ਮਾਹੇ ਕਿਹਾ। ਤੇ ਹੰਕਾਰੀ ਤੇ ਨਿੰਦਕ, ਜਿਹੜਾ ਹੰਕਾਰੀਆਂ ਤੇ ਨਿੰਦਕਾਂ ਵੱਲ ਸਦਾ ਹੀ ਪ੍ਰਭੂ ਦੀ ਪਿੱਠ ਰਹਿੰਦੀ ਹੈ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁੱਖ ਲਾਇਆ। ਇਸ ਕਰਕੇ ਤੇ ਹੁਣ ਸਮੁੱਚੇ ਰੂਪ ਦੇ ਵਿੱਚ ਵਿਕਾਰਾਂ ਤੋਂ ਬਚਣ ਵਾਸਤੇ ਪ੍ਰਭੂ ਦੇ ਅੱਗੇ ਬੇਨਤੀ ਹੈ। ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ,
ਹੇ ਪ੍ਰਾਣ ਨਾਥ ਗੋਬਿੰਦ ਹੈ,
ਹੇ ਪਸਵਾਸਾਂ ਦੇ ਨਾਥ ਮਾਲ ਗੋਬਿੰਦ ਪ੍ਰਭੂ ਜੀ, ਤੂੰ ਕਿਰਪਾ ਕਰ ਮਹਾਰਾਜ,
ਕਿਰਪਾ ਨਿਧਾਨ ਜਗਤ ਗੁਰੂ,
ਤੇ ਕਿਰਪਾ ਕਰੋ ਮਹਾਰਾਜ, ਤੁਸੀਂ ਕਿਰਪਾ ਬੋਲਣਾ ਜੀ ਇਸ ਨੂੰ। ਦੂਸਰਾ ਜਿਹੜਾ ਜਗਤ ਗੁਰੂ ਹੈ ਨਾ, ਇਹ ਦੇਖੋ ਵੀ ਪੈਰ ਦੱਦੇ ਦੇ ਪੈਰ ਦੇ ਗੱਗਾ ਲੱਗਿਆ ਕਿ ਜਾਂ ਸਾਬਤ ਲੱਗਿਆ ਵਾ, ਅੱਧੇ ਅੰਕ ਤੇ ਹੈਗਾ, ਸਾਬਤ ਵੀ ਹੈਗਾ, ਪੈਰ ਚ ਵੀ ਹੈਗਾ ਕਿਸੇ ਦੇ। ਹਾਂ, ਇਹ ਸਾਧ ਸਿੰਘ ਜੀ ਇਸ ਤਰ੍ਹਾਂ ਹੀ ਹੈ, ਪਾਠ ਸ਼ੁੱਧ ਅੱਖਰ ਜਿਹੜੇ ਵੱਡੇ ਅੱਖਰ ਦੇ ਨਾਲ ਵੀ ਮਿਲਿਆ ਤੇ ਪੈਰਾਂ ਚ ਵੀ ਹੈਗਾ, ਪਰ ਇਸ ਪ੍ਰਕਾਰ ਸਮਝ ਲਓ ਜਿਵੇਂ ਵੱਡਾ ਅੱਖਰ ਲੱਗਿਆ ਹੁੰਦਾ। ਹੇ ਕਿਰਪਾ ਦੇ ਨਿਧਾਨ ਖਾਨ, ਜਗਤ ਦੇ ਗੁਰੂ ਪੂਜਨੀਕ ਪਰਮੇਸ਼ਰ ਜੀ, ਕਿਰਪਾ ਕਰੋ।
ਇਹ ਸੰਸਾਰ ਤਾਪ ਹਰਣ ਹੈ,
ਹੇ ਸੰਸਾਰ ਜਗਤ ਦੇ ਆਦੀ ਵਿਆਦੀ ਉਪਾਧੀ ਤਾਪਾਂ ਨੂੰ ਨਾਸ਼ ਕਰਨ ਵਾਲੇ, ਕਰਣਾ ਵੈ ਕਿਰਪਾ ਕਰੋ। ਮਹਾਰਾਜ ਬੋਲੋਗੇ,
ਕਰਣਾ ਵੈ ਸਭ ਦੁੱਖ ਹਰੋ,
ਇਹਨਾਂ ਤਾਪਾਂ ਨੂੰ ਹਰਣ ਹੈ ਨਾਸ਼ ਕਰਨ ਵਾਲੇ, ਕਰਣਾ ਵੈ ਕਿਰਪਾਲੂ ਸਰੂਪ ਪ੍ਰਭੂ, ਸਾਡੇ ਵਿਕਾਰਾਂ ਤੇ ਸਭ ਪਾਪਾਂ ਤੇ ਦੁੱਖਾਂ ਨੂੰ ਹਰੋ, ਨਾਸ਼ ਕਰ ਦਿਓ ਮਹਾਰਾਜ।
ਹੇ ਸਰਣ ਜੋਗ ਦਇਆਲ ਹੈ,
ਦਿਆਲ ਹੈ ਦਾ ਵੀ ਇਸ ਤਰ੍ਹਾਂ ਹੀ ਭਾਈ ਯਜੇ ਨੂੰ ਐ ਸਮਝਣਾ ਜਿਵੇਂ ਤੇ ਈੜੀ ਦੀ ਸਿਹਾਰੀ ਤੇ ਐੜੇ ਦਾ ਕੰਨਾ ਲੱਗਿਆ ਹੋਵੇ। ਦਿਆਲ ਹੈ, ਹੇ ਸਰਨ ਆਇਆਂ ਦੀ ਰੱਖਿਆ ਕਰਨ ਦੇ ਯੋਗ ਮਹਾਰਾਜ, ਤੇ ਲਾਇਕ ਹੋ ਤੁਸੀਂ ਯੋਗ ਹੋ ਤੇ ਦਿਆਲੂ ਹੋ, ਦਇਆ ਦੇ ਘਰ ਹੋ ਮਹਾਰਾਜ।
ਦੀਨਾ ਨਾਥ ਮਾਇਆ ਕਰੋ,
ਹੇ ਦੀਨ ਗਰੀਬਾਂ ਦੇ ਉੱਤੇ ਗਰੀਬਾਂ ਦੇ ਨਾਥ ਮਾਲਕ ਪ੍ਰਭੂ, ਸਾਡੇ ਉੱਪਰ ਆਪਣੀ ਮਿਹਰ ਕਿਰਪਾ ਦਇਆ ਦ੍ਰਿਸ਼ਟੀ ਕਰੋ ਜੀ।
ਸਰੀਰ ਸਵਸਥ ਖੀਣ ਸਮਾਏ,
ਇਹਨੂੰ ਸਵਸਥ ਸੱਸੇ ਨੂੰ ਐ ਸਮਝ ਲਾ ਵੀ ਜਿਹੜਾ ਨਾ ਇਹਨੂੰ ਔਂਕੜ ਲੱਗਿਆ ਤੇ ਨਾਲ ਐੜਾ ਸਵਸਥ ਐ ਬਣੂਗਾ। ਇਹ ਸਮਾਏ ਜਿਹੜਾ ਸੱਸਾ ਅਗੇਤਰ ਕਰ ਲੈਣਾ ਥੋੜਾ ਜਾ, ਤੇ ਇਹ ਮਏ ਦੇ ਉੱਤੇ ਇਹ ਜਿਵੇਂ ਅਧਕ ਲੱਗੀ ਹੋਵੇ ਸਮੇ ਉਚਾਰਨ ਕਰਨਾ। ਸਾਧੂ ਜੀ ਕਥਨ ਕਰ ਦੇਣ, ਸਮਾਪਤੀ ਕਰ ਦੇਣ। ਸਰੀਰ ਤਨ ਸਵਸਥ ਅਰੋਗ ਅਤੇ ਖੀਣ ਕਮਜ਼ੋਰ ਹੋਰ ਸਮੇਂ, ਹੇ ਦਮੋਦਰ, ਹੇ ਪਰਮੇਸ਼ਰ ਵਾਹਿਗੁਰੂ, ਬੋਲ ਦੋ ਜੀ ਸਾਰਾ ਅੱਗੇ।
ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ,
ਹੇ ਦਾਮੋਦਰ, ਪ੍ਰੇਮ ਰੂਪ ਰਸੀ ਨਾਲ ਆਪਣੇ ਪੇਟ ਨੂੰ ਮਨਾਉਣ ਵਾਲੇ ਮਾਧਵ ਹੈ ਮਾਇਆ ਦੇ ਪਤੀ ਰਾਮ ਪ੍ਰਭੂ, ਅਸੀਂ ਤੈਨੂੰ ਹੀ ਸਿਮਰੰਤ ਸਿਮਰਦੇ ਰਹੀਏ। ਭਾਵ ਕੀ ਹੈ ਕਿ ਸਤਿਗੁਰੂ ਇਸ ਸਲੋਕ ਦੇ ਪਰਮਾਤਮਾ ਦੇ ਗੁਣਾਨੁਵਾਦ ਕਥਨ ਕਰਦੇ ਨੇ ਅਤੇ ਦਾਤ ਮੰਗਣ ਦੀ ਜਾਚ ਦੱਸਦੇ ਨੇ ਕਿ ਹੇ ਪ੍ਰਭੂ, ਦੁੱਖ ਸੁੱਖ ਵੇਲੇ ਤੁਸੀਂ ਕਦੇ ਸਾਨੂੰ ਭੁੱਲੋ ਨਾ, ਅਸੀਂ ਸਦੀਵ ਕਾਲ ਤੁਹਾਨੂੰ ਯਾਦ ਕਰਦੇ ਰਹੀਏ। ਤੁਹਾਡੀ ਯਾਦ ਵਿੱਚ ਕਾਮ, ਕ੍ਰੋਧ, ਲੋਭ, ਮੋਹੰਕਾਰ ਇਹ ਸਾਨੂੰ ਤੰਗ ਨਹੀਂ ਕਰ ਸਕਦੇ। ਇਉਂ ਸਾਧ ਸਿੰਘ ਇੱਥੇ ਹੁਣ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਲਈ ਹਨ।
ਹੇ ਸਰਨ ਜੋਗ ਦਇਆਲ ਦੀਨਾ ਨਾਥ ਮਾਇਆ ਕਰੋ, ਸਰੀਰ ਸਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।